एक ओंकार सतनाम कर्ता पुरुष निर्भो निर्वैर अकाल मुहूर्त अजूनी सेभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ माया करो शरीर स्वस्थ क्षीण समय सिमरंत नानक राम दामोदर माधवे सन्मान यो गुरु रूप सत्संग जियो गुरवाणी विचार भेंट करिए प्रथम सनेमर गुरुदेव दी फतेह प्रवान करने वाहिगुरु जी का खालसा वाहिगुरु जी की फतेह। धन गुरु नानक देव जी महाराज दी अगम्मी पंक्ति नु आधार बना के दास अपनो विचारा सरवण करा रहे है जपो त एको नामा अवर निराफल कामा। धर्म दी सारी साधना मन ते खड़ी है, तन दी भी अपनी अहमियत है, शुरुआत तन तो करना पैंदा। तन ते जिहड़ी क्रिया आरंभ होंदी है उन्नू इस्लामी जगत शरा कहिंदे ने, हिंदू जगत विच कर्मकांड कहिंदे ने। धन गुरु नानक देव जी ने इस नूं धर्म खंड कहा। शरा कर्मकांड धर्म खंड सिर्फ शरीर दे तल ते धर्म। शरा सिर्फ तन दे तल ते, कर्मकांड सिर्फ शरीर नहीं करना है, मन शामिल नहीं है। मन दा एक बहुत छोटा जिहा भाग उस भी शामिल है। मैं फिर अर्ज करा, जपना ते जबान ने ते जबान शरीर दा ही अंग है, शरीरक कर्म है। अगर मन सरोता नहीं तो जबान दा बोलिया होया हवा चुड़ जांदा है, वो बाहर ते रह जाएगा, अंदर प्रवेश नहीं करेगा। इस वास्ते गावीए सुनिए मन रखिए। अठ घंटे कोई बाणी गायन कर रहा है, पढ़ रहा है, उसका मन सुन नहीं रहा, चलो उस दे नाल थोड़ी बाहर की फिजा ठीक होवेगी, उसकी मन की दुनिया नहीं बदलन लगी, क्योंकि मन सुनदा ही नहीं पाया। गावीए सुनिए इस सुरत का मार्ग है। सुरत स्रोता शब्द तो बने, स्रोता सरवन तो बने है, जो सुन रहा है, जिदा मन सुन रहा है उन्हों कहने स्रोता। एक दफा मैं दोहरा दिया, गुरु ग्रंथ साहब दे के जिहड़ा सुरत शब्द आया है इहदे अर्थ तीन ने प्रकरण के मुताबिक, शब्द की चाल के मुताबिक। सुरत सुनना, सुरत समझना, सुरत जुड़ना। इत सुरत है सुन रहे, जे सुन रहे है तो इन सुरत आ जाएगी, समझ आ जाएगी। ਇਹਨੂੰ ਸੁਰਤ ਆ ਗਈ ਹੈ ਤਾਂ ਹੁਣ ਸੁਰਤ ਜੁੜ ਜਾਏਗੀ, ਹੁਣ ਧਿਆਨ ਜੁੜ ਜਾਏਗਾ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਧਰਮ ਸੁਰਤ ਦਾ ਮਾਰਗ ਹੈ। ਆਪਦੀ ਗੱਲ ਲਈ ਅਰਜ਼ ਕਰਾਂ, ਚਾਰੇ ਵੇਦਾਂ ਨੂੰ ਸੁਰਤੀ ਕਹਿੰਦੇ ਨੇ। ਪੀੜ੍ਹੀ ਦਰ ਪੀੜ੍ਹੀ ਹਜ਼ਾਰਾਂ ਸਾਲ ਤੱਕ ਬ੍ਰਹਮਾ ਦੇ ਬੋਲ ਜੋ ਸੁਣ ਕੇ ਯਾਦ ਕੀਤੇ ਗਏ, ਇਸ ਵਾਸਤੇ ਵੇਦਾਂ ਦਾ ਨਾਂ ਸੁਰਤੀ ਹੈ। ਸੁਰਤ ਲੜਖੜਾਉਣ ਲੱਗ ਪਈ ਦੁਆਪੁਰ ਤੱਕ ਪਹੁੰਚਦਿਆਂ ਪਹੁੰਚਦੇ, ਤਾਂ ਫਿਰ ਵਿਆਸ ਨੇ ਸੋਚਿਆ ਕਿ ਬ੍ਰਹਮੇ ਦੇ ਬੋਲ ਖੋ ਜਾਣਗੇ, ਕਿਉਂਕਿ ਲੋਕਾਂ ਦੀ ਸੁਰਤ ਧਿਆਨ ਲੜਖੜਾਉਣ ਲੱਗ ਪਿਆ, ਸਮਝ ਘਟਦੀ ਜਾ ਰਹੀ ਹੈ। ਬਾਹਰ ਦੀ ਸਮਝ ਵੱਧਦੀ ਜਾ ਰਹੀ ਹੈ, ਅੰਦਰ ਦੀ ਘਟਦੀ ਜਾ ਰਹੀ ਹੈ। ਇੱਕ ਐਸਾ ਯੁੱਗ ਸੀ, ਅੰਦਰ ਦੀ ਸਮਝ ਬਹੁਤ ਸੀ, ਬਾਹਰ ਦੀ ਘੱਟ ਸੀ, ਬਾਹਰ ਮਿਹਨਤ ਨਾ ਕੀਤੀ, ਲੋੜਾਂ ਬਹੁਤ ਥੋੜੀਆਂ ਸਨ, ਇਸ ਵਾਸਤੇ ਬਾਹਰ ਬਹੁਤ ਮਿਹਨਤ ਵੀ ਨਾ ਕੀਤੀ, ਅੰਦਰ ਦੀ ਸਮਝ ਬੜੀ ਸੀ। ਹੈਰਾਨ ਹੁੰਦੇ ਨੇ ਸਾਰੀ ਦੁਨੀਆਂ ਦੇ ਧਾਰਮਿਕ ਰੁਚੀ ਰੱਖਣ ਵਾਲੇ ਮਨੁੱਖ ਕਿ ਹਿੰਦੁਸਤਾਨ ਦੇ ਧਾਰਮਿਕ ਗ੍ਰੰਥਾਂ ਚ ਬੜੀ ਗਹਿਰਾਈ ਹੈ, ਬਹੁਤ ਗਹਿਰਾਈ ਹੈ, ਔਰ ਅਜੇ ਵੀ ਉਹਨਾਂ ਦੀ ਪੂਰੀ ਗਹਿਰਾਈ ਤੱਕ ਜਾਣਾ ਸਮਝਣਾ ਕਠਿਨ ਹੈ, ਕਿਉਂਕਿ ਅੰਦਰ ਦੀ ਸੂਝ ਸਮਝ ਦੀ ਕੋਸ਼ਿਸ਼ ਕੀਤੀ। ਦੁਆਪੁਰ ਦੇ ਅੰਤ ਤੱਕ ਪਹੁੰਚਦਿਆਂ ਪਹੁੰਚਦਿਆਂ ਵੇਦਾਂ ਦੇ ਬੋਲ, ਗ੍ਰੰਥਾਂ ਦੇ ਬੋਲ, ਬ੍ਰਹਮੇ ਦੇ ਬੋਲ, ਰਿਸ਼ੀ ਮੁਨੀਆਂ ਦੇ ਬੋਲ ਲੋਕੀ ਭੁੱਲਣ ਲੱਗ ਪਏ ਸਨ, ਧਿਆਨ ਲੜਖੜਾਉਣ ਲੱਗ ਪਿਆ ਸੀ। ਅੰਦਰੂਨੀ ਸਮਝ ਕਮਜ਼ੋਰ ਹੁੰਦੀ ਗਈ, ਬੈਰੂਨੀ ਸਮਝ ਵੱਧਦੀ ਗਈ। ਤਾਂ ਉਸ ਵਕਤ ਦੇ ਇੱਕ ਮਹਾਨ ਲਿਖਾਰੀ ਸਾਹਿਤਕਾਰ ਵਿਆਸ ਨੇ ਉਹਨਾਂ ਬੋਲਾਂ ਨੂੰ ਲਿਖਣਾ ਸ਼ੁਰੂ ਕੀਤਾ। ਵੇਦ ਬ੍ਰਹਮੇ ਦੇ ਲਿਖੇ ਹੋਏ ਨਹੀਂ, ਵਿਆਸ ਦੇ ਲਿਖੇ ਹੋਏ ਨੇ। ਭਾਗਵਤ ਗੀਤਾ ਸ੍ਰੀ ਕ੍ਰਿਸ਼ਨ ਦੀ ਲਿਖੀ ਹੋਈ ਨਹੀਂ, ਵਿਆਸ ਦੀ ਲਿਖੀ ਹੋਈ ਹੈ। ਬਹੁਤ ਸਾਰੇ ਰਿਸ਼ੀ ਮੁਨੀਆਂ ਦੇ ਬੋਲ ਉਹਨਾਂ ਨੇ ਖੁਦ ਨਹੀਂ ਲਿਖੇ, ਵਿਆਸ ਨੇ ਲਿਖੇ ਨੇ। ਇਸ ਵਾਸਤੇ ਵਿਆਸ ਕਈ ਧਰਮ ਗ੍ਰੰਥਾਂ ਦਾ ਕਰਤਾ ਹੈ। ਭਾਗਵਤ ਪੁਰਾਣ ਉਸੇ ਨੇ ਲਿਖਿਆ, ਮਹਾਂਭਾਰਤ ਸਾਰਾ ਉਸੇ ਨੇ ਲਿਖਿਆ, ਭਵਿਸ਼ ਪੁਰਾਣ ਉਸੇ ਨੇ ਲਿਖਿਆ, ਵੇਦਾਂਤ ਸ਼ਾਸਤਰ ਉਸੇ ਦਾ ਹੀ ਹੈ, ਚਾਰੇ ਵੇਦ ਉਸੇ ਨੇ ਲਿਖੇ ਨੇ। ਤਮਾਮ ਪ੍ਰਾਚੀਨ ਧਾਰਮਿਕ ਲਿਖਾਰੀਆਂ ਵਿੱਚੋਂ ਵਿਆਸ ਸਿਰਮੌਰ ਹੈ। ਇਸ ਵਾਸਤੇ ਭਾਰਤ ਵਿੱਚ, ਖਾਸ ਕਰਕੇ ਹਿੰਦੂ ਜਗਤ ਵਿੱਚ ਵਿਆਸ ਪੁਰਨਿਮਾ, ਵਿਆਸ ਪੂਜਾ ਆਉਂਦੀ, ਉਸ ਦਿਨ ਰਿਸ਼ੀ ਵਿਆਸ ਦੀ ਪੂਜਾ ਆਉਂਦੀ ਹੈ। ਜਿਹੜੇ ਵਿਦਿਆਰਥੀ ਲੋਕ ਨੇ, ਜਿਹੜੇ ਧਰਮ ਦੇ ਮਾਰਗ ਦੇ ਚੱਲਣ ਵਾਲੇ ਲੋਕ ਨੇ, ਜੋ ਧਰਮ ਦਾ ਗਿਆਨਕ ਸੰਗ੍ਰਹਿ ਕਰਨਾ ਚਾਹੁੰਦੇ ਨੇ, ਉਹ ਦਿਨ ਵਿਆਸ ਦੀ ਪੂਜਾ ਕਰਦੇ ਨੇ, ਕਿਉਂਕਿ ਉਹ ਇਤਨਾ ਕੁਛ ਲਿਖ ਗਿਆ। ਉਹਦੀ ਲਿਖਤ ਦਾ ਨਾਂ ਪਿਆ ਸ਼ਰੁਤੀ, ਸੁਣਿਆ ਹੋਇਆ ਗਿਆਨ, ਸੁਣ ਸੁਣ ਕੇ ਜੋ ਸੰਗ੍ਰਹਿ ਕੀਤਾ ਸੀ। ਵਿਆਸ ਨੇ ਮਹਿਸੂਸ ਕੀਤਾ ਇਹ ਸੁਰਤ ਲੜਖੜਾਉਣ ਲੱਗ ਪਈ ਹੈ, ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਧਿਆਨ ਲੜਖੜਾਉਣ ਲੱਗ ਪਏ, ਸਮਝ ਘਟ ਰਹੀ ਹੈ, ਕਿਉਂਕਿ ਸਮਝ ਬਾਹਰ ਦੀ ਵੱਧ ਰਹੀ ਹੈ। ਤਾਂ ਉਸ ਸਮੇਂ ਉਹਦੇ ਮਨ ਵਿੱਚ ਖਿਆਲ ਆਇਆ, ਬੋਲ ਬਿਲਕੁਲ ਖੋ ਨਾ ਜਾਣ ਕਿਧਰੇ ਲਿਖੀਏ, ਤਾਂ ਫਿਰ ਉਸਨੇ ਲਿਖੇ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਵਾਹਿਗੁਰੂ ਵਾਹਿਗੁਰੂ ਮੈਂ ਉਚਾਰਨ ਕਰਾਂ, ਇਹਨੂੰ ਮਨ ਸੁਣੇ, ਮਨ ਸਰੋਤਾ ਬਣੇ, ਇਹਨੂੰ ਕਹਿੰਦੇ ਨੇ ਮਨ ਸੁਰਤ ਦੇ ਚ ਹੈ। ਅਗਰ ਮਨ ਸੁਰਤ ਦੇ ਚ ਹੈ ਤੇ ਮਨ ਨੂੰ ਸੁਰਤ ਆ ਜਾਏਗੀ, ਸਮਝ ਆ ਜਾਏਗੀ। ਅਗਰ ਮਨ ਨੂੰ ਸਮਝ ਆ ਗਈ ਹੈ, ਸੁਰਤ ਆ ਗਈ ਹੈ, ਤਾਂ ਸੁਰਤ ਜੁੜ ਜਾਏਗੀ, ਧਿਆਨ ਜੁੜ ਜਾਏਗਾ, ਮਨ ਲੀਨ ਹੋ ਜਾਏਗਾ। ਗਾਵੀਏ ਸੁਣੀਏ मन रखिए भाव, इस सुरत दा मार्ग है। हुण मैं अर्ज करा, बना बनाया कोई मार्ग परमात्मा दा नहीं है, क्योंकि जमीन दा रस्ता ते है ही नहीं, सुरत दा मार्ग है। गुरु पंथ, पंथ कहिंदे ने रस्ते नूं, ते पंथ ते जिहड़ा चले उहनूं कहिंदे ने पंथी, राही, राहगीर, रस्ते ते चलण वाला। पंथ रस्ता, पंथी जो रस्ते ते चलदा है, गुरु पंथ जो गुरु दे रस्ते ते चलदा है। ते हुण गुरु दा रस्ता की है? जमीन दा रस्ता नहीं है, कोई जमीनी सड़क नहीं है। इस सुरत दा मार्ग है, यह मार्ग चलदिया ही बनता है, उंज नहीं है। बस गुरु ने एक समझ दे दी, इस वास्ते उसनों कहिंदे ने गुरु का पंथ। पर हुण कोई चलेगा तो रस्ता बनेगा, उंज नहीं है। इहदे उत्ते जिहड़े उदाहरण दिते गए ने, भाई गुरदास जी ने, धन गुरु ग्रंथ साहिब जी महाराज की बाणी, ये दो बोल मैं थोड़े सामने रखा। ज्यों जल मांजे माछलो, मार्ग पेखणो न जाई। जल दे च मछली चलदी है, उहदे चलण नाल रस्ता बनदा, उंज कोई रस्ता नहीं। मच्छी हजारा मील की वाट तय करती है सागर दे च, बड़ी दूर दूर निकल जाती है। कोई सागर दे च बने बनाए रस्ते ने, कोई मार्ग ने, कथा ही नहीं। चलदी है, रस्ता बनता है, उंज कोई रस्ता नहीं। ज्यों जल मांजे माछलो, मार्ग पेखणो न जाई। ज्यों आकाशे पंखीलो, खोज निरखो न जाई। आसमान दे च पंछी उड़दा है, ये भी बड़ी वाट तय करता है। हर साल गालबन अक्तूबर दे महीने विच भारत गौरमेंट की गिनती है, कोई 11-12 करोड़ के करीब मुरगाबियां साइबेरिया तो हिंदुस्तान आउंदियां, भारत आउंदियां। भरतपुर की झीला और उदयपुर दियां झीला, कुछ पंजाब के सरोवर पानी, दरियावां दे कंडे, ये करोड़ां की तादाद विच आउंदियां, हर साल आउंदियां। हुण कित्थे साइबेरिया, कित्थे हिंदुस्तान। अक्तूबर दे अखीर जैसे साइबेरिया दे च नवी बर्फ पैनी शुरू हो जाती है, इन्हां नूं रिजक लभना औखा हो जाता है, ये भारत आउंदियां। ये सारियां मुरगाबियां अप्रैल दे महीने च फिर वापस जांदियां। गर्मियां दे च इन्हां झीलां दे कंडे ते रशिया दे ये पक्षी देखण नूं नहीं मिलदा। ये हजारा मील की वाट तय करके आईया मुरगाबियां, कोई उपर आसमान दे सड़कां बनी हुई, कोई रस्ते बने ना। ज्यों आकाशे पंखी अलो, खोज निरखो न जाई। इनू खोल के बयान करते ने भाई गुरदास, गुरुमुख खोज अगम है, ज्यों जल अंदर मीन फिरंदा। गुरुमुख खोज अलख है, ज्यों आकाशे पंख उडंदा। बड़े ध्यान नाल सुनना, गुरुमुख दा मन इस तरह परमात्मा तक पहुंच जांदा है जिवें एक मच्छी दूजी थां ते पहुंच जांदी। वो चलदी है ते रस्ता बनदा उंज नहीं, मनुख जप करे ते रस्ता बनदा उंज कोई रस्ता नहीं है, ही नहीं, कोई रस्ता नहीं, कोई बना बनाया रस्ता नहीं, कोई जपया जपाया नाम नहीं है, ना कोई दे सकता है, कोई रेडीमेड बंदगी नहीं है कि थानू कोई दे देवे। इस वास्ते चोटी तो चोटी दा धनवान भी नाम खरीद नहीं सकता, अरबां पतियां दे खजाने भी नाम तो खाली ने, सिर्फ धन होवेगा, ये मैं उसका, क्योंकि खरीदिया नहीं जा सकता। लेकिन ਐਸਾ ਹੋਇਆ। ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਸਨ, ਸੰਸਾਰ ਦਾ ਉਹ ਬਦਕਿਸਮਤ ਦਿਹਾੜਾ ਸੀ, ਉਹ ਅਕਸਰ ਆਪਣੀ ਕਥਾ ਚ ਕਹਿੰਦੇ ਸਨ। ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਨ ਔਰ ਗਿਆਨੀਆਂ ਦੇ ਉਸ ਜ਼ਮਾਨੇ ਦੇ ਉਸਤਾਦ ਸਨ। ਉਹਨਾਂ ਦੇ ਕੁਛ ਬੋਲ ਮੈਨੂੰ ਯਾਦ ਨੇ। ਗੁਰਦੁਆਰਾ ਸੀਸਗੰਜ ਸਾਹਿਬ ਇੱਕ ਸਾਲ ਉਹਨਾਂ ਨੇ ਕਥਾ ਕੀਤੀ ਫੁਨੇ ਛੰਦ ਦੀ। ਇਹ ਫੁਨੇ ਛੰਦ ਉਹਨਾਂ ਨੇ ਸਾਲ ਦੇ ਸਮਾਪਤ ਕੀਤੇ। ਇੱਕ ਇੱਕ ਛੰਦ ਦੇ ਉੱਤੇ 15-15-20 ਦਿਨ ਲੱਗੇ ਰਹਿੰਦੇ ਸਨ। ਹੱਥ ਕਲਮ ਅਗਮ ਮਸਤਕ ਲਿਖਾਵਤੀ, ਇਹ ਫੁਨੇ ਛੰਦ ਇੱਥੋਂ ਸ਼ੁਰੂ ਹੁੰਦੇ। ਅਗੰਮੀ ਕਲਮ ਹੈ ਉਸ ਪ੍ਰਭੂ ਦੇ ਹੱਥ ਚ, ਇੱਕੋ ਹੀ ਦਫਾ ਫੇਰ ਦਿੱਤੀ ਹੈ, ਸਾਰਿਆਂ ਦੇ ਮੱਥਿਆਂ ਤੇ ਕੁਝ ਲਿਖਿਆ ਗਿਆ। ਇਸ ਕਲਮ ਦੀ ਵਿਆਖਿਆ ਮੇਰੇ ਇਹਨਾਂ ਕੰਨਾਂ ਨੇ ਗਾਲਬਨ 15 ਦਿਨ ਸੁਣੀ। ਉਦੋਂ ਮੈਨੂੰ ਕਹਿਣਾ ਪਿਆ, ਇਹ ਦਿਮਾਗ ਕੋਈ ਰੱਬੀ ਹੈ, ਮਨੁੱਖ ਦੀ ਆਪਣੀ ਤੇ ਕੋਈ ਸਟੱਡੀ ਨਹੀਂ ਹੋ ਸਕਦੀ, ਕੋਈ ਪੂਰਵਲੇ ਕਰਮ ਹੋ ਸਕਦੇ ਨੇ, ਕੋਈ ਬਖਸ਼ਿਸ਼। ਦਾਸ ਨੇ ਰਾਂਚੀ ਜਾਣਾ ਸੀ, ਪਰ ਉਹ ਇੱਕ ਮਹੀਨਾ ਅਗੰਮੀ ਕਲਮ ਤੇ ਬੋਲਦੇ ਰਹੇ। ਅਗੰਮੀ ਕਲਮ, ਜੈਸੀ ਕਲਮ ਬੁੜੀ ਹੈ ਮਸਤਕ, ਇਹਨਾਂ ਦਾ ਇੱਕ ਬੋਲ ਅਜੇ ਤੱਕ ਮੈਨੂੰ ਨਹੀਂ ਭੁੱਲਿਆ। ਕਹਿੰਦਾ, ਅਗਰ ਕੋਈ ਇਹ ਆਖੇ ਸੰਸਾਰ ਵਿੱਚ ਖੁਸ਼ਕਿਸਮਤ ਦਿਹਾੜੇ ਕਿਹੜੇ ਹੋਏ ਨੇ, ਜਦੋਂ ਦਾ ਸੰਸਾਰ ਬਣਿਆ, ਚੰਗੇ ਦਿਨ ਕਿਹੜੇ ਨੇ? ਉਹ ਕਹਿੰਦੇ, ਚੰਗੇ ਦਿਨ ਉਹ ਹੀ ਨੇ ਜਿਸ ਦਿਨ ਪੈਗੰਬਰੀ ਪੁਰਸ਼, ਕੋਈ ਅਵਤਾਰੀ ਪੁਰਸ਼ ਜ਼ਮੀਨ ਤੇ ਆਇਆ, ਉਹੀ ਚੰਗਾ ਦਿਨ ਹੈ, ਬਾਕੀ ਨਹੀਂ ਹੈ। ਉਹਨਾਂ ਨਾਲ ਕੋਈ ਚੰਗੀ ਵਾਈਬਰੇਸ਼ਨ ਬਣੀ, ਕੋਈ ਲਹਿਰਾਂ ਬਣੀਆਂ। ਸੰਸਾਰ ਦਾ ਸਭ ਤੋਂ ਬਦਕਿਸਮਤ ਦਿਹਾੜਾ ਕਿਹੜਾ ਹੈ? ਕੋਈ ਕੁਛ ਕਹੇਗਾ, ਕੋਈ ਕੁਛ ਕਹੇਗਾ। ਭਾਰਤ ਦੇ ਅਖਬਾਰਾਂ ਛਪਿਆ ਕਾਫੀ ਲੰਬੇ ਦਿਨ, ਗੁਜਰਾਤ ਵਿਚ ਜਦੋਂ ਭਾਉਂਚਾਲ ਆਇਆ ਵੀ ਇਹ ਹਿੰਦੁਸਤਾਨ ਦੇ ਇਤਿਹਾਸ ਦਾ ਸਭ ਤੋਂ ਬਦਕਿਸਮਤ ਦਿਹਾੜਾ ਹੈ, ਇੰਨੀ ਤਬਾਹੀ ਹੋ ਗਈ, ਇਤਨੀ ਬਰਬਾਦੀ ਹੋ ਗਈ। ਪਰ ਹਿੰਦੁਸਤਾਨ ਦੇ ਇਤਿਹਾਸ ਦਾ ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਸਨ, ਸਾਰੀ ਦੁਨੀਆਂ ਦਾ ਇਤਿਹਾਸ, ਸਾਰੇ ਜਹਾਨ ਦਾ ਇਤਿਹਾਸ, ਉਹਦੇ ਸਭ ਤੋਂ ਬਦਕਿਸਮਤ ਦਿਨ ਕਿਹੜਾ ਸੀ? ਖੁਸ਼ਕਿਸਮਤ ਤੇ ਉਹਨਾਂ ਨੇ ਕਹਿ ਦਿੱਤਾ, ਜਦ ਜਦ ਪੈਗੰਬਰੀ ਪੁਰਸ਼ ਆਏ ਉਹਨਾਂ ਦਿਨਾਂ ਨੂੰ ਖੁਸ਼ਕਿਸਮਤ ਦਿਹਾੜਾ ਗਿਣ ਲਓ, ਇਹਨਾਂ ਨੂੰ ਕੱਢ ਲਓ ਤਾਂ ਸੰਸਾਰ ਦੇ ਬਗੀਚੇ ਸਿਰਫ ਕੰਡੇ ਹੀ ਰਹਿ ਜਾਂਦੇ ਨੇ, ਫੁੱਲ ਤੇ ਹੈ ਨਹੀਂ ਕੋਈ ਨਹੀਂ। ਕੁਝ ਚੁਣੇ ਹੋਏ ਮਨੁੱਖਾਂ ਨੂੰ ਕੱਢ ਦਿਓ ਇਤਿਹਾਸ ਦੇ ਚੋਂ, ਕੱਢ ਦਿਓ ਕ੍ਰਿਸ਼ਨ ਨੂੰ ਇੱਕ ਪਾਸੇ, ਕਰ ਦਿਓ ਮੁਹੰਮਦ ਸਾਹਿਬ ਨੂੰ ਸੰਸਾਰ ਦੇ ਇਤਿਹਾਸ ਦੇ ਚ, ਗੁਰੂ ਨਾਨਕ ਨੂੰ ਇੱਕ ਪਾਸੇ ਕਰ ਦਿਓ, ਮਹਾਤਮਾ ਬੁੱਧ ਨੂੰ ਇੱਕ ਪਾਸੇ ਕਰ ਦਿਓ, ਭਗਤ ਕਬੀਰ ਨੂੰ ਇੱਕ ਪਾਸੇ ਕਰ ਦਿਓ, ਯਕੀਨ ਜਾਣੋ ਸਿਵਾਏ ਕੰਡਿਆਂ ਤੋਂ ਹੋਰ ਕੁਝ ਬਚੇਗਾ ਹੀ ਨਹੀਂ। ਅਗਰ ਸੰਸਾਰ ਦੇ ਇਤਿਹਾਸ ਦੇ ਚ ਕੁਝ ਮਹਿਕ ਹੈ, ਕੁਝ ਰੌਣਕ ਹੈ, ਕੁਝ ਸੱਚਾਈ ਹੈ, ਕੁਝ ਰਸ ਹੈ, ਤਾਂ ਇਹਨਾਂ ਹੀ ਪੁਰਸ਼ਾਂ ਕਰਦੇ। ਗੰਗਾ ਸਿੰਘ ਕਹਿੰਦੇ ਸਨ, ਇਹ ਸਭ ਤੋਂ ਖੁਸ਼ਕਿਸਮਤ ਦਿਹਾੜਾ ਹੈ ਜਦ ਕੋਈ ਅਵਤਾਰੀ ਪੁਰਸ਼, ਕੋਈ ਗੁਰਪੁਰਸ਼ੋਤਮ ਅਵਤਾਰ, ਕੋਈ ਪੈਗੰਬਰੀ ਪੁਰਸ਼ ਜ਼ਮੀਨ ਤੇ ਆਇਆ ਤੇ ਧਰਤੀ ਨੂੰ ਭਾਗ ਲੱਗੇ। ਕਹਿੰਦਾ, ਸਿਰਫ ਖੁਸ਼ਕਿਸਮਤ ਹੀ ਨਹੀਂ, ਸੰਸਾਰ ਦਾ ਸਭ ਤੋਂ ਬਦਕਿਸਮਤ ਦਿਹਾੜਾ ਇਹ ਵੀ ਹੈ, ਦਿਨ ਦੇ ਨਾਲ ਰਾਤ ਵੀ ਹੈ। ਸਭ ਤੋਂ ਬਦਕਿਸਮਤ ਦਿਹਾੜਾ ਉਹ ਸੀ ਜਦ ਧਰਮ ਧੰਦਾ ਬਣ ਗਿਆ, ਧਰਮ ਧੰਦਾ ਬਣ ਗਿਆ। ਧਾਰਮਿਕ ਪੁਰਸ਼ ਜਿਨ੍ਹਾਂ ਨੂੰ ਧਾਰਮਿਕ ਕਹਿੰਦੇ ਸਨ, ਧਰਮ ਦੀ ਕੋਈ ਰੁਚੀ ਨਹੀਂ ਸੀ, ਸਿਰਫ ਧੰਦਾ ਹੀ ਧੰਦਾ। ਜਿਸ ਦਿਨ ਉਹਨਾਂ ਨੇ ਪਰਮਾਤਮਾ ਨੂੰ ਇੱਕ ਵਸਤੂ ਸਮਝ ਲਿਆ, ਗੁਰੂ ਨੂੰ ਵਸਤੂ ਸਮਝ ਲਿਆ, ਬਸ ਉਹ ਸੰਸਾਰ ਦਾ ਸਭ ਤੋਂ ਬਦਕਿਸਮਤ ਦਿਹਾੜਾ ਸੀ। ਉਹ ਜਿਹੜੇ ਗਿਆਨੀ ਟ੍ਰੇਨਡ ਕਰਦੇ ਸਨ ਉਹਨਾਂ ਨੂੰ ਕਹਿੰਦੇ ਸਨ, ਤੁਸੀਂ ਭੇਟਾ ਲੈਣੀ ਹੈ, ਮੁੱਲ ਨਹੀਂ, ਕੀਮਤ ਨਹੀਂ, ਜੋ ਸੰਗਤ ਨੂੰ ਸੁਣਾਓਗੇ ਉਹ ਤੁਹਾਡੀ ਕਿਰਤ ਹੈ, ਜੋ ਬਾਕੀ ਬਾਣੀ ਜਪੋਗੇ ਪੜੋਗੇ ਉਹ ਤੁਹਾਡੀ ਬੰਦਗੀ, ਉਹ ਤੁਹਾਡੀ ਬੰਦਗੀ ਨਹੀਂ ਜੋ ਤੁਸੀਂ ਸੁਣਾਉਂਦੇ ਹੋ। ਇਸ ਵਾਸਤੇ ਮਿਸ਼ਨਰੀ ਕਾਲਜ ਚੋਂ ਜਿਹੜੇ ਕੀਰਤਨੀਆਂ ਨਿਕਲਦੇ ਸਨ ਉਹਨਾਂ ਨੂੰ ਕਹਿੰਦੇ ਸਨ ਘੰਟਾ ਦੋ ਘੰਟਾ ਤਿੰਨ ਘੰਟਾ ਖੁਦ ਆਪ ਇਕੱਲੇ ਕੀਰਤਨ ਕਰਿਆ। ਸੰਸਾਰ ਦਾ ਬਦਕਿਸਮਤ ਦਿਹਾੜਾ ਜਦ ਧਰਮ ਧੰਦਾ ਬਣ ਗਿਆ। ਇਸ ਵਾਸਤੇ ਜਿਤਨਾ ਖੂਨ ਖਰਾਬਾ ਸੰਸਾਰ ਦੇ ਵਿੱਚ ਰਾਜਨੈਤਿਕ ਲੋਕਾਂ ਕਰਕੇ ਹੋਇਆ ਉਸ ਤੋਂ ਦੁੱਗਣਾ ਧਾਰਮਿਕ ਲੋਕਾਂ ਕਰਕੇ ਹੋਇਆ। ਕਿਹੜੇ ਧਾਰਮਿਕ ਲੋਕ? ਪੰਡਿਤ ਮੌਲਾਣੇ ਗੁਣੀ ਗਿਆਨੀ ਇਹਨਾਂ ਕਰਕੇ। ਭਾਈਚਾਰੇ ਟੁੱਟੇ ਨੇ, ਕੌਮਾਂ ਟੁੱਟੀਆਂ ਨੇ, ਬੜੇ ਭਿਅੰਕਰ ਖੂਨ ਖਰਾਬੇ ਹੋਏ ਨੇ ਮਜ਼ਹਬੀ ਪੱਧਰ ਤੇ। ਜ਼ਿੰਮੇਵਾਰ ਇਹੀ ਧਾਰਮਿਕ ਮਨੁੱਖ, ਇਹੀ ਧਾਰਮਿਕ। ਇੱਕ ਮੈਂ ਨਜ਼ਮ ਤੁਹਾਡੇ ਸਾਹਮਣੇ ਰੱਖਾਂ ਡਾਕਟਰ ਮੁਹੰਮਦ ਇਕਬਾਲ ਦੀ। ਲਾਹੌਰ ਦੇ ਵਿੱਚ ਉਦੋਂ ਮਾਡਲ ਟਾਊਨ ਬਣਿਆ, ਅਜੇ ਦੇਸ਼ ਆਜ਼ਾਦ ਨਹੀਂ ਹੋਇਆ ਸੀ ਤੇ ਵੰਡ ਵੀ ਨਹੀਂ ਹੋਈ ਸੀ। ਗਾਲਬਨ ਸੰਨ 34 ਦੀ ਗੱਲ, ਉਦੋਂ ਦੀ ਲਿਖੀ ਹੋਈ ਉਸਦੀ ਨਜ਼ਮ ਹੈ। ਜਿਸ ਗਲੀ ਦੇ ਵਿੱਚ ਇਹਦੀ ਕੋਠੀ ਸੀ ਉੱਥੇ ਇੱਕ ਨਵਾਂ ਮੰਦਰ ਬਣਨ ਲੱਗਾ ਤੇ ਬਿਲਕੁਲ ਨਾੜੇ ਇੱਕ ਨਵੀਂ ਮਸਜਿਦ ਵੀ ਬਣਨ ਲੱਗੀ। ਅੱਧੀ ਤਾਮੀਰ ਹੋ ਗਈ, ਮਸਜਿਦ ਉਸਰ ਰਹੀ ਸੀ, ਅੱਧੇ ਤੋਂ ਜ਼ਿਆਦਾ ਬਣ ਚੁੱਕਿਆ ਸੀ ਮੰਦਰ, ਤਾਮੀਰ ਹੋ ਰਿਹਾ ਸੀ। ਮਸਜਿਦ ਦੇ ਕੋਲ ਖੜਾ ਹੋ ਕੇ ਇਕਬਾਲ ਹੱਸਦਾ ਹੈ ਤੇ ਮੰਦਰ ਦੇ ਕੋਲ ਆ ਕੇ ਵੀ ਮੁਸਕਰਾਉਂਦਾ। ਉਹਦੀ ਮੁਸਕਰਾਹਟ ਦੇ ਚ, ਉਸਦੀ ਹੱਸੀ ਦੇ ਚ ਤਨਜ਼ ਸੀ, ਚੋਟ ਸੀ। ਬ੍ਰਾਹਮਣ ਬਾਹਰ ਆ ਗਿਆ, ਕਹਿਣ ਲੱਗੇ ਇਕਬਾਲ ਤੁਸੀਂ ਤੇ ਬੜੇ ਸਿਆਣੇ ਬੰਦੇ, ਬੜੇ ਸੂਝਵਾਨ ਤੇ ਸਮਦ੍ਰਿਸ਼ਟ ਵੀ ਹੋ, ਇਹ ਫਿੱਕੀ ਹੱਸੀ ਤੁਹਾਡੇ ਚਿਹਰੇ ਤੇ ਕਿਵੇਂ ਮੰਦਰ ਨੂੰ ਵੇਖ? ਇਹ ਇੱਕ ਇਤਿਹਾਸਕ ਘਟਨਾ ਕੁਛ ਸੁਤੇ ਸਿਰ ਘਟ ਗਈ ਹੈ। ਮੌਲਵੀ ਵੀ ਪਹੁੰਚ ਗਿਆ, ਇਕਬਾਲ ਇਸ ਤਰ੍ਹਾਂ ਤੇ ਕਦੀ ਨਹੀਂ ਹੋਇਆ ਕਿ ਕੋਈ ਖੁਦਾ ਦੇ ਵੇਖ ਘਰ ਨੂੰ ਵੇਖ ਕੇ ਫਿੱਕੀ ਹੱਸੀ ਹੱਸੇ। ਅਸੀਂ ਖੁਦਾ ਦਾ ਘਰ ਬਣਾ ਰਹੇ ਹਾਂ, ਤੂੰ ਇੰਜ ਹੱਸਿਆ ਜਿਵੇਂ ਮਜ਼ਾਕ ਕਰੀ ਰਹੇ। ਡਾਕਟਰ ਮੁਹੰਮਦ ਇਕਬਾਲ ਦੀ ਨਜ਼ਮ ਹੈ ਮਸਜਿਦ ਦੇ ਉੱਤੇ, ਮੰਦਰ ਦੇ ਉੱਤੇ, ਮੌਲਵੀ ਦੇ ਉੱਤੇ, ਬ੍ਰਾਹਮਣ ਦੇ ਉੱਤੇ। ਸੱਚ ਕਹਿ ਦੂੰ ਐ ਬ੍ਰਾਹਮਣ, ਗਰ ਤੋ ਬੁਰਾ ਨਾ ਮਾਨੇ, ਤੇਰੇ ਸਨਮ ਕੰਧੋਂ ਕੇ ਬੁੱਤ ਹੋ ਗਏ ਪੁਰਾਣੇ, ਅਪਨੋ ਸੇ ਬੈਰ ਰੱਖਣਾ ਤੂਨੇ ਬੁਧੋ ਸੇ ਸਿੱਖਾ, ਜੰਗੋ ਜਦਲ ਸਿਖਾਇਆ ਵਾਇਸ ਕੋ ਭੀ ਖੁਦਾ ਨੇ, ਤੰਗ ਆ ਕੇ ਮੈਨੇ ਆਖਿਰ ਦਹਿਰੋ ਹਰਮ ਕੋ ਛੋੜਾ, ਵਾਇਸ ਕਾ ਵਾਜ ਛੋੜਾ ਛੋੜੇ ਤੇਰੇ ਫਜ਼ਾਨੇ। ਮੈਂ ਮੰਦਰ ਤੇ ਛੋੜਿਆ, ਮਸਜਿਦ ਵੀ ਛੋੜ ਦਿੱਤੀ। ਬ੍ਰਾਹਮਣ ਮੈਂ ਤੇਰੇ ਬੋਲ ਤੇ ਸੁਣਨ ਨੂੰ ਤਿਆਰ ਨਹੀਂ, ਮੈਂ ਮੌਲਵੀ ਦੇ ਬੋਲ ਵੀ ਸੁਣਨ ਨੂੰ ਇਨਕਾਰੀ। ਤੰਗ ਆ ਕੇ ਮੈਨੇ ਆਖਿਰ, ਮੈਂ ਤੰਗ ਆ ਗਿਆ, ਤੰਗ ਆ ਕੇ ਮੈਨੇ ਆਖਿਰ ਵਾਇਸ ਕਾ ਵਾਜ ਛੋੜਾ ਛੋੜੇ ਤੇਰੇ ਫਸਾਨੇ। ਬ੍ਰਾਹਮਣ ਮੈਂ ਤੇਰੇ ਕਿੱਸੇ ਛੋੜ ਦਿੱਤੇ, ਐ ਵਾਇਸ ਮੈਂ ਤੇਰੀਆਂ ਇਹ ਕਹਾਣੀਆਂ ਛੋੜ ਦਿੱਤੀਆਂ। ਤੁਹਾਡੇ ਦੋਹਾਂ ਦੇ ਬੋਲ ਦੋ ਕੌਮਾਂ ਨੂੰ ਦੂਰ ਕਰਦੇ ਨੇ, ਤੁਹਾਡੇ ਦੋਹਾਂ ਦੇ ਬੋਲ ਬਿਰਾਦਰੀਆਂ ਤੋੜਦੇ ਨੇ, ਖੇਰੂ ਖੇਰੂ ਕਰਦੇ ਨੇ। ਕਿਉਂਕਿ ਖੇਰੂ ਖੇਰੂ ਕਰਨ ਦੇ ਤੁਹਾਡਾ ਧੰਦਾ ਚੱਲਦਾ, ਉਂਝ ਚੱਲਦਾ ਨਹੀਂ। ਧਰਮ ਧੰਦਾ ਹੈ, ਧੰਦਾ ਹੈ ਔਰ ਉਸੇ ਚ ਹੀ ਲਾਭ ਹੈ। ਤੋ ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਸਨ ਸਭ ਤੋਂ ਖੁਸ਼ਕਿਸਮਤ ਦਿਹਾੜਾ ਇਸ ਜ਼ਮੀਨ ਤੇ ਉਹ जद कोई पैगंबर आया, कोई गुरु पुरुषोत्तम अवतार आया, कोई महान आत्मा आई, कृष्ण जैसी, गुरु नानक जैसी, महात्मा बुद्ध जैसी, और बदकिस्मत दिहाड़ा संसार दा, जद ए पैगंबरां दे बोल, अवतारां दे बोल उन्हां दे हथ पै गए, जिन्हां लई धर्म धंधा सी, सिर्फ धंधा सी, फिर उन्होंने कौमां नूं लड़ाया, उन्होंने एक घर दे दो दो टुकड़े किए, सारी दुनिया च ए वंडियां ने अवतारां करके नहीं। मेरा अपना अनुभव है, ये सारे अवतारी पुरुष अगर इको समय आंदे ना, तो अज धार्मिक तल ते एकता होनी सी। उस समय दा जिहड़ा गैप है, ते अवतारी पुरुषां दे बोल आ गए उन्हां दे हथां च, जिन्हां लई धर्म सिर्फ दंदा सी। तो इस तरह धर्म दे नां ते भी वंडियां पै गईयां, हद हो गई, धर्म ते जोड़दा है, धर्म ते सारियां दुश्मनियां मिटांदा है। दूर क्यों जाओ, हाफिज, ईरानी सूफी संत, वो कहिंदा सुनीदम के मर्दाने राहे खुदा, मैं सुनिया जिहड़े खुदा दे मार्ग ते चल देने, सुनीदम के मर्दाने राहे खुदा, दिले दुश्मना न कर दंद तंग, वो ते जानी दुश्मन दे दिल नूं भी चोट नहीं पहुंचांदे। तुरा की मयसर शवद ई मकाम, के बादो सतानस खिलाफ अस्त जंग, तेनू भी रुतबा कदों नसीब होवेगा, तू ते दोस्तां दा जीवना हराम कीता होया, तू ते अपनियां दा जीवना हराम कीता होया। फिर मैं इस हाफिज दे कुछ होर बोल भी पढ़े, तुहाडे सामने रखा। वो कहिंदा है, हाफिज अगर वसल ख्वाही, जे तू खुदा दा मिलाप चाहना है, एक मुस्लिम फकीर, हाफिजा गर वसल ख्वाही, सुला कुन बा खासो आम, हर छोटे वड्डे नाल सुला कर, जिहड़ी कोई छोटी वड्डी दीवार खड़ी है तोड़। हाफिजा गर वसल ख्वाही, सुला कुन बा खासो आम, बा मुसलमा अल्लाह अल्लाह, बा हनूदा राम राम। कहिंदे मुसलमान मिली अल्लाह हो कर छड़ी, हिंदू मिली राम राम कर छड़ी। ईरानी सूफी संत हाफिज, इतना हिरदा निर्वैर हो गया, इतना हिरदा पावन हो गया, राम ते अल्लाह दे च दीवार नूं मंदा ही नहीं होगा। गुरु ग्रंथ साहिब दे च अल्लाह राम बिल्कुल कट्ठे बैठे ने, अल्लाह राम दोहां नूं मत्था पै टेकदे आ, क्योंकि दोवें इक्को ही रोशनी है, इक्को ही जोत है। फिर इतनी दुश्मनी क्यों मजहबां दी, कौमां दी, बिरादरियां दी? उन्हां लोकां करके, धर्म जिन्हां लई रस नहीं सी धर्म धंधा सी, धर्म जिन्हां लई बंदगी नहीं सी धर्म किरत सी, धर्म जिन्हां लई परमार्थ नहीं सी धर्म जिन्हां लई स्वार्थ सी, इन्हां लोकां करके संसार दा भाईचारा टूटा और हर वक्त रहे ने। एक थोड़ा जिहा नुकता मैं थोड़े सामने रखा, धर्म जिन्हां दे शरीर दे तल ते ही रुक गया, शरीर ते ठोस है, सख्त है, मन तक पहुंचे ही ना, उन्हां ने फिर सारी सख्ती धर्म दे नां ते कीती। एक ए नुकता भी बयान करदे आं, सूबा सरहंद दी कचहरी विच जद धन गुरु गोबिंद सिंह जी महाराज दे मासूम लाडले पेश कीते गए, नवाब वजीद खां कहिंदा है, मासूम अस्त, इते बहुत छोटे ने, इते बहुत छोटे ने। इदा मतलब है नवाब नू भुलेखा सी, किधरे वड्डे जवान होणगे पकड़ के लियांदे, सामने देख के दंग रह गए, ते निके निके बहुत छोटे, ये मासूम, ते बिल्कुल मासूम ने। उस वक्त जो महफिल दे सतारा बंदे बैठे सन, नवाब मलेर कोटला भी सी, ਦੀਵਾਨ ਸੁਚਾਨੰਦ ਵੀ ਸੀ, ਕਾਜ਼ੀ ਵੀ ਸੀ, ਆਲੇ ਦੁਆਲੇ ਦੇ ਹੋਰ ਜਾਗੀਰਦਾਰ ਵੀ ਸਨ। ਇਤਿਹਾਸ ਕਹਿੰਦਾ 17 ਬੰਦੇ ਇਨ੍ਹਾਂ ਦੀ ਕਚਹਿਰੀ ਵਿਚ ਇਨ੍ਹਾਂ ਮਾਸੂਮ ਬੱਚਿਆਂ ਨੂੰ ਪੇਸ਼ ਕੀਤਾ ਗਿਆ, ਪਕੜ ਕੇ ਪੇਸ਼ ਕੀਤਾ ਗਿਆ। ਨਵਾਬ ਕਹਿੰਦਾ ਇਹ ਮਾਸੂਮ ਨੇ, ਬਹੁਤ ਛੋਟੇ ਨੇ। ਦੀਵਾਨ ਸੁਚਾਨੰਦ ਖੜਾ ਹੋ ਕੇ ਕਹਿੰਦਾ ਇਹ ਮਾਸੂਮ ਨੇ, ਇਹ ਫਰਜ਼ੰਦ ਮਾਰ, ਇਹ ਮਾਸੂਮ ਨਹੀਂ ਨੇ, ਇਹ ਸੱਪ ਦੇ ਬੱਚੇ ਨੇ। ਇਹ ਵੱਡੇ ਹੋ ਕੇ ਡੰਗ ਮਾਰਨ, ਇਨ੍ਹਾਂ ਦਾ ਸਿਰ ਅੱਜ ਹੀ ਕੁਚਲ ਦਿਓ। ਦੀਵਾਨ ਸੁਚਾਨੰਦ ਹੱਥ ਦੇ ਚਮਾਲ ਹੈ, ਤਿਲਕ ਲਾਇਆ, ਜਨੇਊ ਪਹਿਨੇ ਹੈ, ਅੰਮ੍ਰਿਤ ਵੇਲੇ ਉੱਠਦਾ, ਗੋਬਰ ਦਾ ਲੇਪਾ ਦਿੰਦਾ ਜ਼ਮੀਨ ਤੇ, ਭਾਗਵਤ ਪੁਰਾਣ ਦਾ ਪਾਠ ਕਰਦਾ, ਇਕਾਦਸ਼ੀ ਦਾ ਵਰਤ ਰੱਖਦਾ, ਪੂਰਨਮਾਸ਼ੀ ਦਾ ਵਰਤ ਰੱਖਦਾ। ਐਸਾ ਕਿਹੜਾ ਕਰਮ ਕਾਂਡ ਹੈ ਜਿਹੜਾ ਉਹ ਨਹੀਂ ਕਰਦਾ? ਬਿਲਕੁਲ ਧਾਰਮਿਕ। ਕਹਿੰਦਾ ਇਹ ਮਾਸੂਮ ਨੇ, ਇਹ ਮਾਸੂਮ ਨਹੀਂ ਨੇ। ਨਵਾਬ ਨੂੰ ਤੇ ਧਾਰਮਿਕ ਨਹੀਂ ਮੰਨ ਸਕਦੇ, ਲੇਕਿਨ ਕਹਿੰਦਾ ਇਹ ਤੇ ਮਾਸੂਮ ਨੇ, ਇਹ ਧਾਰਮਿਕ। ਪਰ ਧਰਮ ਕਰਮ ਕਾਂਡ, ਧਰਮ ਧੰਦਾ। ਨਵਾਬ ਵਜੀਦ ਖਾਨ ਕਹਿੰਦਾ ਬਈ ਮੁਹੰਮਦ ਸਾਹਿਬ ਦਾ ਕਹਿਣਾ ਤੇਰੇ ਹੱਥੋਂ ਨਾਬਾਲਗ ਤੇ ਔਰਤ ਦਾ ਖੂਨ ਨਹੀਂ ਹੋਣਾ ਚਾਹੀਦਾ, ਇਹ ਕੁਫਰ ਹੈ, ਇਹ ਗੁਨਾਹ ਅਜ਼ੀਮ ਹੈ, ਖੁਦਾ ਮਾਫ਼ ਨਹੀਂ ਕਰੇਗਾ। ਔਰਤ ਦਾ ਤੇ ਨਾਬਾਲਗ ਦਾ ਖੂਨ ਤੇਰੇ ਹੱਥੋਂ ਨਹੀਂ ਹੋਣਾ ਚਾਹੀਦਾ, ਇਸਲਾਮੀ ਸ਼ਰ੍ਹਾ। ਹੁਣ ਕਾਜ਼ੀ ਖੜਾ ਹੋਇਆ, ਉਹਦੇ ਹੱਥ ਦੇ ਵਿੱਚ ਤਸਬੀਹ ਹੈ, ਪੰਜ ਵਕਤ ਦਾ ਪੱਕਾ ਨਮਾਜ਼ੀ ਹੈ, ਬਕਾਇਦਾ ਰਮਜ਼ਾਨ ਦੇ ਮਹੀਨਿਆਂ 'ਚ ਤੀ ਰੋਜ਼ੇ ਰੱਖਦਾ। ਐਸੀ ਕਿਹੜੀ ਇਸਲਾਮੀ ਸ਼ਰ੍ਹਾ ਹੈ ਜਿਸ ਦਾ ਉਹ ਪਾਬੰਦ ਨਹੀਂ ਹੈ? ਕਹਿੰਦੇ ਨਵਾਬ ਸਾਹਿਬ, ਖੂਨ ਡੋਲਣ ਦੀ ਲੋੜ ਹੀ ਨਹੀਂ ਹੈ, ਸਾਨੂੰ ਗੁਨਾਹ ਨਹੀਂ ਲੱਗੇਗਾ, ਇਹਨਾਂ ਨੂੰ ਜਿੰਦਾ ਹੀ ਦੀਵਾਰ ਦੇ ਚਿਣ ਦਿਓ, ਕੋਈ ਖੂਨ ਨਹੀਂ ਡੋਲੇਗਾ। ਦੀਵਾਰ ਦੇ ਚੁਣਨ ਦਾ ਫੈਸਲਾ ਕਾਜ਼ੀ ਦਿੰਦਾ, ਹੱਥ ਦੇ ਵਿੱਚ ਤਸਬੀਹ ਹੈ, ਪੰਜ ਵਕਤ ਦਾ ਪੱਕਾ ਨਮਾਜ਼ੀ ਹੈ, ਪੂਰੀ ਇਸਲਾਮੀ ਸ਼ਰ੍ਹਾ ਦਾ ਪਾਬੰਦ ਹੈ। ਇਹ ਸੱਪ ਦੇ ਬੱਚੇ ਨੇ, ਇਹ ਦੀਵਾਨ ਸੁਚਾਨੰਦ ਕਹਿੰਦਾ ਪੂਰਾ ਧਾਰਮਿਕ ਬੰਦਾ, ਭਾਗਵਤ ਪੁਰਾਣ ਦਾ ਪਾਠ ਕਰਦਾ, ਤਿਉਹਾਰਾਂ ਤੇ ਵਰਤ ਰੱਖਦਾ, ਜ਼ਮੀਨ ਦੇ ਉੱਤੇ ਗੋਬਰ ਦਾ ਲੇਪਾ ਕਰਕੇ ਬੈਠ ਕੇ ਪਾਠ ਕਰਦਾ, ਰੋਜ਼ ਮੱਥੇ ਤੇ ਤਿਲਕ ਲਾਉਂਦਾ, ਜਨੇਊ ਪਹਿਨਿਆ। ਇਹ ਕਹਿੰਦਾ ਹੈ ਇਹ ਫਰਜ਼ੰਦ ਦੇ ਮਾਰ, ਮਾਰ ਪਰਸ਼ੀਨ ਦੇ ਸੱਪ ਨੂੰ ਕਹਿੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਵੀ ਖਬਰਾਂ ਪਹੁੰਚੀਆਂ, ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ। ਸਤਿਗੁਰਾਂ ਦੀ ਇੱਕ ਬਾਣੀ ਹੈ, ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ। ਮਹਾਰਾਜ ਉਸ ਬਾਣੀ ਚ ਕਹਿੰਦੇ ਨੇ, ਚਾਹਾ ਸ਼ੁੱਧ ਕੇ ਚੋਂ ਬੱਚਗਾਂ ਕੁਸ਼ਤਾਚਾਰ, ਕਿ ਬਾਕੀ ਬਮਾਂ ਦਸਤ ਪੇਚੀ ਦਾ ਮਾਰ ਕੀ ਹੋਇਆ। ਮੇਰੇ ਚਾਰ ਬੱਚੇ ਮਾਰ ਦਿੱਤੇ ਗਏ, ਪੇਚੀ ਦਾ ਸੱਪ ਮੌਜੂਦ ਹੈ, ਪਤਾ ਨਹੀਂ ਕਿਤਨੇ ਸਪੋਲਿਆਂ ਨੂੰ ਜਨਮ ਦੇਵੇਗਾ, ਹੈਰਾਨਗੀ ਹੈ। ਚਲੋ, ਸੁਚਾਨੰਦ ਨੇ ਸੱਪ ਦੇ ਬੱਚੇ ਕਿਹਾ, ਤੁਸੀਂ ਕਿਉਂ ਕਹਿੰਦੇ ਹੋ? ਸਤਿਗੁਰ ਨੇ ਸਵੈ ਤਸਲੀਮ ਕਰ ਲਿਆ, ਚਾਹਾ ਸ਼ੁੱਧ ਕੇ ਚੋਂ ਬੱਚਗਾ ਕੁਸ਼ਤਾਚਾਰ, ਕਿ ਬਾਕੀ ਬਮਾਨ ਦਸਤ ਪੇਚੀਦਾ ਮਾਰ, ਪੇਚੀਦਾ ਸੱਪ ਤੇ ਮੌਜੂਦ ਹੈ, ਪਤਾ ਨਹੀਂ ਕਿਤਨੇ ਸਪੋਲਿਆਂ ਨੂੰ ਜਨਮ ਦੇਵੇਗਾ, ਕੀ ਹੋਇਆ? ਚਾਰ ਸੱਪ ਦੇ ਬੱਚੇ ਤੁਸੀਂ ਮਾਰ ਦਿੱਤੇ। ਐਲਾਨੀਆ ਕਬੂਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ, ਅਸੀਂ ਮਜ਼ਲੂਮ ਲਈ ਅੰਮ੍ਰਿਤ ਹਾਂ, ਅਸੀਂ ਜ਼ਾਲਮ ਲਈ ਜ਼ਹਿਰ ਹਾਂ। ਹੈਰਾਨਗੀ ਹੈ, ਮਾਰ ਨੂੰ ਸੱਪ ਨੂੰ ਸੰਸਕ੍ਰਿਤ ਦੇ ਭੁਜੰਗ ਕਹਿੰਦੇ ਨੇ। ਉਸ ਜ਼ਮਾਨੇ ਚ ਕਿਧਰੇ ਸਿੱਖ ਜਾ ਰਹੇ ਹੋਵੇ, ਆ ਰਹੇ ਹੋਵੇ, ਉਸ ਵਕਤ ਦੇ ਲੋਕ ਜੋ ਹਕੂਮਤ ਦੇ ਸਨ, ਉਹ ਇਹ ਨਹੀਂ ਕਹਿੰਦੇ ਸਨ ਸਿੱਖ ਆ ਰਿਹਾ ਸਿੱਖ ਜਾ ਰਿਹਾ, ਇਹ ਮਾਰਵੀਂ ਆਮਦ, ਇਹ ਮਾਰਵੀਂ ਰਫਤੀ, ਇਹ ਸੱਪ ਜਾ ਰਿਹਾ ਇਹ ਸੱਪ ਆ ਰਿਹਾ, ਇੰਜ ਕਹਿੰਦੇ ਸਨ। ਗੱਲ ਪ੍ਰਚਲਿਤ ਹੋ ਗਈ, ਇਹਦੇ ਸੱਪ ਨੇ। ਸਾਹਿਬ ਕਹਿੰਦੇ ਕੀ ਹੋਇਆ, ਜੇ ਤੁਸੀਂ ਚਾਰ ਸਪੋਲੇ ਮਾਰ ਦਿੱਤੇ, ਪੇਚੀਦਾ ਸੱਪ ਮੌਜੂਦ ਹੈ, ਚਾਰ ਸ਼ੁੱਧ ਕੇ ਚੋਂ ਬੱਚਦਾ ਕੁਛਤਾ ਚਾਰ, ਤੇ ਬਾਕੀ ਬਮਾਨਦਸਤ ਪੇਚੀਦਾ ਮਾਰ, ਚੇ ਮਰਦੀ ਕੇ ਅਖਗਰ ਖਮੋਸ਼ਾਂ ਕੁਨੀ, ਕੇ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੁਨੀ। ਚਾਰ ਚਿੰਗਾਰੀਆਂ ਬੁਝਾ ਕੇ ਸ਼ੋਲੇ ਭੜਕਾ ਦੇਣੇ, ਨਵਾਬ ਵਜੀਦ ਖਾਂ, ਇਹ ਅਕਲਮੰਦੀ ਦੀ ਗੱਲ ਨਹੀਂ, ਇਹ ਕੋਈ ਦਾਨਿਸ਼ਮੰਦੀ ਨਹੀਂ ਹੈ, ਇਹ ਕੋਈ ਸਿਆਣਪ ਨਹੀਂ ਹੈ। ਸੱਪ ਨੂੰ ਸੰਸਕ੍ਰਿਤ ਦੇ ਭੁਜੰਗ ਕਹਿੰਦੇ ਨੇ। ਜਦ ਸਤਿਗੁਰ ਨੇ ਇਹ ਸ਼ਬਦ ਆਪਣੇ ਲਈ ਜੋੜ ਲਿਆ, ਕਬੂਲ ਕਰ ਲਿਆ, ਉਸ ਦਿਨ ਤੋਂ ਬਾਅਦ ਪਤਾ ਕੀ ਹੋਇਆ, ਅੱਜ ਵੀ ਗੁਰਦੁਆਰਿਆਂ ਚ ਬੱਚੇ ਦਾ ਬੱਚੀ ਦਾ ਨਾਂ ਰਖਾਣਾ ਹੋਵੇ ਤੇ ਅਰਦਾਸ ਇਹ ਆਉਂਦੀ, ਸਤਿਗੁਰ ਸੱਚੇ ਪਾਤਸ਼ਾਹ ਭੁਜੰਗੀ ਨੂੰ ਨਾਮ ਬਖਸ਼ੋ, ਭਾਵ ਸੱਪ ਦੇ ਬੱਚੇ ਨੂੰ ਨਾਮ ਬਖਸ਼ੋ। ਭੁਜੰਗੀ ਤੇ ਸੱਪ ਦੇ ਬੱਚੇ ਨੂੰ ਕਹਿੰਦੇ, ਭੁਜੰਗ ਸੱਪ, ਭੁਜੰਗੀ ਸੱਪ ਦਾ ਬੱਚਾ। ਇਹ ਗੱਲ ਪ੍ਰਚਲਿਤ ਹੋ ਗਈ, ਜ਼ਾਲਮ ਲਈ ਦੁਸ਼ਟ ਲਈ ਸੱਪ। ਇੱਕ ਦੂਸਰਾ ਨੁਕਤਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ, ਜੈਸੇ ਕਾਜ਼ੀ ਨੇ ਫਿਤਵਾ ਆਇਦ ਕੀਤਾ ਹੈ, ਇਹ ਸੱਪ ਦੇ ਬੱਚੇ ਨੇ, ਠੀਕ ਕਹਿ ਰਿਹਾ ਸੁੱਚਾ ਨੂੰ, ਖੂਨ ਡੋਲਣ ਦੀ ਕੀ ਲੋੜ ਹੈ, ਦੀਵਾਰ ਦੇ ਚਿੰਨ ਦੋ। ਨਵਾਬ ਦਾ ਮਨ ਵੀ ਮੰਨ ਗਿਆ। ਇਸ ਫੈਸਲੇ ਦੇ ਉੱਤੇ 16 ਬੰਦਿਆਂ ਨੇ ਦਸਤਖਤ ਕੀਤੇ ਨੇ, ਇੱਕ ਨੇ ਨਹੀਂ ਕੀਤੇ। ਨਵਾਬ ਮਲੇਰਕੋਟਲਾ ਖੜਾ ਹੋ ਗਿਆ, ਕਹਿਣ ਲੱਗਾ ਨਹੀਂ, ਆਹਦਾ ਨਾਰਾ ਮਾਰਿਆ, ਵਾਕ ਆਊਟ ਕਰ ਗਿਆ, ਨਿਕਲ ਗਿਆ, ਉੱਠ ਕੇ ਚਲਾ ਗਿਆ। ਮੁਸਲਮਾਨ ਸੀ, ਇਹ ਕੋਈ 5 ਵਕਤ ਦਾ ਪੱਕਾ ਨਮਾਜ਼ੀ ਨਹੀਂ ਸੀ। ਨਵਾਬ ਮਲੇਰਕੋਟਲੇ ਬਾਰੇ, ਉਸ ਵਕਤ ਦੇ ਨਵਾਬ ਬਾਰੇ ਇਹ ਕਹਾਣੀਆਂ ਨੇ, ਇਹ ਕੋਈ ਪੱਕਾ ਸ਼ਰਈ ਵੀ ਨਹੀਂ ਸੀ, 5 ਵਕਤ ਦਾ ਨਮਾਜ਼ੀ ਵੀ ਨਹੀਂ ਸੀ, ਕਦੀ ਕਦਾਂ ਹੀ ਪੜ ਲੈਂਦਾ ਸੀ ਜੁੰਮੇ ਦੀ ਨਮਾਜ਼, ਪੱਕੇ ਤੀ ਰੋਜ਼ੇ ਵੀ ਨਹੀਂ ਰੱਖਦਾ ਸੀ, ਕੋਈ 2-4 ਰੱਖ ਲੈਂਦਾ ਸੀ, ਸ਼ਰ੍ਹਾ ਦਾ ਪਾਬੰਦ ਨਹੀਂ ਸੀ। ਇਹ 16 ਬੰਦਿਆਂ ਨਾਲ ਨਹੀਂ ਸਹਿਮਤ ਹੋਇਆ, ਖੜਾ ਹੋ ਗਿਆ, ਕਹਿੰਦਾ ਗਲਤ ਹੈ, ਇਹ ਮਾਸੂਮ ਨੇ, ਛੋਟੇ ਨੇ, ਇਹਨਾਂ ਮਾਸੂਮ ਬੱਚਿਆਂ ਨੂੰ ਦੀਵਾਰ ਦੇ ਚਿੰਨ, ਆਹਦਾ ਨਾਰਾ ਮਾਰੇ, ਬੈਠਿਆ ਨਹੀਂ ਕਿਧਰੇ, ਦਬਾਅ ਨਾ ਪਾਉਣ ਦਸਖਤ ਲਈ ਉੱਠ ਕੇ ਚਲਾ ਗਿਆ, ਵਾਕਆਊਟ ਕਰ ਗਿਆ। ਹੈਰਾਨਗੀ, ਗੱਲ ਜੋ ਧਾਰਮਿਕ ਨਹੀਂ ਹੈ, ਉਹਦਾ ਹਿਰਦਾ ਇਤਨਾ ਕੋਮਲ, 5 ਵਕਤ ਦਾ ਪੜ੍ਹਨ ਵਾਲਾ ਨਿਮਾਜ਼ ਕਾਜ਼ੀ, ਭਾਗਵਤ ਪੁਰਾਣ ਦਾ ਪਾਠ ਕਰਨ ਵਾਲਾ ਸੁੱਚਾਨੰਦ, ਇਤਨਾ ਕਠੋਰ। ਧਰਮ ਜਦ ਧੰਦਾ ਬਣ ਜਾਏ ਤੇ ਉਹ ਮਨੁੱਖ ਜਿਤਨਾ ਕਠੋਰ ਹੋ ਜਾਂਦਾ, ਰੂਹੇ ਜ਼ਮੀਨ ਦੇ ਚ ਵੱਡੇ ਤੋਂ ਵੱਡਾ ਜ਼ਾਲਮ ਵੀ ਇਤਨਾ ਕਠੋਰ ਨਹੀਂ ਹੋਵੇਗਾ। ਜਿਤਨੇ ਖੂਨ ਖਰਾਬੇ ਰਾਜਨੀਤੀ ਕਰਕੇ ਹੋਏ ਨੇ, ਉਸ ਤੋਂ ਦੁੱਗਣੇ ਹੋਏ ਨੇ ਧਰਮ ਕਰਕੇ। ਕਹਿੰਦੇ ਨੇ ਬਠਿੰਡੇ ਦੇ ਨੇੜੇ ਔਰੰਗਜ਼ੇਬ ਦੇ 4-5 ਅਹਿਲਕਾਰ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਸ਼ਰਧਾ ਰੱਖਦੇ ਸਨ, ਸ਼ਾਇਦ ਆਪ ਨੂੰ ਪਤਾ ਹੋਵੇ, ਮਾਛੀਵਾੜੇ ਤੋਂ ਆਲਮਗੀਰ ਤੱਕ ਜੋ ਲਿਆਏ ਨੇ ਨਬੀ ਖਾਂ, ਗਨੀ ਖਾਂ, ਮੁੰਡੇ ਤੇ ਚੁੱਕਦੇ ਪਾਲਕੀ ਚ ਬਿਠਾ ਦਿੱਤੇ। ਐਸੇ ਮੁਸਲਮਾਨ ਸਨ ਜੋ ਕਹਿੰਦੇ ਸਨ ਸਾਡਾ ਪੀਰ ਹੈ, ਵਲੀ ਅੱਲਾ ਹੈ, ਦੂਰ ਕਿਉਂ ਜਾਵਾਂ। ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੋਏ ਨੇ, ਸਭ ਤੋਂ ਪਹਿਲੇ ਇਸ ਗੱਲ ਦੀ ਖਬਰ ਕਿਸ ਨੂੰ ਹੋਈ ਹੈ? ਭੀਖਣ ਸ਼ਾਹ ਨੂੰ। ਇਹ ਪੂਰਬ ਦੀ ਤਰਫ ਨਮਾਜ਼ ਪਿਆ ਪੜਦਾ। ਚੇਲਿਆਂ ਨੇ, ਸੇਵਾਦਾਰਾਂ ਨੇ ਇਹ ਆਖ ਦਿੱਤਾ, ਖਾਦਮਾਂ ਨੇ, ਫਕੀਰ ਸਾਈਂ ਮੂੰਹ ਮੋੜ ਲਓ, ਕਿਹੜੇ ਪਾਸੇ ਨਮਾਜ਼ ਪਏ ਪੜਦੇ ਹੋ? ਕਹਿਣ ਲੱਗਾ, ਕੀ ਕਰਾਂ, ਜਿਸ ਅੱਲਾ ਨੂੰ ਮੈਂ ਲੈਂਦੇ ਦੀ ਤਰਫ ਸਜਦਾ ਕਰਦਾ ਸੀ, ਉਹਦਾ ਨੂਰ ਚੜਦੇ ਦੀ ਤਰਫ ਪ੍ਰਗਟ ਹੋਇਆ, ਮੈਂ ਕੀ ਕਰਾਂ? ਪੈਦਲ ਯਾਤਰਾ 3 ਮਹੀਨੇ ਕਰਕੇ ਪਟਨਾ ਪਹੁੰਚਿਆ ਦਰਸ਼ਨ ਕਰਨ ਲਈ। ਭੀਖਣ ਸ਼ਾਹ ਮੁਸਲਿਮ ਫਕੀਰ, ਨਬੀ ਖਾਂ, ਗਨੀ ਖਾਂ ਮੁੰਡੇ ਤੇ ਚੁੱਕ ਕੇ ਲੈਂਦੇ। ਖੈਰ ਲਮਕਾਵਾਂ ਨਾ, ਇਹ ਅਹਿਲਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਧਾ ਰੱਖਦੇ ਸਨ। ਕਹਿਣ ਲੱਗੇ, ਮਹਾਰਾਜ ਅਸੀਂ ਸੁਲਾਹ ਕਰਾ ਦਈਏ, ਚਾਹੁੰਦੇ ਹਾਂ ਸੁਲਾਹ ਹੋ ਜਾਏ। ਸਤਿਗੁਰੂ ਕਹਿਣ ਲੱਗੇ, ਸੁਲਾਹ ਸਾਡੇ ਰੋਮ ਰੋਮ ਦੇ ਚ ਵਸਦੀ, ਠੀਕ ਹੈ, ਕਰਾਓ। ਅਹਿਲਕਾਰ ਕਹਿੰਦੇ ਨੇ, ਫਿਰ ਇੱਕ ਸ਼ਰਤ ਹੈ, ਤੁਸੀਂ ਹਾਰ ਮੰਨ ਲਓ। ਸਾਹਿਬ ਕਹਿੰਦੇ ਨੇ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਹਾਰ ਤੇ ਹੋ ਗਈ ਹੈ ਤੁਹਾਡੀ, ਪਿਤਾ ਸ਼ਹੀਦ ਹੋ ਗਏ, ਚਾਰੇ ਬੱਚੇ ਮਾਰੇ ਗਏ, ਤੁਹਾਡੇ ਸਾਰੇ ਸਿੰਘ ਮਾਰ ਦਿੱਤੇ ਗਏ, ਤੁਹਾਡੇ ਕਿਲੇ ਸਾਰੇ ਡੈਡੇਰੀ ਹੋ ਗਏ, ਤੁਹਾਡੇ ਜੇਬ ਵਿੱਚ ਇੱਕ ਦਮੜਾ ਨਹੀਂ ਇਸ ਵਕਤ, ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ, ਤੁਹਾਡੇ ਨਾਲ ਕੋਈ ਸੰਗੀ ਸਾਥੀ ਵੀ ਨਹੀਂ, ਇਕੱਲੇ ਹੋ, ਤਨਹਾ। ਸਾਡੀ ਨੇਕ ਨੀਤੀ ਹੈ, ਸਾਡੀ ਸ਼ਰਧਾ ਹੈ। ਇਹ ਇਸ਼ਾਰਾ ਇਹਨਾਂ ਅਹਿਲਕਾਰਾਂ ਦਾ ਇਹ ਸੀ ਕਿ ਅਸੀਂ ਚਾਹੀਏ ਤੇ ਹੁਣ ਤੁਹਾਨੂੰ ਪਕੜ ਸਕਦੇ ਹਾਂ, ਸਾਡੀ ਸ਼ਰਧਾ ਹੈ, ਸਾਡੀ ਨੇਕ ਨੀਤੀ ਹੈ, ਅਸੀਂ ਤੁਹਾਡੇ ਚ ਸ਼ਰਧਾ ਰੱਖਦੇ ਹਾਂ, ਅਕੀਦਤ ਰੱਖਦੇ ਹਾਂ। ਬਿਹਤਰ ਹੋਵੇਗਾ ਜਦ ਹਾਰ ਹੋ ਗਈ ਹੈ ਤੇ ਇਸ ਸੱਚਾਈ ਨੂੰ ਕਬੂਲਣ ਦੇ ਚ ਹਰਜ ਕੀ ਹੈ? ਸੱਚਾਈ ਨੂੰ ਕਬੂਲਣ ਦੇ ਚ ਕੀ ਹਰਜ ਹੈ? ਸਾਹਿਬ ਕਹਿੰਦੇ ਨੇ, ਹਾਰ ਹੋ ਜਾਣੀ ਹੋਰ ਗੱਲ ਹੈ, ਹਾਰ ਮੰਨ ਲੈਣੀ ਹੋਰ ਗੱਲ ਹੈ। ਮੈਂ ਮੰਨ ਨਹੀਂ ਸਕਦਾ, ਇੱਕ ਅਹਿਲਕਾਰ ਨੇ ਤੇ ਇਹ ਵੀ ਕਹਿ ਦਿੱਤਾ, ਤੁਹਾਡੇ ਹੱਥ ਵਿਚ ਮਾਲਾ ਚੰਗੀ ਲੱਗਦੀ ਹੈ, ਤਲਵਾਰ ਨਹੀਂ। ਤੁਸੀਂ ਬੰਦਗੀ ਕਰਦੇ ਹੋਏ ਚੰਗੇ ਲੱਗਦੇ ਹੋ, ਮੋਢੇ ਤੇ ਬੰਦੂਕ ਨਹੀਂ। ਪਤਾ ਸਾਹਿਬ ਕੀ ਕਹਿੰਦੇ ਨੇ, ਬਲਾ ਚਾਰ ਗਈ ਦਰਮਿਆਂ ਆਮਦਮ, ਬ ਤਦ ਬੀਰੋ ਤੀਰੋ ਤੁਫੰਗ ਆਮਦਮ। ਇਹ ਅਹਿਲਕਾਰੋ, ਮੈਂ ਲਾਚਾਰ ਹੋ ਕੇ ਮਜਬੂਰ ਹੋ ਕੇ ਚੁੱਕੀ ਹੈ, ਮੇਰੀ ਖੁਸ਼ੀ ਨਹੀਂ ਹੈ, ਮੇਰੀ ਖੁਸ਼ੀ ਨਹੀਂ ਹੈ, ਮੈਂ ਤੇ ਮਜਬੂਰ ਹੋ ਗਿਆ, ਲਾਚਾਰ ਹੋ ਗਿਆ। ਹੱਥ ਜੋੜ ਕੇ ਕੋਈ ਜ਼ਾਲਮ ਅਗਰ ਆਪਣੇ ਕਦਮ ਨਾ ਰੋਕੇ, ਤਾਂ ਹੱਥ ਤੋੜ ਕੇ ਉਸਦੇ ਕਦਮ ਰੋਕਣਾ ਅਸੀਂ ਆਪਣਾ ਧਰਮ ਸਮਝਦੇ, ਹਲਾਲ ਹੈ। ਚੁੰਕਾਰ ਜ਼ਮਾ ਹੀਲ ਤੇ ਦਰਗੁਜਸਤ, ਹਲਾਲਸਤ ਬੁਰਦਮ ਬਸ਼ਮ ਸ਼ੀਰ ਦਸਤ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਨੇ। ਲੇਕਿਨ ਅਹਿਲਕਾਰਾਂ ਨੇ ਇਹ ਆਖਿਆ, ਮਹਾਰਾਜ ਹੈ ਤੇ ਤੁਹਾਡੇ ਕੋਲ ਕੁਛ ਵੀ ਨਹੀਂ, ਕੁਛ ਵੀ ਨਹੀਂ ਹੈ। ਇਤਿਹਾਸਕ ਪ੍ਰਸੰਗ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, 3 ਦਿਨ ਦਾ ਅੰਨ ਪਾਣੀ ਵੀ ਨਹੀਂ ਗ੍ਰਹਿਣ ਕੀਤਾ ਸੀ ਜਦ ਇਹ ਅਹਿਲਕਾਰ ਮਿਲੇ ਨੇ। ਤਨ ਦੇ ਕੱਪੜੇ ਪਾਟੇ ਹੋਏ ਸਨ ਔਰ ਪੈਦਲ ਹੀ ਯਾਤਰਾ ਕਰ ਰਹੇ ਸਨ, ਨਾਲ ਸੰਗੀ ਸਾਥੀ ਕੋਈ ਨਹੀਂ ਸੀ। ਉਸ ਹਾਲਤ ਦੇ ਵਿੱਚ ਇਹ ਅਹਿਲਕਾਰ ਕਹਿੰਦੇ ਨੇ, ਜਦ ਕੁਛ ਵੀ ਨਹੀਂ ਹੈ ਤੇ ਸੱਚਾਈ ਨੂੰ ਕਬੂਲ ਕਰਨ ਦੇ ਵਿੱਚ ਹਰਜ ਕੀ ਹੈ? ਸਤਿਗੁਰ ਕਹਿੰਦੇ ਨੇ, ਇਹ ਬਾਰ ਬਾਰ ਨਾ ਆਖੋ ਕਿ ਮੇਰੇ ਕੋਲ ਕੁਛ ਵੀ ਨਹੀਂ ਹੈ, ਹੈ ਹੈ। ਇੱਕ ਦਫਾ ਤੇ ਇਹ ਅਹਿਲਕਾਰ ਵੀ ਹੈਰਾਨ ਹੋ ਗਏ, ਹੈ ਕਿਲੇ ਡੈਡੇਰੀ ਹੋ ਗਏ, ਸਾਰੇ ਸਿੰਘ ਅਸੀਂ ਇਹਨਾਂ ਦੇ ਮਾਰ ਦਿੱਤੇ, ਕੋਈ ਸਿਫਾ ਸਲਾਰ ਸੰਗੀ ਸਾਥੀ ਨਹੀਂ, ਘੋੜਾ ਤੱਕ ਨਹੀਂ ਇਹਨਾਂ ਦਾ, ਪਰਿਵਾਰ ਵਿਛੜ ਗਿਆ, ਬੱਚੇ ਸ਼ਹੀਦ ਹੋ ਗਏ, ਪਿਤਾ ਸ਼ਹੀਦ ਹੋ ਗਿਆ, ਕਹਿੰਦੇ ਨੇ ਹੈ ਤੋ ਅਹਿਲਕਾਰ ਕਹਿੰਦੇ ਨੇ ਕੀ ਹੈ? ਧਿਆਨ ਨਾਲ ਸੁਣਨਾ ਸਾਹਿਬ ਕਹਿੰਦੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਮੈਂ ਕਬੂਲ ਕਰਦਾ ਮੇਰੇ ਕੋਲ ਕਿਲੇ ਨਹੀਂ ਨੇ, ਨਹੀਂ ਰਹੇ, ਫੌਜ ਵੀ ਨਹੀਂ ਰਹੀ, ਸਿੰਘ ਵੀ ਨਹੀਂ ਰਹੇ, ਸ਼ਸਤਰ ਵੀ ਨਹੀਂ ਰਹੇ, ਬਸਤਰ ਵੀ ਨਹੀਂ ਰਹੇ, ਮੇਰੇ ਕੋਲ ਧਨ ਵੀ ਨਹੀਂ ਰਿਹਾ, ਸੰਪਦਾ ਵੀ ਨਹੀਂ ਰਹੀ, ਕਬੂਲ ਕਰਦਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਣ ਦਈ ਐਸ਼ ਵਰਸ਼, ਮੇਰੇ ਹਿਰਦੇ ਚ ਖੁਦਾ ਬੈਠਾ ਹੈ, ਜਿੰਨੇ ਚਿਰ ਤੱਕ ਖੁਦਾ ਬੈਠਾ ਮੈਂ ਹਾਰ ਨਹੀਂ ਮੰਨ ਸਕਦਾ, ਇਹ ਤੇ ਖੁਦਾ ਦੀ ਹਾਰ ਹੋ ਜਾਏਗੀ, ਇਹ ਤੇ ਰੱਬ ਦੀ ਹਾਰ ਹੋ ਜਾਏਗੀ, ਮੈਂ ਨਹੀਂ ਮੰਨ ਸਕਦਾ। ਹਾਂ ਮੇਰਾ ਹਿਰਦਾ ਇਨਕਾਰੀ ਹੋ ਜਾਏ ਖੁਦਾ ਤੋਂ, ਉਹ ਗੱਲ ਵੱਖਰੀ ਹੈ, ਜਦ ਹਿਰਦੇ ਚ ਉਹ ਬੈਠਾ ਹੈ ਹਾਰ ਮੰਨ ਲਵਾਂ, ਇਹ ਤੇ ਖੁਦਾ ਦੀ ਹਾਰ ਹੈ। ਮਾੜਾ ਜਿਹਾ ਕੰਡਾ ਬੰਦੇ ਨੂੰ ਲੱਗਦਾ, ਕਹਿੰਦਾ ਪਤਾ ਨਹੀਂ ਗੁਰੂ ਹੈ ਕਿ ਨਹੀਂ, ਰੱਬ ਹੈ ਕਿ ਨਹੀਂ, ਈਸ਼ਵਰ ਹੈ ਕਿ ਨਹੀਂ। ਈਸ਼ਵਰ ਸਾਡੇ ਹੁਕਮ ਦੇ ਨਾਲ ਕੰਮ ਕਰਨ ਵਾਲਾ ਨਹੀਂ, ਈਸ਼ਵਰ ਆਪਣੇ ਵਿਧਾਨ ਦੇ ਨਾਲ ਕੰਮ ਕਰਦਾ। ਚਾਹ ਸ਼ੁੱਧ ਕੇ ਚੂੰ ਬੱਚੇਗਾ ਕੁਛ ਦਾ ਚਾਰ, ਕੀ ਹੋਇਆ ਹੈ ਮੇਰੇ ਕੋਲ ਕੁਛ? ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਣ ਦਈ ਐਸ਼ ਵਰਸ਼। ਇੱਕ ਅਹਿਲਕਾਰ ਨੇ ਹੱਥ ਜੋੜ ਕੇ ਕਹਿ ਦਿੱਤਾ, ਮਹਾਰਾਜ ਅਸੀਂ ਚਾਹੁੰਦੇ ਹਾਂ ਕੋਈ ਸੁਲਾ ਦੀ ਧਾਰਾ ਨਿਕਲੇ। ਮੈਂ ਸਮਝਦਾ ਉਹ ਮਨੁੱਖ ਧਾਰਮਿਕ ਸੀ ਜੋ ਇਸ ਢੰਗ ਦਾ ਸੋਚਦਾ। ਟੁੱਟੇ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਭੋਗੀ, ਜੁੜੇ ਨੂੰ ਕਹਿੰਦੇ ਨੇ ਜੋਗੀ। ਜੋ ਰੱਬ ਨਾਲ ਜੁੜਿਆ ਹੋਇਆ ਉਹਦਾ ਕੰਮ ਕੀ ਹੋਵੇਗਾ? ਜੋੜਨਾ, ਜੋੜਨਾ, ਦੋ ਕੌਮਾਂ ਨੂੰ ਜੋੜਨਾ, ਦੋ ਪਰਿਵਾਰਾਂ ਨੂੰ ਜੋੜਨਾ, ਦੋ ਮਿੱਤਰਾਂ ਨੂੰ ਜੋੜਨਾ, ਦੋ ਘਰਾਂ ਨੂੰ ਜੋੜਨਾ, ਇਹ ਜੋੜਨਾ ਉਸਦਾ ਕੰਮ ਹੋਵੇਗਾ। ਜੋਗੀ, ਜੋਗੀ ਦਾ ਅਰਥ ਹੈ ਜੁੜਿਆ ਹੋਇਆ, ਜੋੜ, ਯੋਗ ਸੰਸਕ੍ਰਿਤ ਵਿੱਚ ਕਹਿੰਦੇ ਨੇ, ਯੋਗ ਪੰਜਾਬੀ ਵਿੱਚ, ਜੋੜ ਯੋਗ। ਤੋੜ ਨੂੰ ਭਾਗ ਭਾਗ ਕਰਨਾ, ਤਕਸੀਮ ਕਰਨਾ, ਵੰਡਣਾ, ਉਹਨੂੰ ਕਹਿੰਦੇ ਨੇ ਭੋਗੀ। ਗੁਰਬਾਣੀ ਦਾ ਇਹ ਖਿਆਲ ਹੈ ਜੋ ਰੱਬ ਨਾਲ ਟੁੱਟਿਆ ਹੋਇਆ ਪਹਿਚਾਣ ਕੀ ਹੋਵੇਗੀ? ਤੋੜੇਗਾ, ਤੋੜੇਗਾ, ਟੁੱਟੇ ਦੀ ਪਹਿਚਾਣ। ਉਸ ਤੋਂ ਕੋਈ ਟੁੱਟ ਸਕਦਾ ਹੈ? ਜੁੜ ਨਹੀਂ ਸਕਦਾ। ਦੋ ਦਿਲ ਟੁੱਟਣਗੇ, ਦੋ ਕੌਮਾਂ ਟੁੱਟਣਗੀਆਂ, ਦੋ ਘਰ ਟੁੱਟਣਗੇ, ਦੋ ਪਰਿਵਾਰ ਟੁੱਟਣਗੇ, ਦੋ ਮਿੱਤਰ ਟੁੱਟਣਗੇ, ਦੋ ਭਰਾ ਟੁੱਟਣਗੇ। ਭੋਗੀ, ਭੋਗੀ ਦੀ ਨਿੰਦਾ ਹੈ ਧਾਰਮਿਕ ਜਗਤ ਵਿੱਚ। ਜੋਗੀ ਜੋ ਜੋੜਦਾ ਹੈ, ਜੋੜਦਾ ਹੈ, ਜੋੜਦਾ ਹੈ। ਮੌਲਾਨਾ ਰੂਮ ਆਪਣੀ ਮਸਨਵੀ ਵਿੱਚ ਕਹਿੰਦੇ ਨੇ, ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ। ਤੂੰ ਇਸ ਦੁਨੀਆਂ ਵਿੱਚ ਲੋਕਾਂ ਨੂੰ ਜੋੜਨ ਲਈ ਆਇਆ, ਨਾ ਕਿ ਤੋੜਨ ਲਈ। ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ। ਪਰ ਗੁਰਬਾਣੀ ਦਾ ਇਹ ਖਿਆਲ, ਨੁਕਤਾ ਮੁਖਤਸਰੀ ਮੈਂ ਅਰਜ਼ ਕਰ ਰਿਹਾ, ਜੋ ਈਸ਼ਵਰ ਤੋਂ ਟੁੱਟਿਆ ਉਸਦੀ ਇੱਕ ਪਹਿਚਾਣ ਹੋਵੇਗੀ, ਉਸ ਤੋਂ ਕੁਝ ਜੁੜੇਗਾ ਨਹੀਂ। ਕੌਮਾਂ ਟੁੱਟਣਗੀਆਂ, ਦੇਸ਼ ਟੁੱਟਣਗੇ, ਬਰਾਦਰੀਆਂ ਟੁੱਟਣਗੀਆਂ, ਭਰਾ ਟੁੱਟਣਗੇ, ਘਰ ਟੁੱਟਣਗੇ, ਪਰਿਵਾਰ ਟੁੱਟਣਗੇ। ਉਹ ਤੋੜੇਗਾ, ਤੋੜਨਾ ਉਸਦਾ ਸਵਾਰ। ਤੂੰ ਬਰਾਏ ਵਸਲ ਕਰਦਨ ਆਮਦੀ, ਨਹੀਂ ਬਰਾਏ ਫਸਲ ਕਰਦਨ ਆਮਦੀ। ਪ੍ਰਿੰਸੀਪਲ ਗੰਗਾ ਸਿੰਘ ਦਾ ਬੋਲ ਮੈਂ ਤੁਹਾਨੂੰ ਫਿਰ ਸੁਣਾ ਦੇਣਾ, ਤਾਂ ਕਿ ਜ਼ਿੰਦਗੀ ਭਰ ਚੇਤੇ ਰਹੇ। ਸੰਸਾਰ ਦਾ ਸਭ ਤੋਂ ਖੁਸ਼ਕਿਸਮਤ ਦਿਹਾੜਾ ਉਸੇ ਨੂੰ ਸਮਝੋ ਜਿਸ ਦਿਨ ਜ਼ਮੀਨ ਤੇ ਕੋਈ ਅਵਤਾਰ ਆਇਆ, ਕੋਈ ਪੈਗੰਬਰ ਆਇਆ। ਉਸ ਕਰਕੇ ਕੁਝ ਫੁੱਲ ਖਿੜੇ ਨੇ, ਨਹੀਂ ਤੇ ਕੰਡੇ ਹੀ ਕੰਡੇ ਨੇ। ਇਹਨਾਂ ਨੂੰ ਕੱਢ ਦਿਓ ਤਾਂ ਸਿਵਾਏ ਮਨੁੱਖਤਾ ਦੇ ਚਮਨ ਵਿੱਚ ਕੰਡਿਆਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਕੱਢ ਦਿਓ ਮਹਾਤਮਾ ਬੁੱਧ ਨੂੰ, ਕੱਢ ਦਿਓ ਤੁਸੀਂ ਕ੍ਰਿਸ਼ਨ ਨੂੰ ਇਤਿਹਾਸ ਦੇ ਚੋਂ, ਕੱਢ ਦਿਓ ਗੁਰੂ ਨਾਨਕ ਨੂੰ, ਪੈਗੰਬਰ ਮੁਹੰਮਦ ਸਾਹਿਬ ਨੇ ਇੱਕ ਪਾਸੇ ਕਰ ਦਿਓ ਇਤਿਹਾਸ ਵਿੱਚ, ਇਹਨਾਂ ਨੂੰ ਕੱਢ ਦਿਓ, ਇਤਿਹਾਸ ਕੰਡਿਆਂ ਦਾ ਇਤਿਹਾਸ ਰਹਿ ਜਾਏਗਾ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਇਤਿਹਾਸ ਵਿੱਚ ਕੁਛ ਮਹਿਕ ਹੈ, ਕੁਝ ਰੌਣਕ ਹੈ, ਕੁਝ ਰਸ ਹੈ, ਇਹਨਾਂ ਹੀ ਕਰਕੇ ਸੰਸਾਰ ਦਾ ਇਹ ਖੁਸ਼ਕਿਸਮਤ ਦਿਹਾੜਾ ਜਿਸ ਦਿਨ ਇਸ ਤਰ੍ਹਾਂ ਦੀ ਆਤਮਾ ਜ਼ਮੀਨ ਤੇ ਆਈ। ਤੇ ਗੰਗਾ ਸਿੰਘ ਕਹਿੰਦੇ ਸਨ ਸੀਸ ਗੰਜ ਵਿੱਚ ਉਹਨਾਂ ਦੇ ਬੋਲੇ ਬੋਲਣੇ, ਔਰ ਗਜ਼ਬ ਦੀ ਗੱਲ ਇਸ ਮਜ਼ਮੂਨ ਤੇ 8-10 ਦਿਨ ਉਹ ਬੋਲੇ। ਭਾਵੇਂ ਮੈਂ ਉਹਨਾਂ ਦਿਨਾਂ ਚ ਮਾਡਲ ਟਾਊਨ ਸਿੰਘ ਸਭਾ ਕਥਾ ਕਰ ਰਿਹਾ ਸੀ, ਔਰ ਮੇਰੀ ਛੋਟੀ ਉਮਰ ਸੀ, ਮੈਂ ਕਥਾ ਛੋੜ ਦਿੱਤੀ। ਮੈਂ ਕਿਹਾ ਨਹੀਂ, ਮੈਂ ਇਸ ਮਜ਼ਮੂਨ ਨੂੰ ਸੁਣਨਾ, ਇਸ ਜ਼ਰਖੈਜ਼ ਦਿਮਾਗ ਹੈ, ਕੋਈ ਰੱਬੀ ਦਿਮਾਗ ਹੈ, ਪਤਾ ਨਹੀਂ ਇਹ ਗੱਲਾਂ ਇਸ ਕਿੱਥੋਂ ਆ ਰਹੀਆਂ ਨੇ। ਰੋਂਦਿਆਂ ਹੋਇਆਂ ਉਸਨੇ ਕਿਹਾ ਸੰਸਾਰ ਵਿੱਚ ਇੱਕ ਬਦਕਿਸਮਤ ਦਿਹਾੜਾ ਵੀ ਹੈ, ਔਰ ਉਸ ਦਿਹਾੜੇ ਨੂੰ ਬਦਕਿਸਮਤ ਸਮਝ ਲਓ ਜਿਸ ਦਿਨ ਧਰਮ ਧੰਦਾ ਬਣ ਗਿਆ। ਤੋ ਧੰਦੇ ਦੀ ਸਾਰੀ ਬੇਈਮਾਨੀ ਧਰਮ ਵਿੱਚ ਆ ਜਾਏਗੀ, ਧੰਦੇ ਦਾ ਸਾਰਾ ਸਵਾਰਥ ਧਰਮ ਵਿੱਚ ਆ ਜਾਏਗਾ, ਧੰਦੇ ਦੀ ਸਾਰੀ ਆਕੜ ਧਰਮ ਵਿੱਚ ਆ ਜਾਏਗੀ। ਖੁਸ਼ਕਿਸਮਤ ਦਿਹਾੜਾ ਹੈ ਜਦ ਕੋਈ ਰੱਬੀ ਰੋਹ ਜ਼ਮੀਨ ਤੇ ਆਈ, ਬਦਕਿਸਮਤ ਦਿਹਾੜਾ ਹੈ ਜਦ ਪਰਮਾਤਮਾ ਦਾ ਨਾਮ ਹੀ ਧੰਦਾ ਬਣ ਗਿਆ, ਉਸ ਵਿੱਚ ਸਵਾਰਥ ਜੁੜ ਗਿਆ, ਉਸ ਵਿੱਚ ਹੰਕਾਰ ਜੁੜ ਗਿਆ, ਉਸ ਵਿੱਚ ਆਕੜ ਜੁੜ ਗਈ, ਉਸ ਵਿੱਚ ਧੰਦੇ ਵਾਲਾ ਵੱਲ ਛਲ ਜੁੜ ਗਿਆ। ਇਹ ਬਹੁਤ ਵੱਡੀ ਹਕੀਕਤ ਸਚਾਈ ਹੈ। ਅਹਿਲਕਾਰ ਔਰੰਗਜ਼ੇਬ ਦਾ ਹੱਥ ਜੋੜ ਕੇ ਕਹਿੰਦਾ ਹੈ, ਮਹਾਰਾਜ ਸਾਡੀ ਅਕੀਦਤ ਹੈ, ਸਾਡੀ ਸ਼ਰਧਾ ਹੈ, ਅਸੀਂ ਨਹੀਂ ਚਾਹੁੰਦੇ ਤੁਸੀਂ ਇਸ ਢੰਗ ਨਾਲ ਭਰਮਣ ਕਰੋ ਜਿਵੇਂ ਕਰ ਰਹੇ ਹੋ, ਸਾਡਾ ਹਿਰਦਾ ਪਸੀਜੇ, ਤੁਸੀਂ ਵਲੀ ਅੱਲਾ ਹੋ, ਤੁਸੀਂ ਪੈਗੰਬਰ ਹੋ, ਅਸੀਂ ਤਸਲੀਮ ਕਰਦੇ ਹਾਂ, ਤੁਸੀਂ ਇਤਨੀ ਸੱਚਾਈ ਤੇ ਕਬੂਲ ਕਰ ਲਓ ਸੰਤ ਹੋ ਵੀ ਤੁਹਾਡੇ ਬੱਚੇ ਮਾਰ ਦਿੱਤੇ ਗਏ ਨੇ, ਪਿਤਾ ਸ਼ਹੀਦ ਹੋ ਗਏ, ਚਲੋ ਇਤਨੀ ਗੱਲ ਕਬੂਲ ਕਰ ਲਓ, ਅਸੀਂ ਇਸ ਨੂੰ ਆਧਾਰ ਬਣਾ ਕੇ ਵੀ ਗੱਲ ਖਤਮ ਕਰਦੇ ਹਾਂ, ਰਸਤਾ ਲੱਭਦੇ ਹਾਂ। ਇੱਥੇ ਸਤਿਗੁਰ ਨੇ ਹੁਣ ਕਬੂਲ ਕੀਤਾ ਜਿਸ ਢੰਗ ਨਾਲ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ। ਮਹਾਰਾਜ ਕਹਿੰਦੇ ਨੇ ਸੰਗੇ ਬਦਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਿਕਨ, ਕਾਸਾ ਪਿਆਲਾ ਜ਼ਰੀ ਸੋਨਾ, ਸੰਗ ਪੱਥਰ, ਸੰਗੇ ਬਦਗੋ ਅਗਰ ਬਦ ਕਲਾਮ ਬੰਦਾ ਜਿਹਦਾ ਦਿਲ ਪੱਥਰ ਹੈ, ਜਿਹਦੇ ਬੋਲ ਪੱਥਰ ਨੇ, ਜਿਹਦੇ ਬੋਲ ਚੋਟ ਕਰਦੇ ਨੇ, ਤੋੜਦੇ ਨੇ ਦਿਲਾਂ ਨੂੰ, ਤੋੜਦੇ ਨੇ, ਬੋਲ ਹੀ ਪੱਥਰ ਨੇ, ਜਦ ਵੀ ਕਿਧਰੇ ਦੁਫਾੜ ਆਉਂਦਾ ਬੋਲਾਂ ਕਰਕੇ ਹੀ ਆਉਂਦਾ, ਬੋਲ ਹੀ ਪੱਥਰ ਨੇ, ਦਿਲ ਹੀ ਪੱਥਰ ਹੈ। ਸੰਗੇ ਬਦਗੋ ਗਰ ਅਗਰ ਕਾਸਾਏ ਜ਼ਰੀ ਸ਼ਿਕੰਦ, ਬਦ ਕਲਾਮ ਬੰਦਾ, ਸੰਗ ਦਿਲ ਬੰਦਾ, ਅਗਰ ਭਾਰੀ ਭਰਕਮ ਪੱਥਰ ਚੁੱਕ ਕੇ ਸੋਨੇ ਦੇ ਕਾਸੇ ਨੂੰ ਤੋੜੇ, ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਂ ਕਬੂਲ ਕਰਦਾ ਪਿਆਲਾ ਟੁੱਟ ਜਾਏਗਾ, ਸੋਨੇ ਦਾ ਪਿਆਲਾ ਟੁੱਟ ਜਾਏਗਾ, ਪੱਥਰ ਨਹੀਂ ਟੁੱਟੇਗਾ। ਮਹਾਰਾਜ ਕਹਿੰਦੇ ਨੇ ਮੈਂ ਕਬੂਲ ਕਰਦਾ, ਤਸਲੀਮ ਕਰਦਾ, ਸੰਗੇ ਬਦਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਿਕਨ, ਕੀਮਤ ਸੰਗ ਨੇ ਫਜ਼ਾਇਦ ਵਜ਼ਰ ਕੰਮ ਨਾ ਸ਼ੋਲ। ਲੇਕਿਨ ਇੱਕ ਗੱਲ ਅਹਿਲਕਾਰੋ ਯਾਦ ਕਰ ਲੋ, ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ, ਤੇ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ, ਸੰਸਾਰ ਦੇ ਇਤਿਹਾਸ ਦੇ ਮੇਰੇ ਬੱਚਿਆਂ ਨੂੰ ਸ਼ਹੀਦ ਆਖਿਆ ਜਾਏਗਾ, ਪੂਜੇ ਜਾਣਗੇ। ਕੀ ਹੋਇਆ, ਸੋਨੇ ਦਾ ਪਿਆਲਾ ਟੁੱਟ ਗਿਆ, ਕੋਈ ਕੀਮਤ ਤੇ ਨਹੀਂ ਘਟੀ। ਗੁਰੂ ਗੋਬਿੰਦ ਸਿੰਘ ਕਬੂਲ ਕੀਤਾ ਹੈ, ਲੇਕਿਨ ਇਤਨੇ ਨਿਰਾਲੇ ਢੰਗ ਨਾਲ, ਇਤਨੇ ਬਾਕਮਾਲ ਢੰਗ ਨਾਲ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਪਾਪ ਕਰੇ ਪਰਮਾਰਥ ਕੇਵਸ ਤੈਂ ਪਾਪਨ ਤੇ ਪਨ ਪਾਪ ਲਜਾਏ। ਮੈਂ ਜੋ ਪ੍ਰਕਰਨ ਛੇੜਿਆ ਹੋਇਆ ਸੀ ਉਸ ਨੂੰ ਤੁਹਾਡੇ ਸਾਹਮਣੇ ਰੱਖਣ ਤੋਂ ਪਹਿਲੇ ਇਹ ਬੋਲ ਰੱਖਦੇ ਹਾਂ। ਪਾਪ ਕਰੇ ਪਰਮਾਰਤ ਕੇਵਸ ਤੇ ਪਾਪਮ ਤੇ ਪੁਨ ਪਾਪ ਲਜਾਏ। ਮਹਾਰਾਜ ਕਹਿੰਦੇ ਨੇ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ, ਡਰਦੇ ਨੇ, ਉਸ ਪਾਪੀ ਤੋਂ ਗੁਨਾਹ ਵੀ ਡਰਦੇ ਨੇ, ਉਸ ਗੁਨਾਹਗਾਰ ਤੋਂ ਗੁਨਾਹ ਵੀ ਡਰਦੇ ਨੇ, ਉਸ ਗੁਨਾਹਗਾਰ ਤੋਂ ਗੁਨਾਹ ਵੀ ਲਜਾਏ ਮਾਨ ਆਉਂਦੇ ਨੇ, ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਆਉਂਦੇ ਨੇ। ਕਿਸ ਪਾਪੀ ਤੋਂ? ਜਿਹੜਾ ਪਾਪ ਕਰਦਾ ਧਰਮ ਦੇ ਨਾਂ ਤੇ, ਰੱਬ ਦੇ ਨਾਂ ਤੇ। ਪਾਪ ਕਰੇ ਪਰਮਾਰਥ ਕੇ ਵਸਤੇ ਪਾਪਨ ਤੇ ਪੁਨ ਪਾਪ ਲਜਾਏ, ਦਸਮ ਗ੍ਰੰਥ। ਗੰਗਾ ਸਿੰਘ ਦੇ ਬੋਲ ਸੁਣਾ ਕੇ ਮੈਂ ਫਿਰ ਅੱਗੇ ਚੱਲਾਂ। ਉਹ ਕਹਿੰਦੇ ਨੇ ਹਰ ਉਸ ਦਿਹਾੜੇ ਨੂੰ ਖੁਸ਼ਕਿਸਮਤ ਸਮਝ ਲਓ ਜਿਸ ਦਿਨ ਜ਼ਮੀਨ ਤੇ ਕੋਈ ਐਸੀ ਆਤਮਾ ਆਈ ਹੈ ਜੋ ਰੋਸ਼ਨ ਸੀ, ਵੰਡਦੀ ਸੀ ਰੋਸ਼ਨੀ। ਜਦ ਕੋਈ ਅਵਤਾਰ ਆਇਆ ਗੁਰਪੁਰਸ਼ੋਤਮ ਤੇ ਸੰਸਾਰ ਦਾ ਬਦਕਿਸਮਤ ਦਿਹਾੜਾ ਸਮਝ ਲਓ, ਜਦ ਅਵਤਾਰਾਂ ਦੇ ਉਹਨਾਂ ਹੀ ਬੋਲਾਂ ਨੂੰ ਉਹਨਾਂ ਦੇ ਨਾਂ ਤੇ ਕਿਸੇ ਨੇ ਆਪਣਾ ਸਵਾਰਥ ਜੋੜ ਲਿਆ ਤੇ ਪਾਪ ਆਰੰਭ ਕਰ ਦਿੱਤਾ। ਜੋ ਸਾਰੀ ਕਾਇਨਾਤ ਨੂੰ ਜੋੜਨਾ ਚਾਹੁੰਦੇ ਸਨ ਉਹਨਾਂ ਦੇ ਨਾਂ ਤੇ ਹੀ ਤੋੜਨ ਦਾ ਕੰਮ, ਪੈਗੰਬਰਾਂ ਦੇ ਨਾਂ ਤੇ, ਅਵਤਾਰਾਂ ਦੇ ਨਾਂ ਤੇ ਇਤਨੀਆਂ ਵੰਡੀਆਂ, ਇਤਨੀਆਂ ਦੀਵਾਰਾਂ, ਜਦਕਿ ਇਹਨਾਂ ਦਾ ਕੰਮ ਸੀ ਸਾਰੀ ਮਖਲੂਕ ਨੂੰ ਜੋੜਨਾ। ਮੈਂ ਹਾਫਿਜ਼ ਦਾ ਬੋਲ ਫਿਰ ਸੁਣਾ ਦਿਆਂ। ਹਾਫਿਜ਼ ਆ ਗੱਲ ਵਸਲ ਖਾਹੀ, ਚਾਹੁੰਦਾ ਤੂੰ ਖੁਦਾ ਦਾ ਮੇਰਾ। ਹਾਫਿਜ਼ ਆ ਗਰ ਵਸਲ ਖਾਹੀ, ਸੁਲਾ ਕੁਨ ਬਾ ਖਾਸ ਆਮ। ਹਰ ਛੋਟੇ ਵੱਡੇ ਨਾਲ ਸੁਲਾ ਕਰ ਲੈ, ਹਰ ਆਪਣੇ ਪੜਾਏ ਨਾਲ ਸੁਲਾ ਕਰ ਲੈ, ਹਰ ਇੱਕ ਦੇ ਦਿਲ ਨੂੰ ਜੋੜ। ਹਾਫਿਜ਼ ਆ ਗਰ ਵਸਲ ਖਾਹੀ, ਸੁਲਾ ਕੁਨ ਬਾ ਖਾਸ ਆਮ, ਬਾ ਮੁਸਲਮਾ ਅੱਲਾ ਅੱਲਾ ਬਾ ਹਨੂਦਾ ਰਾਮ ਰਾਮ। ਜੇ ਤੈਨੂੰ ਮਿਲ ਜਾਏ ਮੁਸਲਮਾਨ, ਅੱਲਾ ਅੱਲਾ ਕਰਦੇ, ਸਲਾਮ ਕਰਦੇ, ਕੋਈ ਗੱਲ ਨਹੀਂ। ਤੈਨੂੰ ਮਿਲ ਜਾਏ ਹਿੰਦੂ ਤੇ ਰਾਮ ਰਾਮ ਕਰਦੇ। ਇਹ ਕੰਮ ਕੌਣ ਕਰੇਗਾ ਜੋ ਜੁੜੇ ਹੋਇਆ? ਤੋ ਮੈਂ ਫਿਰ ਅਰਜ਼ ਕਰਾਂ, ਸੰਸਾਰ ਵਿੱਚ ਰਾਜਨੀਤੀ ਦੇ ਨਾਂ ਤੇ ਜਿਤਨਾ ਖੂਨ ਖਰਾਬਾ ਹੋਇਆ ਉਸ ਤੋਂ ਪੂਰਾ ਦੁੱਗਣਾ ਹੋਇਆ ਧਰਮ ਦੇ ਨਾਂ ਤੇ, ਔਰ ਹੁੰਦਾ। ਧਰਮ ਕਿਹੜਾ ਖੂਨ ਖਰਾਬਾ ਕਰਦੇ ਜੋ ਸਿਰਫ ਕਰਮ ਕਾਂਡ ਹੈ, ਸਰੀਰ ਦੇ ਤਲ ਤੇ ਰੁਕ ਗਿਆ, ਮਨ ਨੂੰ ਛੋਇਆ ਹੀ ਨਹੀਂ ਉਸਨੇ, ਮਨ ਤੱਕ ਗਿਆ ਹੀ ਨਹੀਂ ਉਸਨੇ। ਮਿਲਦੇ ਨੇ ਮੈਨੂੰ ਨੌਜਵਾਨ, ਕਹਿੰਦੇ ਨੇ ਕੀ ਜਾਈਏ ਗੁਰਦੁਆਰੇ, ਅਸੀਂ ਆਪਣੇ ਪਿਓ ਨੂੰ ਦੇਖਦੇ ਹਾਂ, ਜਾ ਰਹੇ ਹੈ 40 ਸਾਲ ਦਾ ਕਠੋਰ ਦਾ ਕਠੋਰ ਹੈ, ਝੂਠਾ ਹੈ, ਬੇਈਮਾਨ ਹੈ, ਤੇ ਜੇ ਉਹਦਾ ਹੀ ਕੁਛ ਨਹੀਂ ਬਣਿਆ ਤੇ ਸਾਡਾ ਕੀ ਬਣਨਾ। ਬਹੁਤਾ ਅਧਰਮ ਜਗਤ ਵਿਚ ਫੈਲਦਾ ਉਹਨਾਂ ਮਨੁੱਖਾਂ ਦੇ ਨਾਲ ਜੋ ਅਖੌਤੀ ਧਾਰਮਿਕ ਨੇ, ਧਾਰਮਿਕ ਨਹੀਂ ਨੇ, ਸਿਰਫ ਅਖੌਤੀ ਧਾਰਮਿਕ ਨੇ। ਨੌਜਵਾਨ ਬਾਗੀ ਹੋ ਜਾਂਦੇ ਨੇ ਇੱਥੋਂ, ਇਹ ਜਾਂਦੇ ਪਏ ਨੇ ਵੱਲ ਛਲ ਕਪਟ। ਪੰਜਾਬ ਦੇ ਨੌਜਵਾਨ ਬਾਗੀ ਹੋ ਗਏ ਔਰ ਕੁਰੈਤ ਤੇ ਆ ਗਏ, ਗੁਰੂ ਦੀ ਮੋਹਰ ਤਿਆਗ ਦਿੱਤੀ। ਪਤਾ ਹੈ ਕਿਉਂ? ਬਈ ਇਹ ਵੱਡੇ ਵੱਡੇ ਸਾਰੇ ਗੁਰਦੁਆਰੇ ਤੇ ਆਪਣਾ ਸਵਾਰਥ ਪੈ ਸਾਰਦੇ ਨੇ, ਇਹਨਾਂ ਨੂੰ ਤੇ ਰਾਜਨੀਤੀ। ਇੱਥੇ ਕੋਈ ਐਮ ਪੀ ਬਣਨਾ ਚਾਹੁੰਦਾ, ਕੋਈ ਮਿਨਿਸਟਰ ਬਣਨਾ ਚਾਹੁੰਦਾ, ਕੋਈ ਐਮ ਏ ਬਣ ਜਾਣਾ ਚਾਹੁੰਦਾ, ਕੋਈ ਆਪਣੇ ਹੋਰ ਸਵਾਰਥ ਸਿੱਧ ਕਰਨਾ ਚਾਹੁੰਦਾ, ਗੁਰਦੁਆਰੇ ਦੀ ਕੀ ਗੱਲ ਹੈ? ਕੁਛ ਵੀ ਨਹੀਂ ਹੈ। ਗੁਰਦੁਆਰੇ ਕੀ ਹੈ? ਕੁਛ ਵੀ ਨਹੀਂ ਹੈ। ਨੌਜਵਾਨ ਬਾਗੀ ਹੋ ਗਿਆ। ਇਸ ਸੰਬੰਧ ਵਿਚ ਮੈਂ ਕਿਤਾਬ ਲਿਖੀ ਹੈ, ਮੈਂ ਇੱਥੇ ਨਹੀਂ ਲਿਆ ਸਕਿਆ, ਮੈਂ ਹੁਣ ਸਾਰੀ ਦੁਨੀਆ ਚ ਵੰਡੀ ਹੈ, ਫ੍ਰੀ ਵੰਡੀ ਹੈ। ਇਸ ਕਿਤਾਬ ਦਾ ਨਾਂ ਹੈ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ। ਫਿਰ ਇਸ ਨੂੰ ਕਾਬਲੀ ਸਿੰਘਾਂ ਨੇ ਛਾਪਣ ਵਾਸਤੇ ਇਜਾਜ਼ਤ ਮੰਗੀ, ਬਈ ਅਸੀਂ ਛਾਪ ਕੇ ਵੰਡਦੇ। ਮੈਂ ਕਿਹਾ ਠੀਕ ਹੈ। ਇੰਗਲੈਂਡ ਦੇ ਇੱਕ ਸੱਜਣ ਨੇ ਕਿਹਾ ਬਈ ਮੈਂ ਚਾਹੁੰਦਾ 10,000 ਛਾਪ ਕੇ ਵੰਡਾ। ਮੈਂ ਕਿਹਾ ਠੀਕ ਹੈ। ਇਹ ਸਾਰੀ ਦੁਨੀਆ ਤਕਸੀਮ ਹੋਈ ਹੈ, ਵੰਡੀ ਗਈ ਹੈ। ਇਹਦੇ ਚ ਮੈਂ ਸਾਰੇ ਹਾਲਾਤ ਬੜੀ ਬਾਰੀਕੀ ਨਾਲ ਲਿਖੇ ਨੇ। ਨਹੀਂ ਸੁਧਾਰ ਕਰੋਗੇ ਨੌਜਵਾਨ, ਪੰਜਾਬ ਦਾ ਅੱਧਾ ਬਾਗੀ ਹੋ ਗਿਆ, ਪਤਿਤ ਹੋ ਗਿਆ। ਔਰ ਜਿਨ੍ਹਾਂ ਜਿਨ੍ਹਾਂ ਨੇ ਪੜ੍ਹੀ ਹੈ, ਕਰੀਬਨ ਕਰੀਬਨ ਕਬੂਲ ਕੀਤਾ, ਮੰਨਿਆ ਇਸ ਨੂੰ ਵੀ ਇਹ ਠੀਕ ਲਿਖਿਆ ਗਿਆ। ਇਸ ਨਾਲ ਮੇਰਾ ਹੌਸਲਾ ਵਧਿਆ, ਇਸ ਵਾਸਤੇ ਚੌਥੀ ਪੰਜਵੀਂ ਐਡੀਸ਼ਨ ਛਪ ਚੁੱਕੀ ਹੈ। ਇਤਨੀ ਲੋਕੀ ਸ਼ੌਕ ਨਾਲ ਪੜ੍ਹਦੇ ਪਏ ਨੇ। ਖੈਰ, ਇਹ ਤਾਂ ਸੁਭਾਵ ਵਿਚਕਾਰ ਇਵੇਂ ਗੱਲ ਆ ਗਈ, ਤੁਸੀਂ ਉਸ ਮੁੱਲ ਵਿੱਚ ਰਹਿੰਦੇ, ਮੈਂ ਲਿਆ ਨਹੀਂ ਸਕਿਆ। ਸੰਖੇਪ ਵਿੱਚ ਅਰਜ਼ ਕਰਾਂ, ਧਰਮ ਨੇ ਮਨ ਨੂੰ ਨਹੀਂ ਛੋਇਆ, ਸਿਰਫ ਤਨ ਦੀ ਕਿਰਿਆ ਤੇ ਰੁਕਿਆ ਹੋਇਆ। ਤੋਂ ਤਨ ਸਖ਼ਤ ਹੈ, ਹੱਡੀਆਂ ਸਖ਼ਤ ਨੇ, ਇਸ ਤਰ੍ਹਾਂ ਹੀ ਉਹ ਮਨੁੱਖ ਧਾਰਮਿਕ ਤਲ ਤੇ ਸਖ਼ਤ ਹੋਵੇਗਾ, ਕੁਛ ਵੀ ਨਹੀਂ ਹੋਵੇਗਾ, ਕੁਛ ਵੀ ਨਹੀਂ ਹੋਵੇਗਾ। ਧਰਮ ਮਨ ਨੂੰ ਛੂਵੇ, ਮਨ ਕੋਮਲ ਹੋ ਜਾਏਗਾ। ਧਰਮ ਅਤਿਅੰਤ ਕੋਮਲ ਹੈ, ਕੋਮਲ ਬੰਧਨ ਬੰਧੇ ਹੈ, ਮਨ ਨੂੰ ਛੂਵੇ। ਇਸ ਵਾਸਤੇ ਧਰਮ ਮਨ ਦੀ ਸਾਧਨ ਹੈ। ਰਸਨਾ ਵਾਹਿਗੁਰੂ ਬੋਲੇ ਤੇ ਮਨ ਸੁਣੇ, ਇਹਨੂੰ ਜਪ ਕਹਿੰਦੇ ਨੇ। ਇਸ ਨਾਲ ਮਨ ਬਦਲ ਜਾਂਦਾ ਹੈ। ਮਨ ਸੁਣਦਾ ਕਿਉਂ ਨਹੀਂ? ਕਹਿੰਦੇ ਨਾ, ਮਨ ਤੇ ਭਟਕਦਾ, ਕਿੱਥੇ ਭਟਕਦਾ? ਮਨ ਜ਼ਮੀਨ ਤੇ ਨਹੀਂ ਭਟਕਦਾ, ਜ਼ਮੀਨ ਤੇ ਭਟਕ ਵੀ ਨਹੀਂ ਸਕਦਾ, ਕਿਉਂਕਿ ਆਕਾਰ ਨਹੀਂ ਹੈ। ਮਨ ਸਮੇਂ ਦੇ ਚ ਭਟਕਦਾ, ਵਕਤ ਦੇ ਚ ਭਟਕਦਾ। ਬੜੇ ਧਿਆਨ ਨਾਲ ਸੁਣਨਾ, ਵਕਤ ਨੂੰ ਸਮੇਂ ਨੂੰ ਵਿਦਵਾਨਾਂ ਨੇ ਤਿੰਨ ਹਿੱਸਿਆਂ ਚ ਵੰਡਿਆ ਹੈ, ਮਾਜ਼ੀ, ਹਾਲ, ਮੁਸਤਕਬਿਲ, ਭੂਤ, ਭਵਿਸ਼, ਵਰਤਮਾਨ। ਆਪ ਇਤਨੇ ਸਾਰੇ ਬੈਠੇ ਹੋ ਨਾ, ਯਾ ਤੇ ਮਨ ਚਲਾ ਜਾਏਗਾ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚ, ਯਾ ਮਨ ਚਲਾ ਜਾਏਗਾ ਆਉਣ ਵਾਲੇ ਸਮੇਂ ਦੀ ਚਿੰਤਾ ਚ। ਹੋਰ ਕਿੱਥੇ ਜਾਂਦਾ ਮਨ? ਹੋਰ ਤੇ ਕਿਧਰੇ ਵੀ ਨਹੀਂ ਜਾਂਦਾ। ਮਨ ਨਹੀਂ ਜੁੜਦਾ ਪਿਆ ਬਾਣੀ ਚ, ਕਿਉਂ ਨਹੀਂ ਜੁੜਦਾ ਪਿਆ? ਯਾ ਤੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਲਿਆ ਗਿਆ, ਯਾ ਆਉਣ ਵਾਲੇ ਸਮੇਂ ਦੀ ਚਿੰਤਾ। ਯਾਦਾਂ ਦੇ ਚ ਕੀ ਆਉਂਦਾ? ਦੁੱਖ ਤੇ ਸੁੱਖ। ਕੋਈ ਮਿਲਿਆ ਸੀ ਸੁੱਖ, ਉਹ ਆਪਣਾ ਅਕਸ ਛੱਡ ਗਿਆ ਸੀ, ਯਾਦ ਆਉਂਦਾ ਹੈ। ਕੋਈ ਮਿਲਿਆ ਸੀ ਦੁੱਖ, ਛੱਡ ਗਿਆ ਜ਼ਖਮ, ਯਾਦ ਆਉਂਦਾ ਹੈ। ਦੁੱਖ ਸੁੱਖ ਯਾਦ ਆਉਂਦੇ ਨੇ, ਹੋਰ ਕੀ ਯਾਦ ਆਉਂਦਾ? ਜਦ ਕੋਈ ਮਨੁੱਖ ਯਾਦਾਂ ਦੇ ਕੇ ਬੈਠਾ ਹੋਵੇ, ਬਸ ਇੱਕੋ ਹੀ ਗੱਲ ਹੈ, ਯਾ ਦੁੱਖਾਂ ਨੂੰ ਯਾਦ ਕਰ ਰਿਹਾ ਹੋਵੇਗਾ ਜਾਂ ਸੁੱਖਾਂ ਨੂੰ, ਹੋਰ ਕੀ ਯਾਦ ਕਰਦਾ? ਦੁੱਖ ਸੁੱਖ ਕਰਤ ਜਨਮ ਪੁਨਮ ਹੋਇਆ। ਗੁਜ਼ਰੇ ਹੋਏ ਸਮੇਂ ਚ ਮਨ ਕਿਉਂ ਜਾਂਦਾ ਹੈ? ਭੂਤਕਾਲ ਦੇ ਚ ਕਿਉਂ ਜਾਂਦਾ ਹੈ? ਗੁਜ਼ਰੇ ਹੋਏ ਸਮੇਂ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਭੂਤਕਾਲ। ਭੂਤਕਾਲ ਸਮਾਂ ਜੋ ਲੰਘ ਗਿਆ। ਇਸ ਵਾਸਤੇ ਕਹਿੰਦੇ ਨੇ, ਮਨੁੱਖ ਹੋ ਕੇ ਜਿਹਦੀ ਸੋਚਣੀ ਮਨੁੱਖਤਾ ਤੋਂ ਥੱਲੇ ਹੋਵੇ, ਪਿੱਛੇ ਹੋਵੇ, ਉਹਨੂੰ ਕਹਿੰਦੇ ਨੇ ਪਸ਼ੂ, ਕਿਉਂਕਿ ਪਸ਼ੂ ਮਨੁੱਖ ਤੋਂ ਪਿੱਛੇ ਨੇ। ਇੱਥੇ ਭੂਤਕਾਲ ਨਾਲ ਜੁੜਦਾ ਪਿਆ। ਇਹ ਮਨੁੱਖ ਹੁੰਦੇ ਹੋਇਆ ਪਸ਼ੂ ਹੈ। ਇੱਕ ਚਿੱਠੀ ਮੇਰੇ ਕੋਲ ਆਈ, ਮੈਂ ਕਿਧਰੇ ਤਿੰਨ ਦਫ਼ਾ ਪੜ੍ਹੀ, ਸੀਸਗੰਜ ਸਾਹਿਬ ਦੀ ਗੱਲ ਹੈ। ਨਾਲ ਦੇ ਮੈਨੂੰ ਸਾਥੀ ਕਹਿਣ ਲੱਗੇ, ਗਹਿਣੇ ਜੀ, ਇਸ ਤਰ੍ਹਾਂ ਨਹੀਂ ਦੇਖਿਆ ਤੁਹਾਨੂੰ, ਤੁਸੀਂ ਤੇ ਚਿੱਠੀ ਦਾ ਪਾਠ ਕਰਨ ਲੱਗ ਪਏ, ਤੀਜੀ ਦਫ਼ਾ ਪੜ੍ਹ ਰਹੇ, ਕਿਹਦੀ ਹੈ ਚਿੱਠੀ? ਮੈਂ ਕਿਹਾ, ਇੱਕ ਭੂਤ ਦੀ ਆਈ ਹੈ ਚਿੱਠੀ, ਇਸ ਵਾਸਤੇ ਪੜ੍ਹ ਰਹੇ ਹਾਂ। ਭੂਤ ਦੀ? ਮੈਂ ਕਿਹਾ, ਇਹਦੇ ਤੇ ਲਿਖਿਆ ਐਕਸ ਐਮ ਪੀ, ਕਿਸੇ ਵਕਤ ਹੋਵੇਗਾ ਐਮ ਪੀ, ਅੱਜ ਨਹੀਂ ਹੈ, ਐਕਸ ਐਮ ਪੀ। ਲੋਕੀ ਲਿਖਦੇ ਨੇ ਆਪਣੇ ਲੈਟਰ ਹੈ ਪੈਡ ਤੇ, ਐਕਸ ਐਮ ਪੀ, ਐਕਸ ਮਿਨਿਸਟਰ। ਬਈ ਹੱਦ ਹੋ ਗਈ, ਤੂੰ ਹੁਣ ਕੀ ਹੈ? ਛੱਡ, ਤੂੰ ਭੂਤਕਾਲ ਨਾਲ ਜੁੜਿਆ ਹੈ। ਜਿਹੜਾ ਭੂਤਕਾਲ ਨਾਲ ਜੁੜਿਆ ਹੋਵੇ ਉਹਨੂੰ ਭੂਤ ਕਹਿੰਦੇ ਨੇ, ਹੋਰ ਕੀ ਆਉਂਦਾ ਭੂਤ? ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਬੜਾ ਭਾਰੀ ਇੱਕ ਬੋਲ, ਬੜਾ ਕੀਮਤੀ ਬੋਲ, ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ, ਜੋ ਸਮਾਂ ਲੰਘ ਗਿਆ ਉਹਦੀਆਂ ਯਾਦਾਂ ਮੇਰੀਆਂ ਹੱਡੀਆਂ ਖਾ ਰਹੀਆਂ, ਜੋ ਸਮਾਂ ਆਉਣ ਵਾਲਾ ਹੈ ਉਹਦੀ ਚਿੰਤਾ ਮੈਨੂੰ ਜਲਾਈ ਜਾ ਰਹੀ ਹੈ। ਜਦ ਵੀ ਮਨੁੱਖ ਬੈਠਾ ਹੋਵੇ ਘਰ ਦੇ ਚ, ਬਾਜ਼ਾਰ ਦੇ ਚ, ਦੁਕਾਨ ਦੇ ਚ, ਗੁਰਦੁਆਰੇ, ਯਾ ਤੇ ਮਨ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚ ਆਉਂਦਾ ਹੈ, ਯਾ ਆਉਣ ਵਾਲੇ ਸਮੇਂ ਦੀ ਚਿੰਤਾ ਚ ਆਉਂਦਾ, ਕਿੱਥੇ ਸੁਰਤ ਸ਼ਬਦ ਨਾਲ ਜੁੜਦੀ ਹੈ? ਨਹੀਂ ਜੁੜਦੇ। ਜੁੜ ਜਾਏ ਮਨੁੱਖ ਸਮਾਧੀ ਲੀਨ ਹੋ ਜਾਏਗਾ, ਜੁੜ ਜਾਏ ਜਨਮਾਂ ਜਨਮਾਂਤਰਾਂ ਦੇ ਪਾਪ ਧੁਲ ਜਾਣਗੇ। ਅੱਠ ਘੰਟੇ ਪਾਠ ਕਰੇ, ਮੈਨੂੰ ਉਮੀਦ ਨਹੀਂ ਇੱਕ ਮਿੰਟ ਵੀ ਮਨ ਸੁਣਿਆ, ਨਹੀਂ ਸੁਣਦਾ। नहीं सुनता। मैं ये अपना अनुभव थोड़े सामने रखना क्योंकि मैनू 45 साल हो गए कथा करते इस धार्मिक लैन विचरद किधरे करोड़ों च एक रब नाल जुड़ी हुई आत्मा दिखाई दीती ते की ये कुछ भी नहीं है। एक माली हजार बूटे लावे ते सिर्फ एक बूटे नू फुल ते फल लगन बाकी सारे सुख सड़ जान ये माली दी करामात नहीं है। शायद माली दी नजरां चो बच गया होवेगा तां ये हरा भरा रह गया। कोई एक कद जुड़ी हुई आत्मा जे मिलती है तो मैं अर्ज करा ना रागियां करके ना प्रचारकां करके ना ब्राह्मणा करके ना मंदिर मस्जिद गुरुद्वारियां दे प्रबंधकां करके वो कोई उसके पूर्वले संस्कार नहीं ते खेड बन गई सिलसिला बन गया। 999 दरखत ते सड़के रह गए कुछ भी नहीं है। इको ही नू फुल ते फल लगे ने दावा अगन बहुत तृण जा रहे कोई हरियो बूट रहे हो रहे। महाराज कहने मनुखता दे चमन देच कोई एक कद बूटा हरा भरा दिखाई देंदा बाकी ते सब सड़ गए गल गए कुछ भी नहीं। तो ये कोई करामात वाली गल नहीं है। मन नहीं सुनदा मन कतई नहीं सुनदा। मन किथे जांदा है गुजरे हुए समय दियां यादां च क्यों जांदा है कुछ मिले सन सुख अपना अक्स छड़ गए ने याद आउंदे ने कुछ मिले सन दुख दुख की है जो मिले होया सुख सी चला गया कुछ मिले सन दुख चोट पहुंचा गए जख्म कर गए याद आउंदे ने। जद मनुख यादां दे च बैठा होवे या दुख नू याद कर रहे है सुख नू चिंता भविष्य दी आने वाले समय दी क्यों भविष्य विच सुख मिले दुख ना मिले जो मिले होया ये बिछड़े ना जो कोल है जाए ना इदी चिंता है। मन किथे चला जांदा है गुजरे हुए कल दिच आने वाले कल दिच ये भटकदा है भूतकाल दिच ये भटकदा है भविष्य दिच मन समय दिच भटकदा है। तन नू समा खा जाएगा क्यों समय का हिस्सा है ते समय नू संस्कृत दे च कहिंदन काल काल खा जाएगा शरीर नू काल अवतारां दे शरीर नू खा जांदा है पैगंबरां दे शरीर नू खा जांदा है। काल पाए ब्रह्मा बपदरा काल पाए शिवजी अवतारा काल पाए कर बिसन प्रगासा सकल काल का किया तमाशा अखां नाल जो दिखाई दे रहा सब समय का तमाशा है। समा खा जाएगा जो कुछ भी है समा सब नू मिटा देगा काल सब नू मिटा देगा पर काल मन नू नहीं मिटा सकदा। काल देच मन भटक सकदा है समय देच मन भटक सकदा है समा मन नू मिटा नहीं सकदा। अगर मिटा सके तो फिर अगला जन्म भी नहीं हो सकदा। मन दूसरा जन्म धारण कर लेंदा होर चोला धारण कर लेंदा होर शरीर धारण कर लेंदा। तन काल दा हिस्सा है मन अकाल दा हिस्सा है पर बदकिस्मती मन काल देच भटकदा है। किड़े काल दे च भटकदा काल समा किड़े समय च भटकदा गुजरे हुए समय दियां यादां आने वाले समय दी चिंता। वर्तमान दो समयां दे मद दे च जिहड़ा समय उन्हों वर्तमान कहिंदे ने वर्तमान हुण इस वक्त वर्तमान। भाई गुरदास कहिंदे ने वर्तमान विच वर्तदा होवन हार सोई परवाणा। ध्यान नाल सुनना वर्तमान नू ईरानी हाल कहिंदे ने माजी हाल मुस्तकबिल हाल ते जिहड़ा हाल दे च ना होवे ई बेहाल अस्त ई बेहाल है बेहाल है हाल दे च नहीं है ये वर्तमान दे च नहीं है ये हाल दे च नहीं है ई बेहाल अस्त। असी जो एक दूजे तो पुछदे आ ना भई तेरा की हाल है तेरा की हाल है दरअसल अर्थ खो गए ने असली गल खो गई है। तू वर्तमान दे च है कि नहीं कि माजी दियां यादां च उलझे होया है कि भविष्य दी चिंता च फसे होया है। तू हाल दे च है कि नहीं वर्तमान दे च है कि नहीं। भाई साहब भाई वीर सिंह संत कवि ने अपने मन दी हालत बयान कर देना सतवादी रब दे मार्ग दे चलण वाले च दो खूबियां होंदियां ने, एक ते उह सच्चाई कबूल करन लग पैंदा है। सच्चाई की आउंदी है, कीते होए औगण चल रहे औगण कबूल करदा है, संत कबूल करदा है। कबीर सब ते हम बुरे, हम तज भलो सब को। एक बुराई भी पहाड़ वर्गी दिखाई देंदी अभ्यासी मनुख नूं अपनी। संसारी उसनों कहने जो अपने नूं ते देखदा नहीं, बस दूजियां नूं देखदा है, कबरां दे च मुरदे कढदा है, दूजियां दी सत पीढ़ियां बंड के रख देगा, अपने आप नूं ते देखदा ही नहीं। बहादुर शाह जफर दा एक बड़ा कीमती शेर है, वो कहिंदे, जब न थी अपने गुनाहों की खबर, देखते थे दुनिया के ऐबो हुनर, जब अपने गुनाहों पे पड़ी निगाह, तो जहां में कोई बुरा ना रहा। जफर आदमी उसको ना जानिएगा, हो वो कितना ही आलम फैजो जका, जिसे ऐश में याद खुदा ना रही, जिसे तैश में खौफे खुदा ना रहा। कहिंदा उसनु मनुख कहण दी लोड़ की है, सुख दे खुदा नु भुल गया, दुख दे खुदा नु भुल गया, इनू मनुख कहण दी की लोड़ है, इनू बंदा कहण दी की लोड़ है। ये हिंदुस्तान दा आखरी मुगल बादशाह सी, आखरी, जिस विचारे दी मौत रंगून दी जेल दे च हुई। अंग्रेजा ने पकड़ के इसनू रंगून दी जेल दे च बंद कीता। बहुत सारे इतिहासकार ते दार्शनिक इंज कहिंदे ने, इहदी जल्दी हार दा कारण भी इही सी कि फकीर तबीयत सी, अंतरमुखी हुंदा जा रहे, असी बाहरों संबंध टुटदे जा रहे सन, इहदी हार दा कारण भी इही है। नहीं तो बहुत वड्डी बादशाहत सी, बड़ी सल्तनत सी, बड़ी सेना सी, बड़ी फौज सी, बड़ा कुछ कर सकदा सी, पर तबीयत फकीराना हो गई सी। कहिंदा है, साफ कह रहे हैं, जब न थी अपने गुनाहों की खबर, देखते थे दुनिया के ऐबो हुनर, जब अपने गुनाहों पे पड़ी निगाह, तो जहां में कोई बुरा ना रहा। जफर आदमी उसको ना जानिएगा, बंदा कहण दी लोड़ ही नहीं है, मनुख है कहण दी लोड़ ही नहीं। जफर आदमी उसको ना जानिएगा, हो कितना ही आलम फैजो जका, जिसे ऐश में यादे खुदा ना रही, जिसे तैश में खौफे खुदा ना रहा। फकीर तबीयत ए इंसान से महापुरुषों की खूबी है, एक कमजोरियां कबूल कर देना, अपनिया कमजोरियां कबूल कर देना, मन देना। दूसरा अपने आप न छुपा देने। भाई गुरदास और भाई साहब भाई वीर सिंह बड़े कीमती बोल ने भाई वीर सिंह दे, मेरे छुपे रहने दी चाह, मैं ते छुप जाना चाहना। जद बीज मिटदा है ते दरख्त बनदा है, फल बनदा है, मैं ते छुप जाना चाहना, मैं ते मिट जाना चाहना। मिटण दे खुशी किसे नूं दिसे तो समझ लेना कोई संत है, कोई रब दा प्यारा है, कोई रब दे मार्ग ते चल रहा है। एकाग्रता बुरश ने मेरे छुपे रहण दी चाह, मन भटक रहा है। संत कवि कहिंदा समय च भटक रहा है, वकत दे च भटक रहा है। बीत गई दी याद पई हड्डा नूं खावे, आउण वाले दा सहम पिया मन नूं तड़फावे। थोड़ी जिहा कागरता बख्शने। बचपन तों गुरु ने मैनू भी एक कवि हिरदा दिता सी, मैं पंजाबी ब्रिज भाषा उर्दू दे च काफी रुबाइयां लिखियां ने। भाई वीर सिंह जी दी इस रुबाई नूं जद मैं पढ़िया, बीत गई दी याद पई हड्डा नूं खावे, आउण वाले दा सहम पिया मन नूं तड़फावे। दो रुबाइयां उदों मैं लिखियां, एक पंजाबी दी एक उर्दू दी, थोड़े सामने रखदे आं। कुछ माजी की खाक हूं, कुछ मुस्तकबिल का नूर हूं, कुछ माजी की खाक हूं, कुछ मुस्तकबिल का नूर हूं, जीना अभी नहीं आया क्योंकि हाल से अभी दूर हूं। हाल वर्तमान हूं इस वक्त। इसनों मैं पंजाबी रूप इंज दिता, माजी दियां यादां बस सागर दियां चलना, माजी दियां यादां बस सागर दियां चलना, भविष्य दी चिंता बस गल्ला ही गल्ला। जीवन में सिखिया अज दे कोलों अज नूं मिला ते अजे ही मिलना। अज वर्तमान हूं वर्तमान। भाई गुरदास कहिंदे ने वर्तमान विच वर्तदा होवन हार सोई परवाणा। किथे मन भटकदा कदी किसे कोल ना पुछना। जी इतनी गल हुण अज सुन ली है। जना खना पाठ करदा है, गुरुद्वारे आंदा है, नाम जपदा है, थां थां ते यही पुछना की करिए। मन नहीं भटक, मन भटकदा, मन नहीं लगदा। पर सवाल है मन किथे भटकदा है। मन चला जांदा है गुजरे हुए समय दियां यादां दे, मन चला जांदा है आने वाले समय दी चिंता च। इनू पहले लियाना है वर्तमान। कहिंदे ने भगवान दा दर है कि वर्तमान। भारत दे ऋषि इंज कहिंदे ने, वर्तमान भगवान दा दरवाजा है। दरवाजे तक पहुंच जाओ, बाकी भगवान ने आपे खिंच के ले जाना है अपने घर। दर तक ते पहुंचो, वर्तमान तक ते पहुंचो, हाल तक ते पहुंचो। वर्तमान विच वर्तदा होवन हार सोई परवाना। भाई गुरदास कहिंदे ने वर्तमान विच ओ पहुंच जांदा है। कौन? इक ते होन हार उसनू कबूल है, परवान है, दूसरा जप कर रहे है। वर्तमान विच लियाण दा साधन जप है। हुण मैं अर्ज करा, भूतकाल ते बड़ा लंबा गुजरिया होया समा, माजी ते बहुत लंबा, भविष्य भी बड़ा लंबा। ना भविष्य दा अंत, ना भूतकाल दा अंत, ना माजी नापिया तोलिया जा सकदा, ना मुस्तकबिल। वर्तमान कितना कहे? जे तुसी पुछो वर्तमान किन्ना है, अज दा दिन कतई नहीं, गुरबाणी नहीं मनदी इसनु। कोई भारत दा संत अज नु वर्तमान नहीं मनदा, इनू हाल नहीं मनदा। इस चक्कर च ना पैणा, अज दा दिन वर्तमान है। तो फिर वर्तमान दी अवधि कितनी है, समा कितना का है? वर्तमान सिर्फ एक दम है, बस एक दम। यह जड़ा एक दम है ना, बस यही वर्तमान। जेड़ा दम मेरे मुंह चो निकल गया, मेरे हाथ देच नहीं है, तो चला गया। ते जेड़ा दम अजे आया नहीं मेरे मुंह च, वह भी मेरे हाथ च नहीं है। मेरे हाथ च की है? जेड़ा दम मेरे मुंह च है। बड़े ध्यान नाल सुन लेना, बस इसे एक दम नो जिधर चाहिए वर्त लईए। तर्क खड़ी होवेगी, फिर एक दम नाल की आउंदा? कुछ भी नहीं। एक दम नाल कोई लंबी वाट नहीं तय आउंदी, एक दम नाल कोई वड्डा लंबा चौड़ा मकान नहीं बनाया जा सकता, एक दम देच कोई लंबा चौड़ा कारोबार नहीं किया जा सकता, एक दम देच कोई लंबी चौड़ी विद्या नहीं हासिल की जा सकती। तो एक दम जन्म साखी की कथा है। धन गुरु नानक देव जी महाराज मरदाने नू कहिंदे ने, पुरखा दसेंगा तेनू अपने दमां दा किन्ना क भरोसा है। सतगुर देखना चाहते सन ये दो जड़े मेरे नाल रहिंदे ने अध्यात्मक तल ते कित्थे तक पहुंचे ने। और गजब दी गल है, जद कोई पुछदा सी ये दो कौन ने थोड़े नाल, चेले ने? महाराज कहिंदे नहीं, मेरे चेले नहीं ने, खादम ने, नौकर ने? नहीं, खादम भी नहीं ने। फिर कौन ने? मेरे भाई ने, भाई मरदाना, भाई बाला। हरिद्वार दे ब्राह्मण हैरान हो गए कि हिंदू एक मुसलमान है, दोवें थोड़े भाई किस तरह हो गए? साहब कहिंदे असीं विचकार बैठ जाइए तो दोवें भाई ने। महान है वह मनुख जिहदे बैठण नाल भाईचारे का जन्म होवे, जिहदे बैठण नाल भाईचारा टुटदा होवे। कुछ भी नहीं है, कुछ भी नहीं है। साहब कहते असी विचकार बैठ जाइए, फिर हिंदू मुस्लिम भाई ने, ये दोवें मेरे भाई ने। सतगुर भाई साहब करके बुलाते सन। उस दिन तो गुरु घर के सब तो वड्डी पदवी बन गई भाई साहब। पंज प्यारियां नाल भाई साहब ने भाई गुरदास भाई मनी सिंह आदो कि इन्नियां अजीम हस्तियां नूं असीं भाई साहब करके बुलाने। गुरु का भरा हो जाना कोई थोड़ी गल है। गुरु का भरा मरदानिया दस तेनू अपने दमां का किन्ना क भरोसा है। महाराज थोड़ी संगत करदिया करदिया हुण बहुत भरोसा नहीं रहा। यह जन्म साखी की कथा है। मरदिया मरदिया दम निकलदा निकलदा महाराज सौ दम ते लई लवांगे बस इन्ना ही है। सौ दमां का भरोसा ज्यादा नहीं। सतगुरु कहिंदे ने बालिया तू दस तेनू अपने दमां का किन्ना क भरोसा है। बाला कहन लगा महाराज मरदाने नू सौ दमां दा भरोसा होवेगा मैनू नहीं है। मरदियां मरदियां मैं ते यही सोचदा बड़ी मुश्किल नाल दस दमां ते विश्वास कर सकदा। दस दम ते दोवें हथ जोड़ के कहन लगे महाराज थानू अपने दमां दा किन्ना क भरोसा। इनू हिंदी ते संस्कृत साहित दी दुनिया च कहंदे ने उष्ट लष्ट का अलंकार। उठदी पिठ दे चों लक्कड़ कढ़ के उठ नूं चलाना उष्ट लष्ट का अलंकार। जिहदा सवाल सी इह सवाल उसे ते ही कर देना। सवाल ते गुरु नानक दा सी ते गुरु नानक दा ही सवाल दोहां ने गुरु नानक ते कर दिता। महाराज थानू अपने दमां दा किन्ना क भरोसा है। सतगुर कहंदे ने मरदानिया तैनू सौ दमां दा भरोसा है। बालिया तेनू दस दमां दा भरोसा है। हम आदमी आ एक दमे मौलत मौत न जाना ये पंक्ति है। मैनू एको ही दम दा भरोसा जेडे मेरे मुंह च है जेड़ा चला गया मेरे हथे च नहीं ते जेड़ा आन वाला आउंदा कि नहीं आउंदा उहदा की पता। जेड़ा दम मेरे मुंह च है बस ए नकदी है। इसनू वर्तमान कहंदे ने। इस चक्कर च ना पैना अज का सारा दिन वर्तमान है कथा ही नहीं एकदम वर्तमान है। तो हुण तर्क खड़ी होवेगी एकदम नाल की होंदा है। दुनिया के सारे महामंत्र एकदम दे उचारण हो जाते हैं। वाहेगुरु एको ही दम चाहिदा है। ओम एकदम चाहिदा है। राम एकदम चाहिदा है। अल्लाहो एको ही दम। जितने महामंत्र ने जप दे वो एकदम दे उचारण हो जाते हैं। जिंदगी एकदम दी है ते तर्क खड़ा होए एक दफा फिर वाहेगुरु आखण नाल की आउंदा। एकदम नूं संस्कृत दे एक क्षण कहिंदे ने। क्षण एक छिन्न एक चित जै एक छिन्न ध्यायो काल फास के बीच ना आयो। एक छिन्न एक दम दे जिहड़ा भी आ गया जिसने ध्यान जोड़ लिया वो जन्मां जन्मांतरां दे दुख संताप पाप तो बच गया। एक छिन्न हजारां जन्मां करोड़ां जन्मां दे पापां नूं धोण वास्ते करोड़ जन्म नहीं चाहिए। एक क्षण चाहिए एक सैकंड। किसी कमरे विच 50 साल का अंधेरा होवे खुलिया ही ना होवे ते 50 साल के अंधेरे नूं कढ़न वास्ते 50 साल चाहिए। एक क्षण चाहिए बत्ती जला हो गया। अनंत जन्मां दे दुख ते पाप मिटाउण वास्ते अनंत जन्म नहीं चाहिए। इस चक्कर च ना पैना बड़ी भारी निराशा पैदा हो जाती है। एक क्षण चाहिए एक चित जाए एक छिन्न दिहायो। निर्वाण कीर्तन गावो करते का निमक सिमरत जित छूटे। निमक एक सैकंड गुरु अर्जन देव जी। एक छिन्न एक सैकंड। हुण दूसरा नुक्ता सुन लेना। करोड़ दफा वाहेगुरु वाहेगुरु आखदियां एक पाप भी नहीं दुलेगा। बर्दाश्त करना। करोड़ दफा वाहेगुरु वाहेगुरु आखदियां एक दुख भी नहीं मिटेगा और नहीं मिटते। वाहेगुरु वाहेगुरु भी करी जाने रोंदे पिटदे भी पैण कुछ भी नहीं है। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਦੁੱਖ ਵੀ ਨਹੀਂ ਮਿਟੇਗਾ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਪਾਪ ਵੀ ਨਹੀਂ ਮਿਟੇਗਾ। ਇੱਕ ਦਫਾ ਵਾਹਿਗੁਰੂ ਆਖਦਿਆਂ ਕਰੋੜਾਂ ਪਾਪ ਮਿਟ ਜਾਣਗੇ। ਇਹ ਦੂਸਰਾ ਨੁਕਤਾ, ਇੱਕ ਦਫਾ ਵਾਹਿਗੁਰੂ ਆਖਦਿਆਂ ਕਰੋੜਾਂ ਦੁੱਖ ਮਿਟ ਜਾਣਗੇ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ, ਬਹੁਤ ਸੌਖਾ ਹੈ। ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਔਖਾ, ਬਹੁਤ ਔਖਾ। ਉਹ ਇੱਕ ਦਫਾ ਵਾਹਿਗੁਰੂ ਆਖਣਾ ਕੀ ਹੈ? ਗਾਵੀਏ ਸੁਣੀਏ, ਜ਼ਬਾਨ ਗਾਇਨ ਕਰੇ ਮਨ ਸੁਣੇ, ਇਹ ਦੋਵੇਂ ਇੱਕ ਹੋ ਜਾਣ, ਸ਼ਬਦ ਤੇ ਸੁਰਤ ਇੱਕ ਹੋ ਜਾਏ। ਕਠਿਨ ਹੈ, ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿਹਾ, ਆਖਣ ਔਖਾ ਸਾਚਾ ਨਾਉ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿ ਦੇਈਏ, ਤੁਸੀਂ ਔਖਾ ਕਹਿੰਦੇ, ਮੈਂ ਹੁਣੇ 10 ਦਫਾ ਕਹਿ ਦਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਆਪ ਕਹਿੰਦੇ ਔਖਾ। ਇਹ ਕੀ ਔਖਾ? ਨਹੀਂ ਔਖਾ। ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ, ਇਸੇ ਨੂੰ ਕਹਿ ਰਹੇ ਨੇ ਮੇਰੇ ਪਾਤਸ਼ਾਹ, ਕਠਿਨ ਹੈ। ਭਗਤ ਕਬੀਰ ਕਹਿੰਦੇ ਨੇ, ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ। ਇੱਕ ਦਮ ਦੇ ਚ ਕਿਧਰੇ ਟਿਕ ਜਾਓ, ਖੁਦਾ ਹੁਣੇ ਹਾਜ਼ਰ, ਤੁਸੀਂ ਖੁਦਾ ਦੇ ਰੂਪ ਹੋ ਜਾਓਗੇ। ਭਗਤ ਕਬੀਰ, ਲਬਾ ਲਬੇ ਕੁੰ ਦੰਬਾ ਦਮ ਨੋ ਸ਼ਕੁਨ ਵਮੇ ਹਰ ਦੋ ਆਲਮ ਫਰਾਮੋ ਸ਼ਕੁਨ। ਭਾਈ ਸਾਹਿਬ, ਭਾਈ ਨੰਦ ਲਾਲ, ਦਮ ਇੱਕ ਪਿਆਲਾ ਹੈ, ਇਹਨੂੰ ਭਰ ਖੁਦਾ ਦੇ ਨਾਮ ਨਾਲ। ਇਹ ਗੱਲ ਵੱਖਰੀ, ਤੈਨੂੰ ਕਿਤਨੇ ਕੁ ਦਮ ਆਉਂਦੇ ਨੇ। ਇਹ ਪਿਆਲੇ ਖਾਲੀ ਨਹੀਂ ਆਉਣੇ, ਭਰਦੇ ਇਹਨਾਂ ਨੂੰ। ਲਬਾ ਲਬੇ ਕੁੰ ਦੰਬਾ ਦਮ ਨੋ ਸ਼ਕੁਨ ਵਮੇ ਹਰ ਦੋ ਆਲਮ ਫਰਾਮੋ ਸ਼ਕੁਨ। ਜੇ ਦੋ ਜਹਾਨਾਂ ਦੇ ਪਾਪ ਸੰਤਾਪ ਮਿਟਾਉਣਾ ਚਾਹੁੰਦਾ ਹੈ, ਦਮਾਂ ਦੇ ਪਿਆਲਿਆਂ ਨੂੰ ਭਰ ਭਰ ਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਇਹ ਹੀ ਆਖਿਆ ਸੀ, ਤੇਰੇ ਦਮਾਂ ਦੇ ਪਿਆਲੇ ਖਾਲੀ ਨੇ, ਕੁਛ ਵੀ ਨਹੀਂ, ਇਹਨੂੰ ਆਬੇ ਹਯਾਤ ਨਾਲ ਭਰ, ਇਹਨੂੰ ਭਰ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਮਹਾਰਾਜ ਦੀ ਬਾਣੀ। ਭਗਤਾਂ ਦੀ ਦੁਨੀਆਂ ਚ ਅੱਜ ਕੀ ਹੈ? ਅੱਜ ਤੋਂ ਮੁਰਾਦ ਸਾਰਾ ਦਿਨ ਨਹੀਂ, ਅੱਜ ਤੋਂ ਮੁਰਾਦ ਇਕਦਮ, ਇਕਦਮ ਅੱਜ ਹੈ। ਬਾਬਾ ਫਰੀਦ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ, ਤਾਕਮ ਕੂੰਜਣੀਆਂ ਮਨੋ ਮਚਿੰਦਣੀਆਂ। ਕੱਲ ਤੇ ਕਿਉਂ ਛੋੜਦਾ, ਭਵਿਸ਼ ਤੇ ਕਿਉਂ ਛੋੜਦਾ, ਹੁਣੇ ਹੀ ਮਿਲਾਪ ਲੈ ਖੁਦਾ ਦਾ, ਅੱਜ ਲੈ, ਹੁਣੇ ਹੀ ਲੈ। ਬਾਬਾ ਫਰੀਦ, ਇਹ ਗੱਲ ਵੱਖਰੀ ਹੈ ਕਿ 26 ਸਾਲ ਬੜੀ ਸਾਧਨਾ ਕੀਤੀ ਉਹਨਾਂ ਨੇ ਵੀ, ਐਸੀ ਕਿਹੜੀ ਸਾਧਨਾ ਜਿਹੜੀ ਉਹਨਾਂ ਨੇ ਨਹੀਂ ਕੀਤੀ? ਕਹਿੰਦੇ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਬੁੱਖ। ਇਸ ਚੱਕਰ ਚ ਨਾ ਪੈਣਾ ਜਿਹੜਾ ਭਗਤ ਮਾਲ ਵਿਚ ਲਿਖਿਆ ਜਾਂ ਤੁਹਾਨੂੰ ਸੁਣਾਇਆ ਜਾਂਦਾ, ਕਾਠ ਦੀ ਰੋਟੀ ਪੇਟ ਤੇ ਬਾਬੇ ਫਰੀਦ ਨੇ ਬੰਨੀ ਰੱਖੀ 12 ਸਾਲ। ਬਾਬੇ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ, ਕਾਠ ਦੀ ਰੋਟੀ ਨਾਲ ਬੁੱਖ ਨਹੀਂ ਮਿਟਦੀ, ਤੇ ਪੇਟ ਤੇ ਬੰਨਣ ਨਾਲ ਬੁੱਖ ਨਹੀਂ ਮਿਟਦੀ, ਪੇਟ ਦੇ ਛਪਾਉਣ ਨਾਲ ਬੁੱਖ ਮਿਟਦੀ। ਕਿਆ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ? ਬੜੀਆਂ ਬਚਕਾਨੀਆਂ ਕਹਾਣੀਆਂ ਜਿਹੜੀਆਂ ਅਸੀਂ ਭਗਤਾਂ ਸੰਤਾਂ ਮਹਾਂਪੁਰਸ਼ਾਂ ਨਾਲ ਜੋੜ ਦਿੰਦੇ ਹਾਂ, ਉਹਨਾਂ ਨੂੰ ਵੀ ਬਚਕਾਨਾ ਬਣਾ ਕੇ ਰੱਖ ਦਿੰਦੇ। ਫਿਰ ਕੀ ਅਰਥ ਨੇ? ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਬੁੱਖ। ਬਿਰਧ ਹੋ ਗਏ ਅਸੀਂ, ਸਰੀਰ ਬਾਬਾ ਜੀ ਦਾ ਤੇ ਦੰਦ ਨਹੀਂ ਸਨ, ਸਾਰੇ ਰਹਿ ਗਏ। ਖੁਦ ਕਹਿੰਦੇ ਨੇ, ਚੱਬਣ ਚੱਲਣ ਰਤਨ ਸੇ ਸੁਣੀਅਰ ਵਹਿ ਗਏ। ਚੱਬਣ, ਮੇਰੇ ਦੰਦ ਜਾਂਦੇ ਰਹੇ, ਨਹੀਂ ਨੇ। ਪੁਰਾਣਾ ਜ਼ਮਾਨਾ, ਇਸ ਤਰ੍ਹਾਂ ਦੇ ਡੈਂਟਿਸਟ ਨਹੀਂ ਆਉਂਦੇ ਸਨ, ਕੁਛ ਦੰਦ ਲਾ ਦੇਣ, ਦੰਦ ਨਹੀਂ ਸਨ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਸੱਤੂ ਗੋਲ ਕੇ ਪੀਂਦੇ ਸਨ ਜਾਂ ਦਲੀਆ ਖਾਂਦੇ ਸਨ, ਦੰਦ ਨਹੀਂ ਸਨ। ਬਾਬਾ ਫਰੀਦ ਕਹਿੰਦੇ, ਰੋਟੀ ਮੇਰੀ ਕਾਠ ਕੀ, ਘਰਾਂ ਚੋਂ ਮੰਗੀਆਂ ਹੋਈਆਂ ਰੋਟੀਆਂ ਆਉਂਦੀਆਂ ਸਨ ਡੇਰੇ ਚ, ਤੇ ਬੱਚੀਆਂ ਕੁਚੀਆਂ ਰੋਟੀਆਂ ਲੋਕੀ ਦੇ ਦਿੰਦੇ ਸਨ, ਬੱਚੇ ਕੁਚੇ ਨਾਨ, ਉਹ ਡੇਰੇ ਚ ਆ ਜਾਂਦੇ ਸਨ। ਤੇ ਫਰੀਦ ਉਦੋਂ ਹੀ ਖਾਂਦੇ ਸਨ ਜਦ ਬੁੱਖ ਹੈ, ਉਂਝ ਨਹੀਂ ਖਾਂਦੇ ਸਨ। ਲਾਵਣ ਮੇਰੀ ਬੁੱਖ, ਮੁਲਤਾਨੀ ਜੰਗ ਮੰਗਿਆਣਾ ਮੀਆਂ ਵਾਲੀ ਦਾ ਇਲਾਕਾ, ਪਤਾ ਸਾਗ ਸਬਜ਼ੀ ਨੂੰ ਕੀ ਕਹਿੰਦਾ? ਲਾਵਣ, ਅੱਜ ਵੀ ਲਾਵਣ ਕਹਿੰਦੇ। लावण मेरी भुख साग सब्जी की है बस भुख मैं भुख दे खाना मैनु स्वाद आउंदा आखिर साग सब्जी इस वास्ते है ना कि रोटी थोड़ी स्वादी लगे उंज रुखी खानी औखी बाबा फरीद कहने लावण की है मैं अर्ज करा अज भी मुल्तानी वीर दिल्ली च बथेरे ने पुराने बुजुर्ग लावण ही कहंदे जंग मंगयाने दा इलाका खुशाब कुंदियां दा इलाका मियां वाली दा इलाका डेरा गाजी खान दा इलाका लावण कहंदे रोटी मेरी काठ की सुकियां रोटियां कठ वर्गियां ने लकड़ वर्गियां ने तो मूंह दे च दंद ना होन ते आपे लकड़ वर्गियां ने सुकियां रोटियां होन ते मूंह दे च दंद ना होन रोटी मेरी काठ की लावण मेरी भुख पर मैं खांदा उदों हां जद मैं बहुत भुखा होना उंज नहीं खांदा बड़िया स्वादी लगदियां बड़ा स्वाद आउंदा बड़ा रस आंदा है साधना ते बड़ी गहरी कीती फरीद ने पर कहिंदे हुणे ही मिला लो की एवें लंबे इन्ने साल लाने इन्ने दिन खपना इन्ने सालां बदी बंदगी करनी हुणे ही आज मिला वा शेख फरीद ताकम कोंजणियां मनो मचिंदड़ियां जे मन नूं मछराण वालियां मन नूं मछरांदियां कौन ने वाशनावां केड़ियां भविष्य दी चिंता भूतकाल दियां यादां और की ने जब तुसी बाणी पढ़ रहे हो ना तो प्रश्न खड़ा होवे की करिए मन नहीं लगदा तो मन किथे चला गया गुजरे हुए कल दे चला गया आण वाले कल दे चला गया और की है गुजरे हुए समय दियां यादां होंदियां मैं एक दफा फिर दोहरा दें ताकि गल हमेशा लई तुहानू याद रहे कम से कम ए सवाल ते फिर किसे ता भी ना करना मन भटकदा जी मन भटकदा है मन भटकदा नहीं है मन चला जांदा है गुजरे हुए कल दियां यादां च मन चला जांदा है आण वाले कल दी चिंता च क्यों चला जांदा है भूतकाल दे च मैं फिर दोहरावां गुजरे हुए समय च मिले सन कुछ सुख अपने निशान छड गए ने याद आउंदे ने गुजरे हुए समय च मिले सन कुछ दुख अपनिया चोटां दे नक्श छड गए ने याद आउंदे ने दुख सुख याद आउंदे ने बहुत गहरे दुख जो भोगे होन याद आउंदे ने बहुत वड्डे सुख जो मिले होन ते चले गए होन याद आउंदे ने मन चला जांदा है गुजरे हुए कल दियां सुख दुख दियां यादां दे च मन चला जांदा है आण वाले कल दी चिंता च क्यों हुण जो मिले है किधरे ए ना चला जाए चिंता पिछे ते मिले सन सुख चले गए हुण जो कुछ है किधरे चला ना जाए जीवन है किधरे चला ना जाए जवानी है किधरे चली ना जाए मिले ने सुख किधरे चले ना जान चिंता पता है गुरु तेग बहादुर साहब जी का एक श्लोक थोनू सारिया नू कंठ होगा क्योंकि श्लोकों की बाणी च यह श्लोक जो आउंदा है मैं देखिया सारे ही पढ़ते हैं पर इहदे अर्थ बड़े गैबी ने अगम्मी ने चिंता तां की कीजिए जो अनहोनी होए ए मारग संसार को नानक थिर नहीं कोए तुसी आखोगे सीधा श्लोक इहदे ते अर्थ सानू आउंदे मैनू भी 25 साल भुलेखा रहा मेरे ते भी अर्थ 7-8 साल तो खुले ने पहले नहीं पहले मैं भी टीके दे मक्खी ते मक्खी मारदा रहा अर्थ ए नहीं ने चिंता तां की कीजिए जो अनहोनी होए ए मारग संसार को नानक थिर नहीं कोए दरअसल महाराज इत्थे ए कहण चिंता ना कर चिंता ते तां कर जे कुछ अनहोनी हुंदी होवे पता है चिंता किस गल दी चिंता दे दो कारण मैं थोड़े सामने रखा जो इस श्लोक दे साहिब बयान पे कर दें पहला कम से कम मेरे नाल ऐसा नहीं होना चाहिए हुंदा है जगत नाल होवे पिया कम से कम मेरे नाल ऐसा नहीं होना चाहिए पर अंदर चिंता बनी हुई किधरे हो ना जाए हो ना ए चिंता बनी गई ਦੂਸਰਾ ਚਿੰਤਾ ਦਾ ਕਾਰਨ ਐਸਾ ਹੋਣਾ ਚਾਹੀਦਾ, ਮੈਂ ਚਾਹੁੰਦਾ ਐਸਾ ਹੋਵੇ, ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ, ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ, ਨਾ ਹੋਵੇ। ਇਹ ਚਿੰਤਾ ਦੇ ਦੋ ਕਾਰਨ ਨੇ। ਮੈਂ ਫਿਰ ਦੁਹਰਾਉਣਾ ਤਾਂ ਕਿ ਪੂਰੀ ਪਕੜ ਆ ਜਾਏ। ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਹੁੰਦਾ ਜਗਤ ਨਾਲ ਹੋਵੇ। ਕਬੀਰ ਕਹਿੰਦੇ ਨਾ, ਪਾਰੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ, ਕਿਹੜੇ ਚੱਕਰਾਂ ਚ ਤੂੰ ਪਿਆ। ਪੜੋਸੀ ਦੀ ਅਰਥੀ ਨਿਕਲੀਏ ਤੇਰੀ ਵੀ ਨਿਕਲੇਗੀ, ਕਿਹੜੇ ਚੱਕਰਾਂ ਚ ਤੂੰ ਪਿਆ। ਪਾੜੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਹੋਇਆ ਕਿਸੇ ਦਾ ਨੁਕਸਾਨ ਹੋਵੇ ਪਿਆ, ਮੇਰਾ ਤਾਂ ਨਾ ਹੋਵੇ। ਹੋਈਏ ਕਿਸੇ ਦੀ ਬੇਇੱਜ਼ਤੀ ਹੋਵੇ ਪਈ, ਕਮ ਸੇ ਕਮ ਮੇਰੀ ਤੇ ਨਾ ਹੋਵੇ। ਕੋਈ ਅਸਾਧ ਰੋਗ ਅਸਾਧ ਬਿਮਾਰੀ ਚੰਬੜੀਏ ਕਿਸੇ ਨੂੰ, ਕਮ ਸੇ ਕਮ ਮੈਨੂੰ ਤੇ ਨਾ ਚੰਬੜੇ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਪਰ ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ, ਹੋ ਨਾ ਜਾਏ। ਦੂਸਰਾ ਐਸਾ ਹੋਣਾ ਚਾਹੀਦਾ, ਮੈਂ ਚਾਹੁੰਦਾ, ਮੇਰੀ ਇੱਛਾ, ਮੇਰੀ ਕਾਮਨਾ, ਐਸਾ ਹੋਣਾ ਚਾਹੀਦਾ, ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ। ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਇਸ ਸਲੋਕ ਵਿੱਚ ਕੀ ਕਹਿ ਰਹੇ ਨੇ, ਜੋ ਹੁੰਦਾ ਉਹ ਹੁੰਦਾ, ਜੋ ਨਹੀਂ ਹੁੰਦਾ ਨਹੀਂ ਹੁੰਦਾ, ਚਿੰਤਾ ਕਿਹੜੀ ਗੱਲ, ਪਰੇ ਸੁੱਟ। ਜੋ ਹੁੰਦਾ ਉਹ ਹੁੰਦਾ, ਤੇਰੇ ਲੱਖ ਰੋਕਣ ਦੇ ਬਾਵਜੂਦ ਵੀ ਨਹੀਂ ਰੁਕੇਗਾ, ਜੋ ਨਹੀਂ ਆਉਂਦਾ ਨਹੀਂ ਆਉਂਦਾ, ਤੇਰੇ ਲੱਖ ਕਰਨ ਦੇ ਬਾਵਜੂਦ ਵੀ ਨਹੀਂ ਹੋਵੇਗਾ। ਜੋ ਹੁੰਦਾ ਉਹ ਹੁੰਦਾ, ਜੋ ਨਹੀਂ ਆਉਂਦਾ ਨਹੀਂ ਆਉਂਦਾ। ਤੂੰ ਲੱਖ ਕੋਸ਼ਿਸ਼ ਕਰ, ਮੈਂ ਬੁੱਢਾ ਨਾ ਹੋਵਾਂ, ਜਵਾਨੀ ਬੁਢੇਪੇ ਚ ਬਦਲੇਗੀ। ਬਸ ਇੱਕੋ ਹੀ ਉਦਾਹਰਣ ਕਾਫੀ ਹੈ। ਤੂੰ ਲੱਖ ਕੋਸ਼ਿਸ਼ ਕਰ, ਮੇਰੇ ਚਿੱਟੇ ਵਾਲ ਨਾ ਹੁਣ ਹੋਣਗੇ, ਕਰ ਜਿੰਨੇ ਉਪਾਅ ਕਰਨੇ ਨੇ ਕਰ ਲੈ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਪਰ ਚਿੰਤਾ ਹੈ, ਹੋ ਨਾ ਜਾਵੇ, ਐਸਾ ਹੋਣਾ ਚਾਹੀਦਾ, ਮੈਂ ਚਾਹੁੰਦਾ, ਮੇਰੀ ਇੱਛਾ, ਮੇਰੀ ਕਾਮਨਾ, ਐਸਾ ਹੋਣਾ ਚਾਹੀਦਾ, ਪਰ ਅੰਦਰ ਚਿੰਤਾ ਮਤਾ ਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਜੋ ਹੁੰਦਾ ਉਹ ਹੁੰਦਾ, ਜੋ ਨਹੀਂ ਆਉਂਦਾ ਨਹੀਂ ਆਉਂਦਾ। ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਲਾਸਾ ਕਰਕੇ ਬਿਆਨ ਕਰਦੇ ਨੇ, ਜੋ ਹੋਵਾ ਹੋ ਵਤ ਸੋ ਜਾਣੇ। ਆਖਿਆ ਗਿਆ ਨਾ ਸਾਨੂੰ ਹੁਕਮ ਮੰਨੋ, ਤੇ ਹੁਕਮ ਕੀ ਹੈ? ਜੋ ਹੋਵਾ ਹੋ ਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋ ਗਿਆ ਹੋਣਾ ਸੀ, ਹੋਣਹਾਰ ਹੈ, ਤੇਰੇ ਕੀਤੇ ਕਰਮ ਉਸਦੇ ਬਣੇ ਭੋਏ ਵਿਧਾਨ। ਜੋ ਕੁਛ ਹੋਇਆ ਹੈ ਇਹ ਹੋਣਹਾਰ ਸੀ, ਹੋ ਕੇ ਰਹਿਣਾ ਸੀ। ਹੁਣ ਇਸ ਨੂੰ ਖਿੜੇ ਮੱਥੇ ਕਬੂਲ ਕਰ ਲੈ ਤੇ ਪ੍ਰਭੂ ਦਾ ਚਿੰਤਨ ਕਰ। ਪਰ ਹੁਣ ਗਿਲਿਆਂ ਨਾਲ ਭਰਿਆ ਐਸਾ ਤੇ ਨਹੀਂ ਹੋਣਾ ਚਾਹੀਦਾ ਸੀ, ਇਹ ਕਿਉਂ ਹੋਇਆ? ਇੱਕ ਸੂਫੀ ਸੰਤ ਇਸ ਨੂੰ ਇੰਜ ਬਿਆਨ ਕਰਦਾ ਹੈ, ਜੋ ਹੱਸ ਰਹਾ ਹੈ ਸੋ ਹੱਸ ਰਹੇਗਾ, ਜੋ ਰੋ ਰਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਮਨ ਚਲਾ ਜਾਂਦਾ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਮਨ ਚਲਾ ਜਾਂਦਾ ਆਉਣ ਵਾਲੇ ਸਮੇਂ ਦੀ ਚਿੰਤਾ ਚ, ਇਹਨੂੰ ਲਿਆ ਵਰਤਮਾਨ ਵਿੱਚ। ਤੇ ਵਰਤਮਾਨ ਕੀ ਹੈ? ਇਕਦਮ ਇਕਦਮ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ। ਬਸ ਇਕਦਮ ਵਿੱਚ ਲਿਆਓ, ਇਸ ਮਨ ਨੂੰ ਭਗਵਾਨ ਹਾਜ਼ਰ ਨਾਜ਼ਰ ਹੈ। ਨਾ ਕਿਸੇ ਮੰਦਿਰ ਚ ਮਿਲੇਗਾ, ਨਾ ਕਿਸੇ ਗੁਰਦੁਆਰੇ ਚ, ਨਾ ਕਿਸੇ ਮਸਜਿਦ, ਨਾ ਕਿਸੇ ਚਰਚ ਵਿੱਚ, ਨਾ ਕਿਸੇ ਤੀਰਥ ਵਿੱਚ, ਨਾ ਕਿਸੇ ਹੋਰ ਪਹਾੜ ਦੇ ਚੋਂ ਗੁਫਾ ਦੇ ਚੋਂ। ਜਦ ਵੀ ਲੱਭੇਗਾ ਇਹ ਨੌ ਨਿਧ ਨਾਮ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਗੁਰਦੁਆਰੇ ਗਿਆ ਹੋਇਆ ਉਸਦਾ ਸਫਲ, ਜਿਸ ਨੂੰ ਸਮਝ ਆ ਗਈ ਗੁਰੂ ਨੂੰ ਅੰਦਰੋਂ ਪ੍ਰਗਟ ਕਰਨਾ। ਮੰਦਰ ਗਿਆ ਹੋਇਆ ਉਸਦਾ ਸਫਲ, ਜਿਹਨੂੰ ਪਤਾ ਚੱਲ ਜਾਏ ਹਰੀ ਨੂੰ ਅੰਦਰੋਂ ਪ੍ਰਗਟ ਕਰਨਾ, ਔਰ ਜੀਵਨ ਨੂੰ ਹਰੀ ਮੰਦਰ ਬਣਾਉਣਾ। ਬਾਹਰੋਂ ਹਿੰਦੂ ਵੀਰਾਂ ਨੇ ਇੱਕ ਪ੍ਰਤੀਕ ਬਣਾਇਆ ਹੈ, ਜਿੱਥੇ ਜਿੱਥੇ ਹਿੰਦੂ ਟੈਂਪਲ ਹੁੰਦੇ ਨੇ ਦਰਵਾਜ਼ੇ ਤੇ ਇੱਕ ਘੜਿਆਲ ਲਟਕਾ ਦਿੰਦੇ ਨੇ, ਅੰਦਰ ਮੂਰਤੀ ਆਉਂਦੀ ਹੈ, ਮੂਰਤੀ ਅੰਦਰ ਆਉਂਦੀ ਹੈ, ਤੇ ਘੜਿਆਲ ਵਜਾ ਕੇ ਅੰਦਰ ਜਾਣਾ। ਇੱਕ ਪ੍ਰਤੀਕ ਹੈ ਕਿ ਗੁੰਜਾਰ ਕਰਕੇ, ਆਵਾਜ਼ ਕਰਕੇ, ਧੁਨ ਅਲਾਪ ਕਈ ਅੰਦਰ ਪ੍ਰਵੇਸ਼ ਕਰ ਸਕੋਗੇ। ਧਿਆਨ ਨੂੰ ਲੈ ਜਾਣ ਵਾਸਤੇ ਧੁਨ ਚਾਹੀਦੀ ਹੈ, ਧੁਨ ਦੇ ਆਸਰੇ ਤੇ ਧਿਆਨ ਅੰਦਰ ਜਾਵੇ, ਗੜਿਆਲ ਲਟਕਾ ਰੱਖੇ। ਉਹਨੂੰ ਵਜਾਉਂਦੇ ਨੇ, ਫਿਰ ਅੰਦਰ ਜਾਂਦੇ ਨੇ, ਮੂਰਤੀ ਦੇ ਦਰਸ਼ਨ ਕਰਦੇ ਨੇ। ਮੂਰਤੀ ਤੇ ਅੰਦਰ ਹੈ, ਗੜਿਆਲ ਬਾਹਰ ਹੈ। ਗੁਰੂ ਨਾਨਕ ਨੇ ਨੁਕਤਾ ਨਿਗਾਹ ਇਹ ਰੱਖਿਆ, ਅਗਰ ਜੀਵਨ ਮੰਦਰ ਹੈ ਤੇ ਮੂੰਹ ਦੇ ਜ਼ਬਾਨ ਪਰਮਾਤਮਾ ਨੇ ਆਪੇ ਹੀ ਗੜਿਆਲ ਲਟਕਾ ਕੇ ਰੱਖਿਆ, ਹੋਰ ਕਿਹੜਾ ਗੜਿਆਲ ਲਟਕਾਣਾ। ਆਹੀ ਗੜਿਆਲ ਹੈ, ਇਸ ਨੂੰ ਵਜਾਓ ਤੇ ਇਸ ਤੇ ਅਸਵਾਰ ਕਰਕੇ ਧਿਆਨ ਨੂੰ ਅੰਦਰ ਲੈ ਜਾਓ, ਗੜਿਆਲ ਨੂੰ ਵਜਾ ਕੇ ਅੰਦਰ ਜਾਓ। ਇਹੀ ਮੰਦਰ ਹੈ, ਹਰੀ ਮੰਦਰ ਇਹੋ ਸਰੀਰ ਹੈ, ਇਸ ਵਿੱਚ ਸੱਚੇ ਕਾ ਵਾਸਾ। ਭਗਤ ਪੀਪਾ ਜੀ ਕਹਿੰਦੇ ਕਾਯੋ ਦੇਵ ਕਾਯੋ ਦੇਵਲ ਕਾਯੋ ਜੰਗਮ ਜਾਤੀ ਕਾਯੋ ਧੂਪ ਦੀਪ ਨਹੀਂ ਬੇਦਾ ਕਾਯੋ ਪੂਜੋ ਪਾਤੀ। ਮੇਰੀ ਕਾਇਆ ਦੇਵਲ ਬਣ ਗਈ, ਮੰਦਰ ਬਣ ਗਈ, ਕਿਉਂ? ਹਰੀ ਪ੍ਰਗਟ ਹੋ ਗਿਆ ਮੰਦਰ ਵਿੱਚ, ਗਿਆ ਹੋਇਆ ਸਫਲ ਉਸ ਮਨੁੱਖ ਦਾ ਜਿਹਦਾ ਜੀਵਨ ਹਰੀ ਮੰਦਰ ਬਣ ਗਿਆ। ਇਹ ਜ਼ਬਾਨ ਘੜਿਆਲ ਹੈ, ਇਸ ਨੂੰ ਵਜਾਉਣਾ। ਹੁਣ ਮੈਂ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਦੁੱਖ ਵੀ ਨਹੀਂ ਮਿਟਣਾ, ਇੱਕ ਪਾਪ ਵੀ ਨਹੀਂ ਮਿਟਣਾ। ਜਿਹੜਾ ਅਸੀਂ ਸੁਣਦੇ ਹਾਂ ਨਾ, ਇੱਕ ਦਫਾ ਵਾਹਿਗੁਰੂ ਆਖੋ ਤੇ ਜਨਮਾਂ ਜਨਮਾਂਤਰਾਂ ਦੇ ਪਾਪ ਧੁੱਲ ਜਾਣਗੇ। ਸਹੀ ਹੈ, ਸਹੀ ਹੈ, ਪਰ ਇੱਕ ਦਫਾ ਆਖਣਾ ਇਹ ਨਹੀਂ ਜਿਹੜਾ ਅਸੀਂ ਕਹਿੰਦੇ, ਇਹ ਨਹੀਂ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ, ਇੱਕ ਪਾਪ ਵੀ ਨਹੀਂ ਧੁਲੇਗਾ, ਇੱਕ ਦੁੱਖ ਵੀ ਨਹੀਂ ਮਿਟੇਗਾ, ਔਰ ਨਹੀਂ ਮਿਟਦੇ। ਇੱਕ ਦਫਾ ਵਾਹਿਗੁਰੂ ਆਖਦੇ ਹਾਂ, ਸਾਰੇ ਹੀ ਦੁੱਖ ਮਿਟ ਜਾਂਦੇ, ਸਾਰੇ ਹੀ ਪਾਪ ਮਿਟ ਜਾਂਦੇ। ਦੂਸਰਾ, ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ, ਬਹੁਤ ਸੌਖਾ ਹੈ। ਕਈ ਸੈਂਕੜੇ ਪਾਠ ਜਪਜੀ ਸਾਹਿਬ ਦੇ ਕਰਦੇ ਨੇ, ਸੁਖਮਨੀ ਸਾਹਿਬ ਦੇ ਕਰਦੇ ਨੇ, ਅਸੀਂ ਜਿਤਨੇ ਕਰ ਲੈਣ ਠੀਕ ਹੈ। ਇੱਕ ਪੰਕਤੀ ਪੜ੍ਹਨੀ ਬੜੀ ਕਠਿਨ ਹੈ, ਔਖੀ ਹੈ, ਪਰ ਠੀਕ ਹੈ, ਕਰੀ ਜਾਓ, ਕਿਸੇ ਦਿਨ ਇੱਕ ਪੰਕਤੀ ਪੜ੍ਹਨ ਦੀ ਜਾਚ ਆ ਜਾਏ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਕਰਨਾ ਬੜਾ ਆਸਾਨ ਹੈ, ਇੱਕ ਦਫਾ ਵਾਹਿਗੁਰੂ ਜਪਣਾ ਬੜਾ ਔਖਾ। ਜ਼ਬਾਨ ਉਚਾਰਨ ਕਰੇ, ਔਰ ਉਚਾਰਨ ਹੋਵੇ ਜਿਹੜੀ ਘੜਿਆਲ ਦੀ ਆਵਾਜ਼ ਹੈ, ਘੜਿਆਲ ਦੀ ਆਵਾਜ਼ ਧੁਨਾਕਾਰ ਹੈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਏ। ਇਸ ਤਰ੍ਹਾਂ ਦੀ ਧੁਨਾਕਾਰ ਆਵਾਜ਼ ਲੰਬੀ ਤੇ ਮਨ ਉਸ ਨੂੰ ਸੁਣੇ। ਇਹਨੂੰ ਧਿਆਨ ਸਾਧਨਾ ਕਹਿੰਦੇ ਨੇ, ਜਪ ਸਾਧਨਾ ਕਹਿੰਦੇ ਨੇ, ਇਹਨੂੰ ਨਾਮ ਅਭਿਆਸ ਕਹਿੰਦੇ ਨੇ। ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਿਆ। ਪ੍ਰੇਰਿਤ ਹੋ ਕੇ ਜਿਹੜੇ ਅੰਮ੍ਰਿਤ ਵੇਲੇ ਅੱਧਾ ਘੰਟਾ 15 ਮਿੰਟ 10 ਮਿੰਟ ਕਰਨਗੇ, ਦੇਖੋ ਰੋਟੀ ਖਾਂਦੇ ਆ 15 ਮਿੰਟ ਹੀ ਲੱਗਦੇ ਨਾ, ਸਾਰਾ ਦਿਨ ਭੁੱਖ ਨਹੀਂ ਲੱਗਦੀ। ਮੇਰਾ ਅਨੁਭਵ, ਅਗਰ 15 ਮਿੰਟ ਵੀ ਤੁਸੀਂ ਜਪ ਕਰ ਲਓ, ਚਲੋ ਮਨ ਨਹੀਂ ਜੁੜਿਆ, ਸ਼ਬਦ ਸੁਰਤ ਇੱਕ ਨਹੀਂ ਹੋਈ, ਮਨ ਥੋੜਾ ਜਿਹਾ ਨੇੜੇ ਚਲਾ ਗਿਆ, ਤਾਂ ਵੀ ਇਤਨਾ ਰਸ ਬਣ ਜਾਏਗਾ, ਦਿਹਾੜੀ ਚੰਗੀ ਲੰਘ ਜਾਏਗੀ, 24 ਘੰਟੇ ਠੀਕ ਲੰਘ ਜਾਣਗੇ, ਕਿਸੇ ਸਰੂਰ ਦੇ ਚ ਲੰਘਣਗੇ, ਕਿਸੇ ਮਸਤੀ ਚ ਲੰਘਣਗੇ, ਵਿਅਰਥ ਨਹੀਂ ਜਾਏਗਾ। ਇੱਕ ਤਿਲ ਨਹੀਂ ਬਣਨੇ ਕਾਲੇ, ਮਹਾਰਾਜ ਕਹਿੰਦੇ ਇੱਕ ਤਿਲ ਜਿਤਨੇ ਵੀ ਗਾਲਣਾ ਵਿਅਰਥ ਨਹੀਂ ਜਾਏਗੀ, ਬਰਬਾਦ ਨਹੀਂ ਜਾਏਗੀ, ਇਸ ਚੱਕਰ ਚ ਨਾ ਪਾਓ। ਲੇਕਿਨ ਪੂਰੇ ਇਰਾਦੇ ਨਾਲ, ਪੂਰੀ ਦ੍ਰਿੜਤਾ ਨਾਲ, ਪੂਰੀ ਮਿਹਨਤ ਨਾਲ ਕਮ ਸੇ ਕਮ ਮਨੁੱਖ 20 ਮਿੰਟ ਤੇ ਕੱਢੇ, ਤੇ ਜੇ 20 ਮਿੰਟ ਵੀ ਨਹੀਂ ਕੱਢ ਸਕਦਾ ਤਾਂ ਇੱਕ ਗੱਲ ਸਪਸ਼ਟ ਹੋ ਗਈ, ਇਹਦੇ ਕੋਲ ਸੰਸਾਰ ਲਈ ਵਕਤ ਹੈ, ਨਿਰੰਕਾਰ ਲਈ ਨਹੀਂ। ਅਜੇ ਨਿਰੰਕਾਰ ਦੀ ਕੋਈ ਅਹਿਮੀਅਤ ਨਹੀਂ ਇਸ ਦੀ ਦੁਨੀਆਂ ਚ, ਕਮ ਸੇ ਕਮ 20 ਮਿੰਟ ਤੇ ਕੱਢ। ਤੇ ਜਿਸ ਜਗ੍ਹਾ ਬੈਠ ਕੇ ਰੋਜ਼ ਰੋਜ਼ ਜਪ ਕਰੋਗੇ ਉਹ ਜਗ੍ਹਾ ਚਾਰਜ ਹੋ ਜਾਏਗੀ, ਇਹ ਵੀ ਮੈਂ ਅਰਥ ਕਰਦੇ ਹਾਂ। ਉਸ ਜਗ੍ਹਾ ਦਾ ਆਪਣਾ ਅਸਰ ਹੈ। ਇਸ ਵਾਸਤੇ ਕਹਿੰਦੇ ਜਿੱਥੇ ਕਥਾ ਕੀਰਤਨ ਹੋਵੇ, ਗੁਰਦੁਆਰਾ ਮੰਦਰ, ਉੱਥੇ ਦੁਨਿਆਵੀ ਗੱਲ ਨਹੀਂ ਚਾਹੀਦੀ। ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀ। ਜਿਵੇਂ ਜੁੱਤੀਆਂ ਅਸੀਂ ਬਾਹਰ ਰੱਖ ਕੇ ਆਉਂਦੇ ਹਾਂ ਨਾ, ਫਿਜ਼ੂਲ ਦੀਆਂ ਗੱਲਾਂ ਵੀ ਉਸ ਜਗ੍ਹਾ ਤੋਂ ਬਾਹਰ ਰੱਖੀਏ ਜਿੱਥੇ ਜਪ ਤਪ ਹੁੰਦਾ ਹੋਵੇ, ਕਥਾ ਕੀਰਤਨ ਹੁੰਦੀ, ਤਾਂ ਕਿ ਉੱਥੋਂ ਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਪਾਵਨ ਬਣੀ ਰਹੇ, ਉੱਥੋਂ ਦਾ ਮਾਹੌਲ ਪਵਿੱਤਰ ਬਣਿਆ ਰਹੇ। ਮੈਨੂੰ ਹਜ਼ਾਰਾਂ ਸਤਸੰਗੀਆਂ ਨੇ, ਗੁਰਸਿੱਖਾਂ ਨੇ ਆਖਿਆ ਵੀ ਗਿਆਨੀ ਜੀ ਤੁਸੀਂ ਦਿੱਲੀ ਦੀਆਂ ਬਾਕੀ ਕਲੋਨੀਆਂ ਚ ਵੀ ਕਥਾ ਕਰਦੇ ਪਰ ਜੋ ਰਸ ਸਾਨੂੰ ਸੀਸਗੰਜ ਸਾਹਿਬ ਆਉਂਦਾ ਹੋਰ ਕਲੋਨੀਆਂ ਚ ਨਹੀਂ ਉੱਥੇ ਵੀ ਅਸੀਂ ਆਉਂਦੇ ਹਾਂ। ਇੱਕ ਨੇ ਨਹੀਂ ਇੱਕ ਕਹਿ ਦਿੰਦਾ ਤਾਂ ਸ਼ਾਇਦ ਮੈਂ ਨਜ਼ਰ ਅੰਦਾਜ਼ ਕਰਦਾ, ਕਈਆਂ ਨੇ ਕਿਹਾ ਉੱਥੇ ਕੀਰਤਨ ਸੁਣਦਿਆਂ ਬੜਾ ਰਸ ਆਉਂਦਾ। ਉਹੀ ਰਾਗੀ ਆਉਂਦੇ ਨੇ ਉਸ ਕਲੋਨੀ ਚ ਕਰਦੇ ਪੈਂਦੇ ਨੇ, ਅਸੀਂ ਸੁਣਨ ਵਾਸਤੇ ਜਾਂਦੇ ਹਾਂ, ਖੇਡ ਨਹੀਂ ਬਣਦੇ। ਜਦ ਇਸ ਤਰ੍ਹਾਂ ਲਗਾਤਾਰ ਕਈਆਂ ਨੇ ਮੈਨੂੰ ਕਿਹਾ ਉੱਥੇ ਆਉਂਦਿਆਂ ਤੇ ਕੁਝ ਰਸ ਬਣਦਾ, ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਇੱਕ ਤੇ ਇਹ ਇੱਥੇ ਵਕਤ ਦਾ ਅਵਤਾਰੀ ਪੁਰਸ਼ ਕੁਛ ਦਿਨ ਰਿਹਾ, ਇਸ ਮਿੱਟੀ ਵਿੱਚ ਅਜੇ ਵੀ ਕੁਛ ਜ਼ਿੰਦਗੀ ਹੈ। ਦੂਸਰਾ 24 ਘੰਟੇ ਇੱਥੇ ਬਾਣੀ ਦਾ ਪਾਠ ਚੱਲਦਾ ਹੀ ਹੈ, ਕੀਰਤਨ ਦੇ ਰੂਪ ਵਿੱਚ, ਪਾਠਾਂ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ। ਔਰ ਜਿਸ ਵਕਤ ਸੁਖਾਸਣ ਹੋ ਜਾਂਦਾ ਫਿਰ ਸੇਵਾ ਦੇ ਰੂਪ ਵਿੱਚ, ਔਰ ਜਪ ਕਰਦੇ ਹੋਇਆ ਸੇਵਾ ਕਰਦੇ ਨੌਜਵਾਨ ਵਾਹਿਗੁਰੂ ਦੀ ਧੁਨ ਅਲਾਪ ਰਹੇ ਹੁੰਦੇ ਨੇ, ਧੁਲਾਈ ਕਰਦੇ ਪਏ ਹੁੰਦੇ ਨੇ ਰਾਤ ਦੀ ਕੋਈ 1:30 ਵਜੇ ਤੱਕ ਉਹ ਧੁਲਾਈ ਕਰਕੇ ਫਿਰ ਨਵੇਂ ਸਿਰੋਂ ਵਿਛਾਈ ਆਉਂਦੀ ਹੈ। ਇਹ ਸਾਰਾ ਕੰਮ ਇਹ ਸਾਰੀ ਸੇਵਾ ਜਪ ਕਰਦੇ ਹੋਏ ਕਰਦੇ ਨੇ, ਤੁਸੀਂ ਦੇਖ ਸਕਦੇ ਹੋ ਕਦੀ, ਕਿਉਂਕਿ ਕਲੋਨੀਆਂ ਵਿੱਚ ਹਾਜ਼ਰੀ ਭਰ ਕੇ 10 ਅਕਸਰ 12-1 ਵਜੇ ਸੀਸਗੰਜ ਸਾਹਿਬ ਪਹੁੰਚਦਾ, ਮੇਰੀ ਰਿਹਾਇਸ਼ ਉੱਥੇ ਹੁੰਦੀ ਹੈ ਅਤੇ ਮੈਂ ਇਹਨਾਂ ਨੌਜਵਾਨਾਂ ਨੂੰ ਸੇਵਾ ਕਰਦਿਆਂ ਦੇਖਦਾ ਹੁੰਦਾ। 24 ਘੰਟੇ ਜਿੱਥੇ ਵਾਹਿਗੁਰੂ ਦਾ ਜਪ ਚੱਲ ਰਿਹਾ ਉੱਥੋਂ ਦੀ ਫਿਜ਼ਾ, ਅਤੇ ਜਿਸ ਗੁਰਦੁਆਰੇ 'ਚ ਕਿਧਰੇ ਘੰਟਾ ਅੱਧਾ ਘੰਟਾ ਪਾਠ ਹੁੰਦਾ ਹੋਵੇਗਾ, ਕਿਤੇ ਸ਼ਾਮ ਨੂੰ ਰਹਿਰਾਸ ਸਾਹਿਬ 15 ਮਿੰਟ, ਕਿਤੇ ਸਵੇਰੇ ਹੁਕਮਨਾਮਾ, ਕਲੋਨੀਆਂ ਦੇ ਗੁਰਦੁਆਰੇ 'ਚ ਇਹੀ ਕੁਛ, ਯਾਦ ਸਾਹ ਦੀਵਾਰ ਦਾ ਕੀਰਤਨ ਅੱਧਾ ਘੰਟਾ 1.25 ਘੰਟਾ ਸਾਰਾ ਦਿਨ ਤੇ ਕੁਛ ਵੀ ਨਹੀਂ। ਮੈਂ ਕਿਹਾ ਉੱਥੇ ਜਿਹੜਾ ਤੁਹਾਨੂੰ ਰਸ ਆ ਜਾਂਦਾ, ਆਨੰਦ ਆ ਜਾਂਦਾ, ਉੱਥੋਂ ਦੀਆਂ ਲਹਿਰਾਂ ਨੇ, ਉੱਥੋਂ ਦਾ ਮਾਹੌਲ ਹੈ, ਇਹਨੂੰ ਕਹਿੰਦੇ ਨੇ ਅਸਥਾਨ ਭੇਦ, ਜਗ੍ਹਾ ਦਾ ਅਸਰ। ਸੋ ਅਸਥਾਨ ਬਤਾਓ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ, ਜਿੱਥੇ ਦਿਨ ਰਾਤ ਕੀਰਤਨ ਚੱਲਦਾ ਮੈਨੂੰ ਉਹ ਜਗ੍ਹਾ ਦੱਸੋ, ਕਿਉਂਕਿ ਉਹ ਜਗ੍ਹਾ ਚਾਰਜ ਹੋ ਗਈ ਹੋਵੇਗੀ, ਉਸ ਜਗ੍ਹਾ 'ਚ ਸ਼ਕਤੀ ਹੋਵੇਗੀ, ਉਹ ਜਗ੍ਹਾ ਇਤਨੀ ਪਾਵਨ ਹੋ ਗਈ ਹੋਵੇਗੀ। ਮੈਂ ਅਰਜ ਕਰਾਂ ਜਿੱਥੇ ਬੈਠ ਕੇ ਘਰ ਦੇ ਤੁਸੀਂ ਨਾਮ ਜਪੋ ਔਰ ਰੋਜ਼ ਜਪੋ, ਸਵੇਰੇ ਸ਼ਾਮ ਜਪੋ, ਉਹ ਜਗ੍ਹਾ ਇਤਨੀ ਚਾਰਜ ਹੋ ਜਾਏਗੀ, ਕਿਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠਾ ਉਹਦੇ ਮੂੰਹੋਂ ਵੀ ਵਾਹਿਗੁਰੂ ਨਿਕਲ ਜਾਏਗਾ, ਉਸ ਜਗ੍ਹਾ ਦਾ ਅਸਰ ਹੈ। ਇਹਨੂੰ ਅਸਥਾਨ ਭੇਦ ਕਹਿੰਦੇ ਨੇ। ਸੋ ਅਸਥਾਨ ਬਤਾਓ ਨੀਤਾ, ਜਾਂ ਕਿ ਹਰ ਹਰ ਕੀਰਤਨ ਨੀਤਾ, ਕਦੀ ਕਦਾਈ ਕੀਰਤਨ ਹੁੰਦਾ ਉਹ ਜਗ੍ਹਾ ਨਾ ਦੱਸੋ ਮੈਨੂੰ। ਗੁਰੂ ਅਰਜਨ ਦੇਵ ਜੀ, ਉਹ ਜਗ੍ਹਾ ਦੱਸੋ ਜਿੱਥੇ 8 ਪੈਰ ਕੀਰਤਨ ਹੁੰਦਾ। ਸੋ ਅਸਥਾਨ ਬਤਾਓ ਨੀਤਾ, ਜਾਂ ਕਿ ਹਰ ਹਰ ਕੀਰਤਨ ਨੀਤਾ, ਨੀਤਾ ਪ੍ਰਤੀ ਹੁੰਦਾ ਮੈਂ ਉੱਥੇ ਬੈਠ ਕੇ ਸੁਣਾ, ਕਿਉਂਕਿ ਉਹ ਜਗ੍ਹਾ ਚਾਰਜ ਹੋਈ ਹੋਵੇਗੀ, ਉਸ ਜਗ੍ਹਾ ਦਾ ਆਪਣਾ ਅਸਰ ਹੋਵੇਗਾ। ਹਜ਼ਾਰਾਂ ਮਨੁੱਖਾਂ ਦਾ ਇਹ ਅਨੁਭਵ ਹੈ, ਵਿਸਟਰ ਬੁੱਕ 'ਚ ਲਿਖ ਕੇ ਗਏ ਨੇ ਦਰਬਾਰ ਸਾਹਿਬ, ਇੱਥੇ ਆਉਂਦਿਆਂ ਸਾਨੂੰ ਸਕੂਨ ਮਿਲਿਆ, ਸ਼ਾਂਤੀ ਮਿਲੀ, ਭਾਵੇਂ ਜੋ ਕੁਛ ਗਾਇਨ ਹੋ ਰਿਹਾ ਸੀ ਸਾਡੀ ਸਮਝ ਤੋਂ ਪਰੇ, ਮੰਜੀ ਸਾਹਿਬ ਦੇ ਭਾਵੇਂ ਕਥਾ ਹੋ ਰਹੀ ਸੀ ਸਾਡੇ ਸਮਝ ਤੋਂ ਪਰੇ, ਪਰ ਇੱਥੇ ਆ ਕੇ ਸ਼ਾਂਤੀ ਮਿਲਦੀ, ਸਕੂਨ ਮਿਲਦਾ। ਇੱਕ ਉਹੀ ਮੰਦਰ ਹੈ ਜੋ 24 ਘੰਟੇ ਬੋਲ ਰਿਹਾ, 24 ਘੰਟੇ ਕੀਰਤਨ ਹੋ ਰਿਹਾ। ਚਲੋ ਸਮਾਂ ਤੇ ਹੋ ਗਿਆ, ਪਰ 1 ਮਿੰਟ ਮੈਂ ਤੁਹਾਡਾ ਲਵਾਂ। ਮੈਂ ਇੱਕ ਦਿਨ ਕਲਾ ਤੇ ਬੋਲ ਰਿਹਾ ਸੀ, ਗਵਾਲੀਅਰ ਦੀ ਗੱਲ ਹੈ, ਤੇ ਗਵਾਲੀਅਰ ਦਾ ਜਿਹੜਾ ਗੁਰਦੁਆਰਾ ਹੈ ਉੱਥੋਂ ਦੇ ਮਹਾਰਾਜੇ ਸਿੰਧੀਆਂ ਨੇ ਬਣਵਾਇਆ ਸੀ, ਮਸਜਿਦ ਵੀ ਬਣਾਈ, ਮੰਦਰ ਵੀ ਬਣਾ ਕੇ ਦਿੱਤਾ, ਗੁਰਦੁਆਰਾ ਵੀ, ਫੌਜ ਦੇ ਵਿੱਚ ਉਦੋਂ ਸਿੱਖ ਹੁੰਦੇ ਸਨ। ਇਹ 3 ਅਸਥਾਨ ਨਾਲੇ ਨਾਲੇ ਉਸਨੇ ਬਣਾਏ, ਵਿਚਕਾਰ ਮੰਦਰ ਹੈ ਇੱਕ ਪਾਸੇ, ਮਸਜਿਦ ਇੱਕ ਪਾਸੇ, ਗੁਰਦੁਆਰਾ, ਤਿੰਨੇ ਇੱਕੋ ਹੀ ਲਾਈਨ ਵਿੱਚ ਨੇ, ਔਰ ਤਿੰਨੇ ਬੜੇ ਕੀਮਤੀ ਪੱਥਰ ਨਾਲ ਬਣਾਏ ਗਏ ਨੇ, ਔਰ ਉਹਨਾਂ ਦੇ ਉੱਤੇ ਕਢਾਈ ਦਾ ਕੰਮ ਬੜਾ ਗਜ਼ਬ ਦਾ ਹੈ। ਉੱਥੇ ਕਿਧਰੇ ਮੈਨੂੰ ਗੱਲ ਫੁਰੀ, ਕਲਾ ਤੇ ਮੈਂ ਬੋਲ ਰਹੀ ਸੀ, ਕਲਾ ਹੁਨਰ ਨੂੰ ਕਹਿੰਦੇ ਨੇ, ਸੰਗੀਤ ਇੱਕ ਕਲਾ ਹੈ, ਕਵਿਤਾ ਇੱਕ ਕਲਾ ਹੈ, ਚਿੱਤਰਕਾਰੀ ਕਲਾ ਹੈ, ਨ੍ਰਿਤਕਾਰੀ ਕਲਾ ਹੈ। ਇਹ ਕਲਾ ਕਿੰਨੀ ਤਰ੍ਹਾਂ ਦੀ ਹੈ, ਪੁਰਾਣੇ ਜ਼ਮਾਨੇ 'ਚ ਅਵਤਾਰਾਂ ਨੂੰ ਨਾਪਦੇ ਸਨ ਇਹਦੇ 'ਚ ਕਲਾ ਕਿਤਨੀ ਹੈ, ਜੈਸੇ ਕਹਿੰਦੇ ਨੇ ਸ੍ਰੀ ਕ੍ਰਿਸ਼ਨ ਦੇ 16 ਕਲਾ ਸਨ, ਰਾਮ ਦੇ 14 ਕਲਾ ਸਨ। ਰਾਮ ਨੂੰ ਛੋਟਾ ਮੰਨਦੇ ਨੇ ਕ੍ਰਿਸ਼ਨ ਤੋਂ, ਉਹਨੂੰ ਸੰਪੂਰਨ ਅਵਤਾਰ ਵੀ ਨਹੀਂ ਮੰਨਦੇ, ਸੰਪੂਰਨ ਅਵਤਾਰ ਕ੍ਰਿਸ਼ਨ ਨੂੰ ਮੰਨਦੇ ਨੇ। ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪੰਕਤੀ ਨੂੰ ਜੋ ਜਿਹੜੀ ਮਨੌਤ ਹੈ ਅੱਗੇ ਕੀਤਾ, 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕਰ ਚਲਿਆ। ਪਰਮਾਤਮਾ ਸਿਰਫ 16 ਕਲਾ ਨਹੀਂ, ਅਨੰਤ ਕਲਾ ਨਹੀਂ ਗਿਣ ਸਕਦੇ। ਉਸੇ ਤੋਂ ਕੋਈ ਕਲਾ ਲੈ ਕੇ ਆ ਜਾਂਦਾ, 16 ਕੋਈ 4 ਕੋਈ 6। ਕਿਸੇ ਨੂੰ ਅੰਸਾ ਅਵਤਾਰ ਵੀ ਕਿਹਾ, ਅੰਸ ਮਾਤਰ ਕਲਾ ਹੈ, ਬਥੋੜੀ ਅੰਸ ਮਾਸਤਰ ਕਲਾ। ਤੇ ਮੈਂ ਬਹੁਤ ਰਿਹਾ ਸੀ ਇਹ ਜਿਹੜੀਆਂ ਕਲਾ ਆਉਂਦੀਆਂ ਨੇ। ਇੱਕ ਸਿਆਣਾ ਸਿੰਧੀ ਵੀਰ ਮੇਰੇ ਕੋਲ ਆਇਆ, ਕਹਿਣ ਲੱਗ, ਗਿਆਨੀ ਜੀ ਤੁਹਾਨੂੰ ਕਿਲੇ ਤੇ ਲੈ ਚੱਲਦੇ ਹਾਂ, ਤੁਹਾਨੂੰ ਕਲਾ ਦਾ ਇੱਕ ਨਮੂਨਾ ਦਿਖਾਉਂਦੇ ਹਾਂ, ਜੀਵਦਾ ਜਾਗਦਾ, ਦੇਖ ਕੇ ਤੁਸੀਂ ਦੰਗ ਰਹਿ ਜਾਓਗੇ। ਕਹਿੰਦੇ ਮੈਂ ਤੁਹਾਡੀ ਕਲਾ ਦੀ ਕਥਾ ਸੁਣ ਕੇ ਪ੍ਰਭਾਵਿਤ ਹੋਇਆ ਤੇ ਤੁਹਾਨੂੰ ਕਲਾ ਦੀ ਜੀਵਦੀ ਜਾਗਦੀ ਮੂਰਤੀ ਦਿਖਾਉਣਾ ਚਾਹੁੰਦਾ। ਤੁਸੀਂ ਸਮਾਂ ਕੱਢੋ ਮੇਰੇ ਨਾਲ, ਚਲੋ ਕਿਲੇ ਤੇ। ਮੈਂ ਕਿਲੇ ਤੇ ਮੈਂ ਰੋਜ਼ ਜਾਂਦਾ, 6ਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੋਇਆ, ਮੈਂ ਦਰਸ਼ਨ ਕਰਨ ਰੋਜ਼ ਸ਼ਾਮ ਨੂੰ ਜਾਂਦਾ ਹੁੰਦਾ, ਤੇ ਤੁਸੀਂ ਦੱਸੋ ਕਿਸ ਵਕਤ ਕਹਿੰਦੇ ਹੋ ਮੈਂ ਚੱਲਣਾ। ਕਹਿਣ ਲੱਗੇ ਠੀਕ ਹੈ, ਫਿਰ ਸ਼ਾਮ ਨੂੰ ਚੱਲਾਂਗੇ। ਸ਼ਾਮ ਨੂੰ ਉੱਥੇ ਗਏ, ਉਹ ਇੱਕ ਮੈਨੂੰ ਮੰਦਰ ਚ ਲੈ ਗਏ, ਬੜਾ ਉੱਚਾ ਮੰਦਰ ਹੈ, ਕਰੀਬਨ ਬੰਦਾ 10 ਮੀਲ ਵੀ ਦੂਰ ਹੋਵੇ ਨਾ ਟ੍ਰੇਨ ਦੇ ਦਿਖਾਈ ਦਿੰਦਾ, ਦੂਰੋਂ ਦਿਖਾਈ ਦਿੰਦਾ, ਬੜੀ ਬੁਲੰਦ ਚੋਟੀ। ਉਸ ਮੰਦਰ ਵਿੱਚ ਲੈ ਗਿਆ ਤੇ ਮੈਨੂੰ ਕਹਿਣ ਲੱਗਾ, ਦੇਖੋ ਕਲਾ ਦੇ ਨਮੂਨੇ, ਪੱਥਰ ਦੇ ਉੱਤੇ ਚਿੱਤਰੀਆਂ ਦੀਆਂ ਤਸਵੀਰਾਂ, ਬੇਲ ਬੂਟੇ, ਵਾਕਈ ਉਹਨਾਂ ਹੱਥਾਂ ਨੂੰ ਦਾਤ ਦੇਣੀ ਪਏਗੀ ਜਿਨ੍ਹਾਂ ਨੇ ਬਣਾਏ। ਕੋਈ ਅੱਧਾ ਘੰਟਾ ਮੈਂ ਉਹ ਮੰਦਰ ਦੇਖਿਆ। ਮੈਨੂੰ ਕਹਿਣ ਲੱਗੇ, ਗਿਆਨੀ ਜੀ ਇਸ ਮੰਦਰ ਬਾਰੇ ਕੀ ਰਾਏ? ਮੈਂ ਕਿਹਾ ਕਲਾ ਦਾ ਨਮੂਨਾ, ਵਾਕਈ ਮਹਾਨ ਹੈ, ਕਲਾ ਜੀਵਦੀ ਜਾਗਦੀ ਦਰਸ਼ਨ ਪਈ ਦਿੰਦੀ ਹੈ। ਪਰ ਮੈਂ ਕਿਹਾ ਮਿੱਤਰਾ ਬੁਰਾ ਨਾ ਮਨਾਈ, ਮੈਨੂੰ ਅਫਸੋਸ ਹੈ, ਇਹ ਮੰਦਰ ਮੁਰਦਾ ਹੈ, ਮਰਿਆ ਹੋਇਆ ਹੈ। ਮੈਨੂੰ ਕਹਿਣ ਲੱਗੇ, ਤੁਸੀਂ ਕਥਾ ਕਰਦੇ ਹੋ, ਅਸੀਂ ਧਾਰਮਿਕ ਬੰਦਾ ਤੁਹਾਨੂੰ ਸਮਝਦੇ ਹਾਂ, ਤੁਸੀਂ ਇਸ ਤਰ੍ਹਾਂ ਦਾ ਸ਼ਬਦ ਕਹਿੰਦੇ ਹੋ ਮੰਦਰ ਬਾਰੇ ਮੁਰਦਾ ਹੈ। ਮੈਂ ਕਿਹਾ ਮਿੱਤਰਾ ਤੂੰ ਵਿਆਖਿਆ ਮੇਰੇ ਕੋਲ ਸੁਣ ਲੈ, ਜੀਵਦੇ ਜਾਗਦੇ ਮਨੁੱਖ ਦੀ ਇਹ ਪਹਿਚਾਣ ਆਉਂਦੀ ਹੈ ਬੋਲਦਾ, ਮੁਰਦੇ ਦੀ ਇਹ ਪਹਿਚਾਣ ਆਉਂਦੀ ਹੈ ਲੱਖ ਵੀ ਸਿਰ ਖਪਾਓ ਨਹੀਂ ਬੋਲਦਾ। ਮੈਂ ਕਿਹਾ ਇੱਥੇ ਕਬੂਤਰਾਂ ਬਿੱਠਾਂ ਪਈਆਂ ਕਰਦੀਆਂ ਨੇ, ਗੰਦਗੀ ਇਤਨੀ ਹੈ, ਲੱਗਦਾ ਸਾਲ ਤੋਂ ਇੱਥੇ ਕਿਸੇ ਨੇ ਝਾੜੂ ਬੁਆਰੀ ਵੀ ਨਹੀਂ ਦਿੱਤੀ। ਕਈ ਸਿਲਾਂ ਪੱਥਰ ਨਿਕਲਦੇ ਪਏ ਨੇ, ਡੈਡੇਰੀ ਹੋ ਰਹੇ ਨੇ, ਨਾ ਇੱਥੇ ਕੋਈ ਆਰਤੀ, ਨਾ ਇੱਥੇ ਕੋਈ ਜਪ, ਨਾ ਇੱਥੇ ਕੋਈ ਧੂਪ ਦੀ, ਨਾ ਕੋਈ ਇੱਥੇ ਮੰਗਲਾਚਰਨ, ਨਾ ਇੱਥੇ ਕੋਈ ਪ੍ਰਭੂ ਦੇ ਗੀਤ, ਇਹ ਬੋਲਦਾ ਹੀ ਨਹੀਂ, ਮੁਰਦਾ ਹੈ। ਸਜਾਇਆ ਹੋਇਆ, ਸੰਵਾਰਿਆ ਹੋਇਆ, ਸ਼ਿੰਗਾਰਿਆ ਹੋਇਆ ਖੂਬਸੂਰਤ ਮੁਰਦਾ ਹੈ। ਮਨੁੱਖ ਨਾ ਬੋਲੇ, ਸ਼ਿੰਗਾਰਿਆ ਹੋਇਆ, ਸਵਾਰਿਆ ਹੋਇਆ ਕਿਵੇਂ ਨੇ ਰੱਖਦਾ ਹੈ? ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸਿੰਗਾਰ। ਸ਼ਿੰਗਾਰ ਮੈਂ ਕਿਹਾ ਬੜਾ ਸੁੰਦਰ ਹੈ, ਬਹੁਤ ਖੂਬਸੂਰਤ ਹੈ। ਮੰਦਰ ਮੁਰਦਾ ਹੈ, ਜੀਵਦਾ ਜਾਗਦਾ ਮੰਦਰ ਉਹ ਹੁੰਦਾ ਜਿੱਥੇ ਆਰਤੀ ਹੋਵੇ, ਪੂਜਾ ਹੋਵੇ, ਪਾਠ ਹੋਵੇ, ਜਪ ਹੋਵੇ, ਤਪ ਹੋਵੇ, ਹਰੀ ਕੀਰਤਨ ਹੋਵੇ। ਮੈਂ ਕਿਹਾ ਰੂਹੇ ਜ਼ਮੀਨ ਤੇ ਇੱਕ ਐਸਾ ਮੰਦਰ ਵੀ ਹੈ 24 ਘੰਟੇ ਬੋਲਦਾ ਹੈ, ਉਹ ਹੈ ਹਰੀ ਮੰਦਰ ਦਰਬਾਰ ਸਾਹਿਬ, 24 ਘੰਟੇ ਬੋਲਦਾ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਉਹ ਮੰਦਰ ਹਮੇਸ਼ਾ ਖਤਰੇ 'ਚ ਰਿਹਾ ਹੈ। ਪਤਾ ਹੈ ਕਿਉਂ? ਜ਼ਿੰਦਗੀ ਨੂੰ ਖਤਰਾ, ਕਬਰਾਂ ਨੂੰ ਖਤਰਾ ਨਹੀਂ ਆਉਂਦਾ, ਜਲਦੇ ਦੀਵੇ ਨੂੰ ਖਤਰਾ ਹੈ, ਬੁਝੇ ਦੀਵੇ ਨੂੰ ਖਤਰਾ ਨਹੀਂ ਹੈ, ਫੁੱਲਾਂ ਨੂੰ ਖਤਰਾ ਹੈ, ਕੰਡਿਆਂ ਨੂੰ ਖਤਰਾ ਨਹੀਂ ਆਉਂਦਾ, ਜ਼ਿੰਦਗੀ ਨੂੰ ਖਤਰਾ ਆਉਂਦਾ ਹੈ, ਕਬਰਾਂ ਨੂੰ ਖਤਰਾ ਨਹੀਂ ਆਉਂਦਾ। 24 ਘੰਟੇ ਬੋਲਦਾ ਉਹਦੇ ਕੋਲ ਜ਼ਿੰਦਗੀ, ਅਗਰ ਕੀ ਹੋਇਆ ਜੇ ਉਹਦੇ ਖਤਰਿਆਂ 'ਚ ਰਹਿੰਦਾ, ਇਸ ਚੱਕਰ 'ਚ ਨਾ ਪੈਣਾ, ਅਬਦਾਲੀ ਨੇ ਗਿਰਾਇਆ। ਮੱਸੇ ਰੰਗੜ ਨੇ ਉਸ ਅਸਥਾਨ ਦੀ ਬੇਇੱਜ਼ਤੀ ਕੀਤੀ, ਹੱਦ ਹੋ ਗਈ। ਇਹ ਮੰਦਰ ਐਸਾ ਨਿਗਾਹ 'ਚ ਆਇਆ, ਹਰ ਤਰ੍ਹਾਂ ਦਾ ਅਨਰਥ ਇੱਥੇ ਕਰੋ, ਕਿਉਂ? ਜ਼ਿੰਦਗੀ ਹੈ, ਬੋਲਦਾ ਹੈ, ਜੀਵਨ ਹੈ। ਡਿੱਠੇ ਸਭੇ ਥਾਂ ਨਹੀਂ ਤੁਧ ਜੇਵਿਆ, ਬਦੋ ਪੁਰਖ ਵਿਦਾਤੇ ਤਾਂ ਤੂੰ ਸੋਇਆ, ਅੰਦਾਜ਼ਨ 12 महीने च 10, एक महीना 25 दिन हर साल उत्थे कथा करदा और 40 साल तो मेरा नागा नहीं पिया कभी। मेरा अपना भी अनुभव है, मैं सारी दुनिया च कथा कीती है, उत्थे कथा करनी मेरे को बंदगी हो जाती, बाकी जगह ते एवें किरत हो जाती है, समा पास करना हो जाता, उत्थे बंदगी हो जाती है। और मेरा अपना अनुभव, मंदिर बोलता है 24 घंटे बोलता, उत्थे बड़ी जिंदगी है, उत्थों दी वाइब्रेशन, उत्थों दी लहर, उत्थे दा जीवन। दिल्ली दीआं संगतां नूं मैं कहा जे तुहानूं सीसगंज रस ज्यादा आंदा, इत्थे जिंदगी है, इत्थे किसे ने अपना ओ खून डोलिया जो अमृत से, इत्थे ओ आत्मा कई दिन बैठी रही जो 24 घंटे परमात्मा नाल जुड़ी रहिंदी सी। फिर लगातार इत्थे 24 घंटे कथा कीर्तन ते पाठ ते जप, तो जरूर रस आवेगा। जेड़े कोई थोड़े जिहे इस मिजाज दे बंदे ने उन्होंने ज्यादा रस आएगा। मैं उन्होंने कहा कीर्तनिया के कीर्तन का रस ना समझ लेना, उन्होंने कंठ का उन्होंने कला दे नहीं, ये कथा व्याख्या दलीलों का रस ना समझ लेना, यह गुरु तेग बहादुर साहब जी की बरकत है। इथों दी मेहर, इथों दी लहर ने, यह अस्थान वेद है, ये जगह दस है। इस वास्ते कहा गया जिमें जोड़े असी बहर ला के आंदे हां, कोई दुनियावी गल उत्थे नहीं करनी, जिस जगह ते बैठ के जप करना है, तप करना है, बाणी पढ़नी है, कीर्तन करना है। हर घर दे जिवें किचन हुंदा है, रसोई हुंदी है, भोजन बनांदे हैं शरीर लई, हर घर दे 2 फुट जगह ते कम से कम इतनी होवे, 4 फुट जिथे बैठ के चौकड़ा मार के वाहेगुरु वाहेगुरु मनुख जप सके, वो जगह चार्ज हो जाएगी, उस जगह विच बरकत पै जाएगी। उस जगह ते दुष्ट भी बैठेगा, उहदे मुंह आराम निकल जाएगा, वाहेगुरु निकल जाएगा। इस तरह तुसी करके जो है देखना, बहुत सारा समा मैं थोड़ा ले गया। धन गुरु ग्रंथ साहिब जी महाराज बख्शिश करन, रहमत करन, जो कुछ आपने सरवण कीता थोड़े हिरदे च वसे, जो मैं थानू सुनाया मेरे हिरदे च वसे, थोड़ा सुनया होया कबूल होवे, मेरा सुनाया होया। सिर्फ एक मिनट मैं लैंदा ये जप, भावें मेरा गला हुण थक गया है, पर मैं 5 दफा कहना है, मैं पहले कहना है तुसी बाद च। इस तरीके नाल रोज घट तो घट 15 मिनट करना, अगों गुरु जितना करा ले ओ फिर गुरु दी मर्जी, पर कम से कम 15 मिनट दा इरादा कर लो। ते मेरा अपना अनुभव है, रोटी खांदे लगदे ते 15 मिनट ने, सारा दिन तृप्ति बनी रहिंदी। 15 मिनट दा जप थानू 24 घंटे मस्ती च रखेगा, सुरूर दे च रखेगा, कल कलेश तो बचावेगा, चिंतावां तो बचावेगा, फिजूल दियां ठोकरां तो बचावेगा, मन दी भटकण तो बचावेगा। तो सिर्फ 5 दफा मैं कहना, क्योंकि गला मेरा खुश्क हो चलिया, मैं पहले उच्चारण करांगा, बाद विच तुसी ते मैं अर्ज कीती जिवें घड़ियाल दी आवाज है ना, तुना कर इस तरह करने। वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु। जपो त एको नामा, अवर निराफल कामा, अवर काज तेरे किते ना काम, मिल साध संगत भज केवल नाम, ए रब्बी दौलत ए रब्बी सौगात। धन गुरु नानक देव जी महाराज सारिया की झोली च पावे, सारिया दिया झोलियां भरन, सारिया की जिंदगी सफल होवे, सारिया दा और इथों दे मुखी सजणा दा, सारिया दा बार बार हार्दिक तौर ते धन्यवाद। बुल चुक दी क्षमा। वाहेगुरु जी का खालसा, वाहेगुरु जी की फतेह।